ਕੁਛ ਨਹੀਂ, ਮੈਂ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਉਹ ਦੁੱਧ ਧੋਤੇ ਨੇ ਦੋਨੇ, ਉਹਨਾਂ ਦੇ ਕੋਲ ਨਾ ਕਾਫੀ ਆ, ਪਰ ਦੇਖੋ ਟਾਈਮਿੰਗ ਕੋਈ ਨਾ ਕੋਈ ਮਹਾਰਾਸ਼ਟਰ ਦੇ ਵਿਚ ਐਸਾ ਪੰਗਾ ਲੈ ਰੱਖਣਾ ਕਿ ਕਿਹਦਾ ਸੁਰਖੀਆਂ ਚ ਰਹਿਣਾ ਔਰ ਆਪੋਜੀਸ਼ਨ ਨੂੰ ਬਦਨਾਮ ਕਰਨਾ, ਕਿਆ ਬੀਜੇਪੀ ਵਾਸਤੇ ਇਹ ਬਿਲਕੁਲ ਸਹੀ ਆ
ਜੀ? ਔਰ ਥੈਂਕ ਯੂ ਜੈ ਸਾਹਿਬ। ਔਰ ਤਿੰਦਰ ਫਤਿਹਪੁਰ ਜੀ, ਮਹਾਰਾਸ਼ਟਰ ਦੀ ਕੀ ਖਬਰ ਰੱਖਦੇ ਹੋ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਗੱਲ ਕਰਾਂਗੇ ਤੁਸੀਂ ਇੱਥੋਂ ਦੀ।
ਬਿਲਕੁਲ ਗਰੇਵਾਲ ਸਾਹਿਬ, ਜਦੋਂ ਮਹਾਰਾਸ਼ਟਰ ਦੇ ਵਿਚ ਜੋੜ ਤੋੜ ਕਰਕੇ, ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਬੜੇ ਇੰਤਜ਼ਾਰ ਤੋਂ ਬਾਅਦ ਪਹਿਲਾਂ ਬੀਜੇਪੀ ਜੋੜ ਤੋੜ ਕਰਦੀ ਰਹੀ ਕਿ ਸ਼ਾਇਦ ਸਾਡੀ ਸਰਕਾਰ ਬਣ ਜਾਵੇ, ਕਿਉਂਕਿ ਗਵਰਨਰ ਵੀ ਉਹਨਾਂ ਦਾ ਸੀ, ਔਰ ਉਸ ਤੋਂ ਬਾਅਦ ਜਿਵੇਂ ਸ਼ਿਵ ਸੈਨਾ ਸੱਤਾ ਚ ਆਉਂਦੀ ਹੈ ਤਾਂ ਸ਼ਿਵ ਸੈਨਾ ਤੋਂ ਬਾਅਦ ਬੀਜੇਪੀ ਦੇ ਲਗਾਤਾਰ ਹਮਲੇ ਹੋ ਰਹੇ ਨੇ ਉਹਨਾਂ ਤੇ, ਲਗਾਤਾਰ ਜੋੜ ਤੋੜ ਦੀਆਂ ਫਿਰ ਤੋਂ ਵੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿ ਸ਼ਾਇਦ ਟੁੱਟ ਜਾਣ, ਪਰ ਇਹ ਗੱਲ ਬਿਲਕੁਲ ਠੀਕ ਹੈ ਕਿ ਉੱਥੇ ਜਿਹੜੀ ਮੈਜੋਰਿਟੀ ਪੀਪਲ ਨੇ ਉਹ ਬੀਜੇਪੀ ਦੇ ਨਾਲੋਂ ਸ਼ਿਵ ਸੈਨਾ ਦੇ ਨਾਲ ਹੈਗੇ ਨੇ। ਸੋ ਮੇਰਾ ਖਿਆਲ ਹੈ ਕਿ ਸ਼ਿਵ ਸੈਨਾ ਜਿਹੜੀ ਆਪਣਾ ਕਾਰਜਕਾਲ ਬਾਖੂਬੀ ਪੂਰਾ ਕਰੇਗੀ, ਔਰ ਇਸ ਤਰ੍ਹਾਂ ਦੇ ਦੋਸ਼ ਕੱਲੇ ਮਹਾਰਾਸ਼ਟਰ ਦੀ ਗੱਲ ਨਾ ਕਰੀਏ, ਇਹ ਪੰਜਾਬ 'ਚ ਵੀ ਲੱਗੇ ਸੀ, ਇਹ ਹਿਮਾਚਲ 'ਚ ਵੀ ਲੱਗੇ ਸੀ, ਸੋ ਦੋਸ਼ ਅਕਸਰ ਲੱਗਦੇ ਰਹਿੰਦੇ। ਹੁਣ ਹਿਮਾਚਲ ਦੇ ਵਿੱਚ ਹਾਲ ਹੀ ਦੇ ਵਿੱਚ ਕੀ ਹੋਇਆ ਕਿ 4 ਜ਼ਿਮਨੀ ਚੋਣਾਂ ਜਿਹੜੀ ਬੀਜੇਪੀ ਹਾਰ ਗਈ ਹੈ। ਸੋ ਹੁਣ ਜਿਹੜੇ ਜਿੱਥੇ ਜਿੱਥੇ ਜ਼ਿਮਨੀ ਚੋਣਾਂ ਹੋਈਆਂ ਨੇ ਉੱਥੇ ਬੀਜੇਪੀ ਨੂੰ ਮੂੰਹ ਦੀ ਖਾਣੀ ਪਈ ਹੈ। ਸੋ ਉਹਦੇ ਬਾਵਜੂਦ ਹੁਣ ਜਿਹੜੀਆਂ ਅੱਗੇ ਕੁਝ ਸੂਬਿਆਂ ਦੀਆਂ ਚੋਣਾਂ ਨੇ, ਅਸੈਂਬਲੀ ਚੋਣਾਂ ਨੇ, ਉਹਦੇ ਵਿੱਚ ਬੀਜੇਪੀ ਦਾ ਕੀ ਰੋਲ ਰਹਿੰਦਾ ਜਾਂ ਕਿੰਨੀਆਂ ਸੀਟਾਂ ਲੈ ਪਾਉਂਦੀ ਹੈ, ਕਿੰਨੀਆਂ ਸੀਟਾਂ ਜਿੱਤ ਪਾਉਂਦੀ ਹੈ, ਇਹ ਵੱਡਾ ਸਵਾਲ ਹੋਏਗਾ ਦੇਸ਼ ਵਾਸੀਆਂ ਲਈ। ਜੀ ਗਰੇਵਾਲ,
ਸਟੇਸ਼ਨ ਆਈ ਲੈ ਰਹੀ ਹੈ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
Hello, I'm Aaron O'Toole, leader of Canada's Conservatives. As we celebrate Diwali and Bandichor Divas, we are reminded that even during a pandemic, Canadians can look for positivity. During these difficult times, we remember the victory of light over darkness, the triumph of good over evil. We will build a Canada that is stronger, more inclusive, and more united. On behalf of Canada's Conservatives, I want to wish those celebrating throughout Canada and around the world a happy and prosperous Diwali and Bandichor Divas.
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली।
ਮੇਰਾ ਨਾਮ ਸੇਰਾ ਸਿੰਘ ਹੈ, ਮੈਂ ਬ੍ਰੈਂਪਟਨ ਸੈਂਟਰ ਦੀ MPP ਹਾਂ। ਸਾਰਿਆਂ ਨੂੰ ਦੀਵਾਲੀ ਐਂਡ ਬੰਦੀ ਚੋਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਕਹਿਣਾ ਚਾਹੁੰਦੀ ਹਾਂ। ਜੇ ਤੁਹਾਡਾ ਕੋਈ ਸੇਵਾ ਕਰ ਸਕਦੇ ਹਾਂ, ਸਾਡੇ ਆਫਿਸ ਨੂੰ ਫੋਨ ਕਰ ਦਿਓ। ਸਾਡਾ ਨੰਬਰ ਹੈਗਾ 9054541233। ਹੈਪੀ ਦੀਵਾਲੀ ਸਾਰਿਆਂ ਨੂੰ।
ਨਵਾਂ ਲੈ ਲਿਆ ਟਰੱਕ ਤੇਰੇ ਬਾਈ ਨੇ, ਉਹ ਬਾਬਿਆਂ ਤੇ ਚੱਲ ਚੱਲੀਏ।
ਬਾਈ ਇੰਨੀ ਜਲਦੀ ਨਵਾਂ ਟਰੱਕ ਲੈ ਲਿਆ?
ਆਹੋ, ਜਦੋਂ ਵਧੀਆ ਟ੍ਰੇਨਿੰਗ ਹੋਵੇ, ਵਧੀਆ ਕੰਪਨੀਆਂ ਵੀ ਹਾਇਰ ਕਰਦੀਆਂ, ਫਿਰ ਵਧੀਆ ਪੈਕੇਜ, ਚੰਗੇ ਪੈਸੇ ਮਿਲਦੇ ਵੀਰ।
ਤੇ ਸਾਨੂੰ ਵੀ ਦੱਸ ਕਿੱਥੋਂ ਲਈ ਆ ਟ੍ਰੇਨਿੰਗ?
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ, ਦਹਾਕਿਆਂ ਤੋਂ ਟ੍ਰੇਨਿੰਗ ਦਿੰਦੇ ਆ ਰਹੇ ਨੇ।
ਇਹਨਾਂ ਦੀ ਟ੍ਰੇਨਿੰਗ 'ਚ ਕੀ ਖਾਸ ਆ?
1-to-1 ਟ੍ਰੇਨਿੰਗ ਦਿੰਦੇ ਪ੍ਰੋਪਰ, ਉਹ ਵੀ ਤੁਹਾਡੇ ਸਕੇਜੂਲ ਦੇ ਅਕੋਰਡਿੰਗ। ਤੁਹਾਨੂੰ ਆਪਣਾ ਕੰਮ ਛੱਡਣ ਦੀ ਵੀ ਲੋੜ ਨਹੀਂ। 13 ਬ੍ਰੇਕਾਂ ਕਲਾਸਾਂ ਜਿਹੜੀਆਂ ਹਰੇਕ ਸ਼ਨੀਚਰਵਾਰ ਤੇ ਐਤਵਾਰ।
ਬਾਈ ਨੰਬਰ ਢੇਡੇ,
ਟੋਰਾਂਟੋ ਟਰੱਕ ਡਰਾਈਵਿੰਗ ਸਕੂਲ, 416-675-7500, 416-675-7500 ਤੇ ਅੱਜ ਹੀ ਸੰਪਰਕ ਕਰੋ।
ਕਿ ਜਦੋਂ ਵੱਜੀਆਂ ਕੈਨੇਡਾ ਵਿੱਚ ਤਾੜੀਆਂ, ਸੁਣ ਲਈਆਂ ਅਮਰੀਕਾ ਵਾਲੇ ਆੜੀਆਂ।
ਸਿਰਨਾਮਾ ਮੀਡੀਆ ਗਰੁੱਪ, 100 ਏਕਰਸ ਰਿਐਲਿਟੀ ਇੰਕ ਤੇ ਰੋਡ ਟ੍ਰੇਨ ਐਕਸਪ੍ਰੈਸ ਇੰਕ ਪ੍ਰਾਊਡਲੀ ਪ੍ਰੈਜ਼ੈਂਟ ਸਤਿੰਦਰ ਸਰਤਾਜ ਲਾਈਵ ਇਨ ਕਾਂਸਰਟ। ਕੋ ਸਪਾਂਸਰਸ ਕੈਨਸ ਇਮੀਗ੍ਰੇਸ਼ਨ, ਖੁਰਾਨਾ ਲਾ ਫਾਰਮ ਐਟ ਪੈਰਾਮਾਉਂਟ ਫਾਈਨ ਫੂਡ ਸੈਂਟਰ। ਸੈਟਰਡੇ 20th ਨਵੰਬਰ। ਫਾਰ ਟਿਕਟਸ ਐਂਡ ਸਪਾਂਸਰਸ਼ਿਪ ਕਾਲ ਵਰਿੰਦਰ ਗਿੱਲ 416-300-7706, ਕਾਲ ਅਵਤਾਰ ਰਿਹਾਲ 416-561-1277।
ਟੋਰਾਂਟੋ ਵਿੱਚ ਤਾੜੀਆਂ, ਨਿਊ ਜਰਸੀ 'ਚ ਸੁਣ ਲਈਆਂ ਆੜੀਆਂ।
WTOR 770 ਪ੍ਰੋਗਰਾਮ ਔਰ ਖਬਰਸਾਰ ਰੇਡੀਓ 1999 ਤੋਂ ਤੁਹਾਡੀ ਸੇਵਾ ਦੇ ਵਿੱਚ। ਲੌਂਗ ਟਾਈਮ ਇਸ ਮਾਈਕ ਤੇ 770 AM ਨਾਲ ਜੁੜੇ ਹਾਂ, ਸੋ ਤੁਸੀਂ ਸਾਡਾ ਸਾਥ ਦਿੰਦੇ ਆ ਰਹੇ ਹੋ, ਉਦੋਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੰਦਰ ਫਤਿਹਪੁਰ ਮੇਰੇ ਨਾਲ ਪੰਜਾਬ ਤੋਂ ਜੁੜੇ ਹੋਏ ਨੇ ਔਰ ਪੰਜਾਬ ਦੀਆਂ ਖ਼ਬਰਾਂ ਦੇ ਉੱਤੇ ਨਜ਼ਰ ਮਾਰ ਰਹੇ ਹਾਂ। ਅਗਲੇ 10 ਮਿੰਟ ਅਸੀਂ ਹੋਰ ਗੱਲਬਾਤ ਕਰਨੀ ਹੈ, ਤੁਸੀਂ ਕੋਈ ਗੱਲਬਾਤ ਕਰਨੀ ਹੈ ਡੈਫੀਨੇਟਲੀ 416-620-1716-216-206-206-2017-8 ਦੇ ਉੱਤੇ ਕਾਲ ਕਰ ਸਕਦੇ ਹੋ। ਜਿੰਦਰ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਕਿ ਕੀ ਰਿਐਕਸ਼ਨ ਰਿਹਾ ਕੈਪਟਨ ਦੀ ਪਾਰਟੀ ਦਾ, ਸਿੱਧੂ ਵੱਲੋਂ ਕਿਹੜੇ ਅਪਸ਼ਬਦ ਬੋਲੇ ਗਏ, ਪ੍ਰਗਟ ਸਿੰਘ ਦਾ ਕੀ ਤਿੱਖਾ ਪ੍ਰਤੀਕਰਮ ਰਿਹਾ ਔਰ ਸੋਸ਼ਲ ਮੀਡੀਆ ਦੇ ਉੱਤੇ ਕੈਪਟਨ ਨੂੰ ਕਿਹੋ ਜਿਹੇ ਕਮੈਂਟ ਮਿਲਦੇ ਰਹੇ, ਇਹ ਸਾਰਾ ਡਿਟੇਲ ਦੇ ਦਿਓ। ਕੱਲ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਅਸੀਂ ਟਾਕ ਸ਼ੋਅ ਕੀਤਾ ਸੀ, ਇੱਕ ਸੈਂਪਲ ਭਰਿਆ ਸੀ ਕਮਿਟੀ ਦਾ ਔਰ ਇੱਥੇ ਕਿਸੇ ਨੇ ਵੀ ਕੈਪਟਨ ਦੇ ਨਾਲ ਕੋਈ ਹਮਦਰਦੀ ਨਹੀਂ ਜਤਾਈ ਜਾਂ ਉਸ ਦੀ ਕੋਈ ਸ਼ਲਾਘਾ ਨਹੀਂ ਕੀਤੀ।
ਗਰੇਵਾਲ ਸਾਹਿਬ, ਪਰਸੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਵੱਲਭ ਭਾਈ ਪਟੇਲ ਦੀ ਫੋਟੋ ਤੇ ਕੈਪਸ਼ਨ ਦੇ ਨਾਲ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਨੇ, ਸੋ ਉੱਥੇ ਇਸ ਤਰ੍ਹਾਂ ਦੇ ਭੱਦੇ ਕਮੈਂਟ ਪੰਜਾਬੀ ਚ ਵੀ ਇੰਗਲਿਸ਼ ਦੇ ਵਿੱਚ ਵੀ ਆਏ ਸੀ, ਜਿਨ੍ਹਾਂ ਨੂੰ ਆਪਾਂ ਇਸ ਮਾਧਿਅਮ ਰਾਹੀਂ, ਰੇਡੀਓ ਦੇ ਮਾਧਿਅਮ ਰਾਹੀਂ ਨਹੀਂ ਦੱਸ ਸਕਦੇ। ਸੋ ਬਹੁਤ ਭੱਦੇ ਤੇ ਮਾੜੇ ਕਮੈਂਟ ਆਏ ਨੇ। ਮੇਰਾ ਖਿਆਲ ਹੈ ਕਿ ਇੱਕਾ ਦੁੱਕਾ ਜੇ ਕਿਸੇ ਨੇ ਹਮਾਇਤ ਕੀਤੀ ਹੋਣੀ ਮੈਨੂੰ ਨਹੀਂ ਲੱਗਿਆ, ਮੈਂ ਪੜ੍ਹਿਆ ਨਹੀਂ, ਪਰ ਸਾਰੇ ਮੈਸੇਜ ਹੀ ਉਹਨਾਂ ਦੇ ਖਿਲਾਫ ਸੀ। ਈਵਨ ਉਹਨਾਂ ਦੇ ਪੁਰਖਿਆਂ ਦੇ ਖਿਲਾਫ ਵੀ ਲੋਕਾਂ ਨੇ ਉਹ ਮੈਸੇਜਾਂ ਦੇ ਵਿੱਚ ਲਿਖਿਆ। ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਤੇ ਪਹਿਲਾਂ ਆਉਣਾ, ਉਹਨਾਂ ਨੇ ਵੀ ਸ਼ਬਦੀ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਅਮਰਿੰਦਰ ਸਿੰਘ ਦੁਨੀਆ ਦਾ ਸਭ ਤੋਂ ਵੱਡਾ ਕਾਇਰ ਹੈ। ਜਿਹੜਾ ਅਮਰਿੰਦਰ ਸਿੰਘ ਅੱਜ ਰੇਤ ਮਾਫੀਆ ਦੀ ਗੱਲ ਕਰ ਰਿਹਾ ਹੈ, ਜਦੋਂ ਸੋਨੀਆ ਗਾਂਧੀ ਨੂੰ ਅਸਤੀਫਾ ਭੇਜ ਰਿਹਾ, ਤਾਂ ਉਹ ਪਹਿਲਾਂ ਕਿੱਥੇ ਸੀ? ਉਸਨੇ ਪਹਿਲਾਂ ਕਿਉਂ ਕਾਰਵਾਈ ਨਹੀਂ ਕੀਤੀ ਜਦੋਂ ਉਹ ਮੁੱਖ ਮੰਤਰੀ ਸੀ? ਸੋ ਸ਼ਬਦਾਂ ਦੀ ਮਰਿਆਦਾ ਵੀ ਭੁੱਲ ਗਏ। ਜਦੋਂ ਪੱਤਰਕਾਰਾਂ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਕਿ ਕੈਪਟਨ ਤੁਹਾਡੇ ਖਿਲਾਫ ਚੋਣ ਲੜਨ ਦੀ ਗੱਲ ਕਰ ਚੁੱਕੇ ਨੇ, ਤਾਂ ਉਹਨਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪਿਓ ਜਿਤਾਵੇਗਾ। ਸੋ ਇਸ ਤਰ੍ਹਾਂ ਦੇ ਸ਼ਬਦ ਨਵਜੋਤ ਸਿੰਘ ਸਿੱਧੂ ਦੇ ਸੀ, ਔਰ ਉਹਨਾਂ ਨੇ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਰੋਂਦੂ ਬੱਚਾ ਬਣ ਗਿਆ। ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਜਾਏ, ਉਵੇਂ ਉਵੇਂ ਉਹ ਰੋਂਦਾ ਬੱਚਾ ਬਣ ਜਾਂਦਾ, ਇਸੇ ਤਰ੍ਹਾਂ ਕੈਪਟਨ ਰੋਂਦੂ ਬੱਚਾ ਬਣ ਗਿਆ। ਸਿੱਧੂ ਨੇ ਕਿਹਾ ਕਿ ਕੈਪਟਨ ਮੇਰੇ ਖਿਲਾਫ ਚੋਣ ਲੜਨ ਦੀ ਗੱਲ ਕਰ ਰਿਹਾ ਹੈ, ਉਸਦਾ ਤਾਂ ਸਾਥ ਉਸਦੀ ਪਤਨੀ ਨੇ ਵੀ ਨਹੀਂ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਕੌਂਸਲਰ ਤੱਕ ਵੀ ਖੜਾ ਨਹੀਂ ਹੋਇਆ। ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੇਰੇ ਲਈ ਬੂਹੇ ਬੰਦ ਕਰਨ ਦੀ ਗੱਲ ਕਹਿੰਦਾ ਸੀ, ਪਰ ਹੁਣ ਉਸ ਨੂੰ ਪਾਰਟੀ ਨੇ ਕੱਢ ਕੇ ਬਾਹਰ ਮਾਰਿਆ ਹੈ। ਹੁਣ ਕੈਪਟਨ ਦੇ ਪੱਲੇ ਕੱਖ ਨਹੀਂ ਹੈ। ਕੈਪਟਨ ਇੱਕ ਫਰੌਡ ਆਦਮੀ ਹੈ, ਇੱਕ ਫੇਲ ਮੁੱਖ ਮੰਤਰੀ ਨੂੰ ਬਦਲਿਆ ਗਿਆ ਹੈ। ਸਿੱਧੂ ਨੇ ਕਿਹਾ ਕਿ ਨਾ ਮੈਂ ਪਹਿਲਾਂ ਕੁਰਸੀ ਦੇਖੀ ਤੇ ਨਾ ਹੁਣ। ਸੋ ਰੇਤ ਮਾਫੀਆ ਤੇ ਸ਼ਰਾਬ ਮਾਫੀਆ ਬਾਰੇ ਗੱਲ ਕਰਦੇ ਸਿੱਧੂ ਨੇ ਵੀ ਕਿਹਾ ਕਿ ਜੇ ਕੈਪਟਨ ਜਾਣਦਾ ਸੀ ਕਿ ਇਹ ਮੰਤਰੀ ਤੇ ਵਿਧਾਇਕ ਰੇਤ ਮਾਫੀਆ ਨਾਲ ਰਲੇ ਹੋਏ ਨੇ, ਤਾਂ ਕਿਉਂ ਉਸਨੇ ਕਾਰਵਾਈ ਨਹੀਂ ਕੀਤੀ? ਉਹਨਾਂ ਨੇ ਕਿਹਾ ਕਿ ਇਹ ਚੋਰ ਇਕੱਠੇ ਹੋਏ ਤਾਂ ਗੱਲਾਂ ਸਾਧਾਂ ਦੀਆਂ ਕਰਦੇ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਤੰਜ ਨੇ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਤੇ ਕਸੇ ਨੇ।
ਪ੍ਰਗਟ ਸਿੰਘ ਉਹਨਾਂ ਨੇ ਕੀ ਬੋਲਿਆ ਤੇ ਹੋਰ ਕੀ ਬਾਕੀ ਹੋਰ ਪਾਰਟੀਆਂ ਦਾ ਕੀ ਰਿਐਕਸ਼ਨ ਹੈ ਇਸ ਦੇ ਉੱਤੇ?
ਹਾਂ ਬਿਲਕੁਲ ਗਰੇਵਾਲ ਸਾਹਿਬ, ਜੋ ਵਿਰੋਧੀ ਧਿਰ ਨੇ ਕਹਿਣਾ ਸੀ ਉਹ ਤਾਂ ਕਾਂਗਰਸ ਪਾਰਟੀ ਦੇ ਆਪਣੇ ਵਿਧਾਇਕ ਮੰਤਰੀ ਹੀ ਲਗਾਤਾਰ ਬੋਲ ਰਹੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਜਿਵੇਂ ਅਸਤੀਫੇ ਦਾ ਐਲਾਨ ਕੀਤਾ ਗਿਆ, ਉਸ ਤੋਂ ਬਾਅਦ ਨਵੀਂ ਪਾਰਟੀ ਦਾ ਐਲਾਨ ਕੀਤਾ ਹੈ, ਤੇ ਪ੍ਰਗਟ ਸਿੰਘ ਨੇ ਇੱਕ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਖੇਡ ਮੰਤਰੀ ਪ੍ਰਗਟ ਸਿੰਘ ਨੇ ਤੰਜ ਕੱਸਦਿਆਂ ਕਿਹਾ ਕਿ ਕੈਪਟਨ ਦੀ ਨਵੀਂ ਪਾਰਟੀ ਪੰਜਾਬੀਆਂ ਦੇ ਲਈ ਬਿਲਕੁਲ ਵੀ ਨਹੀਂ ਹੈ। ਪ੍ਰਗਟ ਸਿੰਘ ਨੇ ਟਵਿੱਟਰ ਦੇ ਜ਼ਰੀਏ ਲਿਖਿਆ ਕਿ ਕੈਪਟਨ ਦੀ ਨਵੀਂ ਪਾਰਟੀ ਦਾ ਤਾਂ ਪੰਜਾਬੀਆਂ ਲਈ, ਨਾ ਲੋਕਾਂ ਲਈ ਅਤੇ ਨਾ ਕਾਂਗਰਸ ਲਈ ਬਿਲਕੁਲ ਵੀ ਨਹੀਂ ਹੈ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਕੱਲ੍ਹ ਪਾਰਟੀ ਦਾ ਐਲਾਨ ਕੀਤਾ ਗਿਆ ਸੀ, ਜਿਹਦਾ ਨਾਂ ਸੀ ਪੰਜਾਬ ਲੋਕ ਕਾਂਗਰਸ ਪਾਰਟੀ। ਸੋ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਥੇ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਚੱਲ ਰਹੀਆਂ ਸੀ, ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਲਗਾਤਾਰ ਬੀਜੇਪੀ ਨਾਲ ਸਾਂਝ ਵਧਾਈ ਜਾ ਰਹੀ ਸੀ, ਔਰ ਉਹਨਾਂ ਵੱਲੋਂ ਐਲਾਨ ਵੀ ਕੀਤਾ ਗਿਆ ਸੀ ਕਿ ਬੀਜੇਪੀ ਦੇ ਨਾਲ ਰਲ ਕੇ ਜਿਹੜੀਆਂ ਚੋਣਾਂ ਲੜਨਗੇ। ਸੋ ਅੱਜ ਪ੍ਰਗਟ ਸਿੰਘ ਹੋਰਾਂ ਨੇ ਵੀ ਕਿਹਾ ਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਅਸਤੀਫਾ ਭੇਜਿਆ 7 ਪੰਨਿਆਂ ਦਾ, ਉਹਨੂੰ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਪੜ੍ਹ ਲੈਣ। ਔਰ ਉਹਨਾਂ ਨੇ ਵੀ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਸੀ ਤਾਂ ਉਦੋਂ ਉਹਨਾਂ ਨੇ ਜਿਹੜੇ ਹੁਣ ਦੋਸ਼ ਲਾਉਂਦੇ ਨੇ ਤਾਂ ਕਾਰਵਾਈ ਕਿਉਂ ਨਹੀਂ ਕੀਤੀ? ਜੀ ਗਰੇਵਾਲ ਸਾਹਿਬ
ਜੀ, ਹਾਂ ਤੁਸੀਂ ਜੁੜੇ ਪ੍ਰਮੁੱਖ ਖਬਰਸਾਰ ਦੇ ਨਾਲ, ਔਰ 3 ਪ੍ਰੋਜੈਕਟ ਰਿਲੀਜ਼ ਹੋਏ ਨੇ ਕੱਲ ਇੱਥੇ ਸਾਡੇ ਆਸ ਪਾਸ। ਇੱਕ ਤਾਂ ਹੈਲਮਟ ਕਾਂਡੋ ਵਾਨ ਦੇ ਵਿੱਚ ਹੈ, ਔਰ ਉਹਦੇ 'ਚ ਤੁਸੀਂ ਅਪਾਰਟਮੈਂਟ ਬੁੱਕ ਕਰਾਉਣੀ ਚਾਹੁੰਦੇ ਹੋ। ਇੱਕ ਬਰਲਿੰਗਟਨ ਦੇ ਵਿੱਚ ਪ੍ਰੋਜੈਕਟ ਹੈ ਜਿਹੜਾ ਨਵਾਂ ਰਿਲੀਜ਼ ਹੋਇਆ, ਉੱਥੇ ਅਪਾਰਟਮੈਂਟ ਬੁੱਕ ਕਰਾਉਣੀ ਹੈ, ਜਾਂ ਫਿਰ ਤੁਸੀਂ LJM ਕਾਂਡੋ ਅਪਾਰਟਮੈਂਟ ਜਿਹੜਾ ਬਣ ਜਾ ਰਿਹਾ ਵਾ QW ਦੇ ਉੱਤੇ ਲੇਕ ਦੇ ਉੱਤੇ, ਇਹਨਾਂ ਤਿੰਨਾਂ ਦੇ ਵਿੱਚ ਮੇਰੇ ਪਾਸ ਐਕਸੈਸ ਹੈ। 416-970-5005 ਮੇਰਾ ਨੰਬਰ ਹੈ, ਜਸਤੂਰ ਨੂੰ ਕਾਲ ਕਰ ਸਕਦੇ ਹੋ 647-242-8667 2 4 2 8 6 6 7 647 242 4686 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਤੇ ਮੈਂ ਕੁਝ ਮਿੰਟਾਂ 'ਚ ਉਹਨਾਂ ਨੂੰ ਵੀ ਔਨਅਰ ਕਰਾਂਗਾ ਕੁਝ ਕਮਰਸ਼ੀਅਲ ਪ੍ਰੋਪਰਟੀਜ਼ ਉਹ ਸਾਡੇ ਨਾਲ ਸ਼ੇਅਰ ਕਰਨਗੇ ਪਰ ਇਸ ਸਮੇਂ ਮੇਰੇ ਨਾਲ ਬਾਈ ਜੀ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਹਾਂਜੀ ਧੰਨਵਾਦ ਜੀ ਜਗਦੀਸ਼ ਜੀ ਤੇ ਫਤਿਹਪੁਰ ਸਾਹਿਬ ਤੁਹਾਡਾ ਵੀ ਧੰਨਵਾਦ ਥੈਂਕ ਯੂ ਜੀ ਤੇ ਹੈਪੀ ਦੀਵਾਲੀ ਤੁਹਾਨੂੰ ਤੇ ਬਾਕੀ ਤੁਸੀਂ ਗੱਲ ਕਹੀ ਆ ਵੀ ਸਿੱਧੂ ਸਾਹਿਬ ਮਰਿਆਦਾ ਭੁੱਲ ਗਿਆ ਸ਼ਬਦਾਂ ਦੀ ਮਰਿਆਦਾ ਦੇ ਚੋਣ ਵਧੀਆ ਨਹੀਂ ਕੀਤੀ ਦੇਖੋ ਜਿਹੜਾ ਬੰਦਾ ਹੁਣ ਉਹ ਇਲਜ਼ਾਮ ਲਾ ਰਿਹਾ ਵੀ ਮੰਤਰੀਆਂ ਨੂੰ ਮੈਂ ਨੰਗੇ ਕਰੂੰਗਾ ਕੀਰਤਨ ਸਾਹਿਬ ਕਹਿੰਦਾ ਉਹ ਕਹਿੰਦਾ ਵੀ ਤੂੰ ਮੁੱਖ ਮੰਤਰੀ ਸੀ ਭਾਈ ਤੇਰੇ ਅੰਡਰ ਸੀ ਸਾਰੇ ਤੂੰ ਉਦੋਂ ਕਿਹਨੂੰ ਨੰਗੇ ਕੀਤੇ ਇਹਦਾ ਮਤਲਬ ਤੂੰ ਹੁਣ ਬੋਲਦਾ ਉਦੋਂ ਤੂੰ ਜੇ ਉਹਨੂੰ ਕੈਰ ਕਹਿੰਦਾ ਜਾਂ ਡਰਿਆ ਹੋਇਆ ਬੰਦਾ ਜਦੋਂ ਮਗਰੋਂ ਗੱਲਾਂ ਕਰਦਾ ਉਹਨੂੰ ਕੈਰ ਹੀ ਕਿਹਾ ਜਾਂਦਾ ਹੁੰਦਾ ਫਿਰ ਉਹ ਲੋਕ ਪੁੱਛਿਆ ਕੁਸ਼ਚਨ ਉਹਨੂੰ ਵੀ ਪੰਜਾਬ ਨੂੰ ਜਿਤਾਊਗਾ ਜਾਂ ਕਿਤਾ ਉਹ ਕਹਿੰਦਾ ਵੀ ਜਦੋਂ ਮਾੜੇ ਕੰਮ ਕਰਨਾ ਸੀ ਪੰਜਾਬ ਨੂੰ ਕੌਣ ਜਿਤਾਊ ਵੀ ਉਹਦਾ ਪਿਓ ਜਿਤਾ ਦੂਗਾ ਕਿ ਐਡੀ ਕਿਹੜੀ ਖਾਸ ਮਰਿਆਦਾ ਕੋਈ ਗਲਤ ਨੀ ਕਹੀ ਉਹਨੇ ਸਿੱਧੂ ਸਾਹਿਬ ਨੇ ਇਹ ਠੀਕ ਹੀ ਆ ਉਹਨਾਂ ਦਾ ਨੋਰਮਲ ਹੀ ਆ ਫਿਰ ਉਹ ਕਹਿ ਵੀ ਉਹਦੀ ਉਹਦੇ ਘਰ ਵਾਲੀ ਤਾਂ ਕਹਿੰਦਾ ਉਹਦੀ ਗੱਲ ਨੀ ਮੰਨਦੀ ਉਹਦਾ ਕਾਂਗਰਸ ਨੀ ਛੱਡਦੀ ਉਹਦਾ ਕੈਪਟਨ ਦੀ ਕਹਿੰਦਾ ਹੁਣ ਪੰਜਾਬ ਚ ਕੌਣ ਬੰਦੂ ਜਾਂਦਾ ਉਹਦੇ ਘਰ ਵਾਲੀ ਨੀ ਮੰਨਦੀ ਇਹ ਦੋ ਤਿੰਨ ਗੱਲਾਂ ਬਿਲਕੁਲ ਠੀਕ ਆ ਜੀ ਕੋਈ ਖਾਸ ਮਰਿਆਦਾ ਨੀ ਉਹਨੇ ਗਲਤ ਕਰੀ ਹੈਗੀ ਨੋਰਮਲ ਹੀ ਗੱਲਾਂ ਨੇ ਆਪਣੀਆਂ
ਮੀਡੀਆ ਦੀਆਂ ਚੀਕਾਂ ਨਿਕਲੀਆਂ ਵੀ ਸਾਡੀਆਂ ਕਾਹਦੀਆਂ ਚੀਕਾਂ ਨਿਕਲੀਆਂ ਭਾਈ ਤੁਹਾਡੀ ਵੀ ਕਾਲ ਔਨ ਏਅਰ ਕਰ ਦੇਣੀ ਹੈ ਉਹਦੀ ਵੀ ਕਾਲ ਔਨ ਏਅਰ ਕਰ ਦੇਣੀ ਹੈ ਅੱਜ ਤਾਂ ਆਪਦਾ ਡੇਢ ਘੰਟਾ ਪੂਰਾ ਕਰਕੇ ਚਲੇ ਜਾਣਾ ਇੱਥੋਂ ਸਾਡੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਗਾ ਠੀਕ ਹੈ
ਹੁਣ ਦੀਵਾਲੀ ਵੀ ਆ ਗਈ ਹੁਣ ਲੱਡੂ ਲੱਡੂ ਭੇਜ ਦੋ ਗਰੇਵਾਲ ਸਾਹਿਬ ਨੂੰ ਭੇਜ ਦੋ ਮੈਨੂੰ ਵੀ ਭੇਜ ਦਿਓ
ਪਰ ਸਿੱਧੂ ਸਾਹਿਬ ਦੇ ਨਾਲ ਤੁਸੀਂ ਬਾਲਾ ਸਟੈਂਡ ਲੈ ਜਾਂਦੇ ਬਾਈ ਜੀ
ਦੇਖੋ ਬਾਲਾ ਨੀ ਜੇ ਉਹਨੇ ਗਲਤ ਗੱਲ ਨੂੰ ਗਲਤ ਨੀ ਕਹੂੰ ਬਾਈ ਜੀ ਨੇ ਕਿਹਾ ਵੀ ਭਾਸ਼ਾ ਗਲਤ ਬੋਲੀ ਉਹ ਮੈਂ ਦੱਸਿਆ ਵੀ ਭਾਸ਼ਾ ਕੋਈ ਨੋਰਮਲੀ ਆ ਏਡੀ ਕੋਈ ਗਲਤ ਗਾਲ ਨੀ ਕੱਢੀ ਉਹਨੇ ਮਾੜਾ ਲਫ਼ਜ਼ ਨੀ ਬੋਲਿਆ ਜੇ ਕਹਿਰ ਕਿਹਾ ਡਰਿਆ ਬੰਦਾ ਮਗਰੋਂ ਗੱਲਾਂ ਕਰਦਾ ਹੁੰਦਾ ਕਹਿਰ ਹੀ ਕਹਿਣਾ ਚਾਹੀਦਾ ਜ਼ਰੂਰ
ਵੈਸੇ ਤਜਿੰਦਰ ਅਪ ਸ਼ਬਦ ਕਿਹੜਾ ਬੋਲਿਆ ਗਿਆ ਜਿਹੜਾ ਮੀਡੀਆ ਕਹਿੰਦਾ ਵੀ ਅਪ ਸ਼ਬਦ ਬੋਲੇ ਗਏ
ਨਹੀਂ ਆਪਾਂ ਅਪ ਸ਼ਬਦ ਨੀ ਆਪਾਂ ਕਿਹਾ ਕਿ ਸ਼ਬਦਾਂ ਦੀ ਮਰਿਆਦਾ ਭੁੱਲੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਹਦਾ ਪਿਓ ਜਿਤਾਊ ਆ ਕੇ ਜਦੋਂ 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 ਆਪਾਂ ਕਿਸੇ ਕਿਸੇ ਵੀ ਵਿਅਕਤੀ ਨੂੰ ਇਹ ਗੱਲ ਕਹਿੰਦੇ ਹਾਂ ਤਾਂ ਆਪਾਂ ਆਪਸ ਚ ਦੇਖ ਲਈਏ ਆਪਾਂ ਘਰ ਚ ਜਾਂ ਕਿਸੇ ਰਿਸ਼ਤੇਦਾਰੀ ਚ ਇਹ ਸ਼ਬਦ ਕਿਸੇ ਨੂੰ ਬੋਲਦੇ ਹਾਂ ਖਾਸ ਕਰਕੇ ਉਸ ਪਰਸਨ ਬਾਰੇ ਜਿਹੜਾ ਇਸ ਦੁਨੀਆ ਚ ਨਹੀਂ ਰਿਹਾ ਹੁੰਦਾ ਤਾਂ ਫਿਰ ਉਹਨੂੰ ਸ਼ਬਦਾਂ ਦੀ ਮਰਿਆਦਾ ਭੁੱਲਣਾ ਹੀ ਕਹਿੰਦੇ
ਔਰ ਪੰਜਾਬੀ
ਸਿੱਧੂ ਸਾਹਿਬ ਕਈ ਵਾਰੀ ਕੈਪਟਨ ਸਾਹਿਬ ਨੂੰ ਆਪਣੇ ਪਿਤਾ ਵੀ ਕਹਿ ਚੁੱਕੇ ਨੇ
ਬਿਲਕੁਲ ਜਦੋਂ ਉਹ ਸ਼ਾਮਲ ਹੋਏ ਸੀ ਉਹਨਾਂ ਨੇ ਕਿਹਾ ਸੀ ਕਿ
ਇਹਦਾ ਮਤਲਬ ਸਮਾਂ ਸਮੇਂ ਸਮੇਂ ਦੀ ਗੱਲ ਆ ਕਿ ਕਦੇ ਉਹ ਸਾਡੇ ਪਿਤਾ ਜੀ ਆ ਤੇ ਕਦੇ
ਦੇਖੋ ਜੀ ਉਦੋਂ ਦੇਖੋ ਜਦੋਂ ਚੰਗੇ ਠੀਕ ਸੀਗਾ ਉਦੋਂ ਪੰਜਾਬ ਨੂੰ ਰੋਡ ਮੈਪ ਦੇ ਰਿਹਾ ਰੋਡ ਮੈਪ ਉਹ ਜਿਹੜਾ ਰਣਜੀਤ ਬਿੱਟੂ ਨਹੀਂ ਦੇ ਸਕਿਆ ਪ੍ਰਤਾਪ ਬਾਜਵਾ ਨਹੀਂ ਦੇ ਸਕਿਆ ਉਹ ਕੁਰਸੀ ਵਾਲੇ ਨੇ ਖੜਦੇ ਰਹੇ ਆ ਸਭ ਨੰਗੇ ਚਿੱਟੇ ਹੋ ਗਏ ਅੱਜ ਸਿੱਧੂ ਦੀ ਸਪੋਰਟ ਦੇ ਪਿੱਠ ਤੇ ਖੜੇ ਆ ਅਸੀਂ ਤਾਂ
ਨਹੀਂ ਉਹ ਰਵਨੀਤ ਬਿੱਟੂ ਹੋਰਾਂ ਨੇ ਬਿਆਨ ਦਿੱਤਾ ਕਿ ਸਿੱਧੂ ਸਾਹਿਬ ਕਾਂਗਰਸ ਭਵਨ ਦੇ ਮੰਜੇ ਤੁਹਾਨੂੰ ਉਡੀਕ ਰਹੇ ਨੇ ਕਿਉਂਕਿ ਜਦੋਂ ਸਿੱਧੂ ਸਾਹਿਬ ਨੇ ਉਹਦਾ ਸੰਭਾਲਿਆ ਸੀ ਪੰਜਾਬ ਕਾਂਗਰਸ ਦਾ ਤਾਂ ਉਹਨਾਂ ਨੇ ਸਟੇਜ ਤੋਂ ਇਹ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਇੱਥੇ ਬਿਸਤਰਾ ਲਾਊ ਹਰ ਸਮੇਂ ਇੱਥੇ ਹੀ ਰਹੂ ਕਾਂਗਰਸ ਭਵਨ ਦੇ ਵਿੱਚ ਉਹਨਾਂ ਨੇ ਬੈਡਰੂਮ ਵੀ ਤਿਆਰ ਕਰਾਇਆ ਸੀ ਪਰ ਉਸ ਤੋਂ ਬਾਅਦ
ਸੁਣ ਲਓ ਬਾਈ ਜੀ ਇਹ ਗੱਲ ਦਾ ਜਵਾਬ ਦੇ ਦਿਓ ਮੰਜੇ ਉਡੀਕਦੇ ਨੇ ਪੰਜਾਬ ਭਵਨ ਦੇ ਸਿੱਧੂ ਨੂੰ
ਰਵਨੀਤ ਕੌਣ ਕਹੇਗਾ ਉਹਨੂੰ ਸਿਆਣਾ ਬੰਦਾ ਪ੍ਰਧਾਨ ਆ ਉਹਨੂੰ ਪਤਾ ਮੈਂ ਕਦੋਂ ਕੀ ਕਰਨਾ ਰਵਨੀਤ ਆਪਦਾ MP ਸਾਹਮਣੇ ਜਾ ਕੇ ਉੱਥੋਂ ਉਹਦੇ ਨਾਲ ਕੁਛ ਹੋਇਆ ਨੀ ਹੁਣ ਤੱਕ ਉਹ ਕਮੈਂਟ ਕਰਦਾ ਇਹਦੇ ਤੇ ਜਦੋਂ ਵੀ ਕਰਦਾ ਵੀ ਮੈਂ ਪ੍ਰਧਾਨਗੀ ਲਵਾਂ ਇਹਨੂੰ ਪਾਸੇ ਕਰਕੇ ਉਹਦਾ ਮਤਲਬ ਹੀ
ਬਾਈ ਜੀ ਵੈਸੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਕਹੀ ਸੀ ਨਾ ਉਦੋਂ ਕਿ ਮੈਂ ਕਾਂਗਰਸ ਭਵਨ ਦੇ ਵਿੱਚ ਹੀ ਬਿਸਤਰੇ ਲਾਊ ਇਹ ਤਾਂ ਗੱਲ ਕਹੀ ਸੀ ਤੁਸੀਂ ਵੀ ਸੁਣੀ ਹੋਣੀ
ਬਿਸਤਰੇ ਲੱਗੇ ਹੋਏ ਕੰਮ ਕਰੀ ਜਾਂਦਾ
ਬਿਸਤਰੇ ਉਡੀਕ ਰਹੇ ਆ ਨਾ ਸਿੱਧੂ ਸਾਹਿਬ ਨੂੰ ਉਡੀਕ ਰਹੇ ਆ ਬਿਸਤਰੇ
ਉਹ ਸਿੱਧੂ ਸਾਹਿਬ ਕੋਈ ਜ਼ਰੂਰੀ ਨਹੀਂ ਉੱਥੇ ਸਿੱਧੂ ਸਾਹਿਬ ਨੇ ਅੰਮ੍ਰਿਤਸਰ ਵੀ ਜਾਣਾ ਹੋਰ ਪਾਸੇ ਵੀ ਜਾਣਾ ਦਿੱਲੀ ਵੀ ਜਾਣਾ ਜਿਹੜਾ ਹੁਣ ਮੰਦਰ ਮੱਥਾ ਟੇਕ ਕੇ ਉੱਥੇ ਵੀ ਜਾਣਾ ਉਹਨੇ
ਚਲੋ ਠੀਕ ਹੈ ਬਾਈ ਜੀ ਥੈਂਕ ਯੂ ਵੈਸੇ ਜਿੰਨਾ ਕੁ ਅਸੀਂ ਤੁਹਾਨੂੰ ਖਪਾ ਦਿੰਦੇ ਹਾਂ ਨਾ ਤੁਸੀਂ ਸਾਰੀ ਦਿਹਾੜੀ ਮੀਡੀਆ ਵਾਲਿਆਂ ਨੂੰ ਏਦਾਂ ਹੀ ਖਪਾਉਂਦੇ ਹੋ ਮੈਂ ਵੀ ਹੁਣ ਸਵਾਲ ਲੈ ਗਿਆ ਤੁਹਾਨੂੰ ਖਪਾ ਕੇ ਤੁਸੀਂ ਵੀ ਸਾਨੂੰ ਏਦਾਂ ਹੀ ਖਪਾ ਜਾਂਦੇ ਹੋ ਕਦੇ ਕਦੇ ਪਰ ਹੁਣ ਅਸੀਂ ਨਹੀਂ ਖਪਦੇ ਗਏ ਅਸੀਂ ਸਿੱਖ ਲਿਆ ਇੰਨੇ ਸਾਲਾਂ ਦੇ ਵਿੱਚ ਪਰ ਅਸੀਂ ਤੁਹਾਨੂੰ ਖਪਾਉਣਾ ਜ਼ਰੂਰ ਸਿੱਖ ਲਿਆ ਥੋੜ੍ਹਾ ਜਿਹਾ ਅਗਲੀ ਕਾਲ ਦੱਸ ਚੱਲਦੇ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਜੀ ਗੱਲ ਬਾਤ ਠੀਕ ਹੈ ਜੀ? ਠੀਕ ਹੈ ਜੀ। ਦੂਜੇ ਵੀਰ ਜੀ ਨੂੰ
ਅੱਜ ਥੋੜਾ ਜਿਹਾ ਨਾ ਟੈਂਪਰੇਚਰ ਬੜਾ ਹੌਟ ਤੇ ਨਹੀਂ ਗਿਆ ਹੈਗਾ
ਆਪਣੇ ਬਾਈ ਜੀ ਦਾ।
ਨਹੀਂ ਮੇਰੇ ਹਿਸਾਬ ਦੇ ਨਾਲ ਨਾ ਰੈਡ ਲਾਈਨ ਕ੍ਰੋਸ ਨਹੀਂ ਕੀਤੀ ਇਹਨਾਂ ਨੇ।
ਜਿੱਦਾਂ ਜਾਣਾ ਸੀਗਾ ਯੂਪੀ ਦੇ ਚੰਨੀ ਨੂੰ ਗਾਲ ਕੱਢਤੀ, ਉਹ ਵੀ ਕਹਿੰਦਾ ਨਾਰਮਲ ਹੈ। ਉਹਨੂੰ ਕੈਪਟਨ ਸਾਹਿਬ ਨੂੰ ਬੋਲਦਾ ਨਾਰਮਲ ਹੈ ਬਾਈ ਜੀ ਦਾ, ਬਾਹਲੇ ਇੰਨੇ ਭਗਤ ਹੋ ਗਏ ਲੱਗਦੇ ਆ, ਕਿਉਂਕਿ ਅਸੀਂ ਪਹਿਲਾਂ ਵੀ ਏਦਾਂ ਹੀ ਹੋ ਜਾਂਦੇ ਹਾਂ। ਪਹਿਲਾਂ ਆਮ ਆਦਮੀ ਦੇ ਭਗਤ ਹੋ ਗਏ ਸੀ, ਇੱਥੇ ਭਰ ਭਰ ਗਏ, ਜਹਾਜ਼ ਉੱਥੇ ਚਲੇ ਗਏ। ਇਸੇ ਤਰ੍ਹਾਂ ਸਿੱਧੂ ਤੋਂ ਕੱਖ ਨੀ ਹੋਣਾ। ਜਿੱਦਾਂ ਇਹਨੇ ਟਿਕਟਾਂ ਮੰਨਣੀਆਂ, ਦੇਖਿਓ ਖੱਖਰੀਆਂ ਕਰੇਲੇ ਕਿਵੇਂ ਕਾਂਗਰਸ ਹੁੰਦੀ ਹੈ। ਬਾਈ ਜੀ ਨੇ ਫੇਰ ਵੀ ਕਹਿਣਾ ਉਹ ਸੱਚਾ ਸੀਗਾ, ਤਾਂ ਦੂਜੇ ਪਾਸੇ ਚਲਾ ਗਿਆ।
ਚਲੋ
ਬਾਈ ਜੀ ਨੇ ਪਾਰਟੀ ਇਹਦੇ
ਥੈਂਕ ਯੂ ਸਿੱਧੂ ਜੀ ਦੀ
ਪਾਰਟੀ ਗਰਮ ਚੋਣ ਲਈ।
ਥੈਂਕ ਯੂ, ਧੰਨਵਾਦ ਤੁਹਾਡੀ ਕਾਲ ਲਈ। ਅਗਲੀ ਕਾਲ ਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ ਮੈਂ ਔਨਲਾਈਨ ਤੇ।
ਤੁਸੀਂ ਔਨਲਾਈਨ ਹੋ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਮੇਰੀ ਇੱਕ ਦੋ ਗੱਲਾਂ ਦਾ ਤੁਸੀਂ ਆਨਸਰ ਦੇਣਾ ਬਾਈ ਜੀ, ਬਹੁਤ ਸ਼ਾਂਤੀ ਨਾਲ ਦੇਣਾ। ਤੁਸੀਂ ਉਹ ਰੈਡ ਲਾਈਨ ਪਾਰ ਨਹੀਂ ਕਰਨੀ ਪਲੀਜ਼।
ਉਹ ਤਿੰਦਰ ਬਾਈ ਜੀ ਨੂੰ ਮੁਖਾਤਬ ਹੋ ਰਿਹਾ, ਬਾਈ ਜੀ ਕੁਇਟ ਕਰਕੇ ਉਹ ਛੱਡ ਕੇ ਲਾਈਨ ਉਹ ਡ੍ਰੌਪ ਕਰ
ਬਾਈ ਜੀ। ਬਾਈ ਜੀ ਸੁਣ ਰਹੇ ਮੇਰੀ ਗੱਲ, ਪਰ ਕੱਲ ਜਵਾਬ ਦੇ ਦੇਣ, ਕੋਈ ਗੱਲ ਨਹੀਂ, ਸੋਚ ਕੇ ਜਵਾਬ ਦੇ ਦੇਣ।
ਹਾਂ ਹਾਂ
ਹਾਂ ਬਾਈ ਜੀ, ਮੇਰਾ ਪਹਿਲਾ ਕੁਐਸਚਨ ਇਹ ਹੈ ਕਿ ਸਿੱਧੂ 3 ਸਾਲ ਪਾਰਲੀਮੈਂਟ ਮੈਂਬਰ ਆ ਅੰਮ੍ਰਿਤਸਰ ਤੋਂ, ਉਹਦੀਆਂ ਪ੍ਰਾਪਤੀਆਂ ਦੱਸੋ ਅੰਮ੍ਰਿਤਸਰ ਦਾ, ਉਹਨੇ ਕੀ ਕੀਤਾ? ਨੰਬਰ 2 ਤੇ ਜੀ, ਜਦੋਂ ਸਿੱਧੂ ਜਦੋਂ ਪੰਜਾਬ ਦੇ ਵਿੱਚ ਬੇਅਦਬੀ ਦਾ ਕਾਂਡ ਹੋਇਆ 2015 ਦੇ ਵਿੱਚ, ਉਸ ਵੇਲੇ ਸਿੱਧੂ ਦੀ ਜਿਹੜੀ ਘਰਵਾਲੀ ਸੀ ਉਹ ਬਾਦਲ ਦੀ ਸਰਕਾਰ ਦੇ ਵਿੱਚ ਛੋਟੀ ਮੰਤਰੀ ਸੀ, ਉਹਨੂੰ ਸੰਸਦੀ ਸਕੱਤਰ ਕਹਿੰਦੇ, ਉਹ ਵੀ ਛੋਟੀ ਮੰਤਰੀ ਹੁੰਦਾ। ਉਸ ਵੇਲੇ ਸਿੱਧੂ ਸਾਹਿਬ ਦੀ ਘਰਵਾਲੀ ਅਸਤੀਫਾ ਦੇ ਕੇ ਬਜ਼ਾਰਕ ਚੋਂ ਕਿਉਂ ਬਾਹਰ ਨਹੀਂ ਗਈ? ਮੇਰਾ ਤੀਜਾ ਕੁਐਸਚਨ, 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਆ, ਜੇ ਸਿੱਧੂ ਸਾਹਿਬ ਇੰਨਾ ਹੀ ਧਰਮ ਦਾ ਪਿਆਰਾ ਸੀ, ਇੰਨਾ ਹੀ ਸੱਚਾ ਸੁੱਚਾ ਬੰਦਾ ਸੀ, ਉਹ 2.5 ਸਾਲ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਮੰਤਰੀ ਰਿਹਾ, ਉਹ ਦੱਸੋ ਉਹਨੇ ਉਸ ਵੇਲੇ ਮੰਗ ਕਿਉਂ ਨਹੀਂ ਉਠਾਈ ਕਿ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਨੂੰ ਸਖ਼ਤ ਸੈਕਸ਼ਨ ਕਰੋ? ਉਦੋਂ ਚੁੱਪ ਕਰਕੇ ਮੰਤਰੀ ਦਾ ਅਹੁਦਾ ਮਜ਼ੇ ਲਈ ਗਿਆ। ਅੱਜ ਤੁਸੀਂ ਉਹਨੂੰ ਸਭ ਤੋਂ ਜ਼ਿਆਦਾ ਸੱਚਾ ਸੁੱਚਾ ਮੰਤਰੀ ਬਣਾਤਾ, ਕੱਲ ਨੂੰ ਭਾਵੇਂ ਜਵਾਬ ਦੇ ਦਿਓ।
ਬਾਈ ਜੀ ਇੱਦਾਂ ਕਰਦੇ ਆ, ਕੱਲ ਨੂੰ ਨਾ ਤਿੰਦਰ ਫਤਿਹਪੁਰ ਹੋਣਾ ਨੇ ਇਸ ਵੇਲੇ ਮਨਾਉਣੀ ਦੀਵਾਲੀ,
ਹਾਂਜੀ,
ਤੇ ਇਹਨਾਂ ਨੇ ਕਰਨੀ ਛੁੱਟੀ, ਕੱਲ ਨੂੰ ਆਪਾਂ ਬਾਈ ਜੀ ਤੋਂ ਅੰਦਰਲੀਆਂ ਖਬਰਾਂ ਸੁਣਾਂਗੇ।
ਠੀਕ ਹੈ ਜੀ, ਠੀਕ ਹੈ,
ਠੀਕ ਹੈ। ਤੇ ਕੱਲ ਨੂੰ ਮੈਂ ਆਪਣੇ ਸੋਚਿਆਂ ਨੂੰ ਕਹਿਣਾ ਕਿ ਤੁਹਾਡਾ ਕੋਈ ਵੀ ਕੁਐਸਚਨ ਹੈ ਬਾਈ ਜੀ ਦੇ ਨਾਲ, ਤੇ ਕੱਲ ਨੂੰ ਅਸੀਂ ਤੁਹਾਨੂੰ ਖੁੱਲਾ ਮੌਕਾ ਦੇਵਾਂਗੇ, ਨਾਲੇ ਦੀਵਾਲੀ ਮਨਾਵਾਂਗੇ, ਤੇ ਨਾਲੇ ਬਾਈ ਜੀ ਨੂੰ ਮੈਂ ਕਹੂੰਗਾ ਕਿ ਜੇ ਉਹ ਬਲੱਡ ਪ੍ਰੈਸ਼ਰ ਦੀ ਗੋਲੀ ਖਾਂਦੇ ਆ ਤੇ ਥੋੜ੍ਹੀ ਪਹਿਲਾਂ ਸਵੇਰੇ ਉੱਠ ਕੇ ਇੱਕ ਬਨਾਨਾ ਕੇਲਾ ਜ਼ਰੂਰ ਖਾਣ, ਪਾਣੀ ਪੀਣ, ਤੇ ਉਸ ਤੋਂ ਬਾਅਦ ਗੋਲੀ ਡਬਲ ਲੈ ਲੈਣ ਕੱਲ ਨੂੰ, ਤੇ ਕੱਲ ਨੂੰ
ਮਿਰਨੇ ਕਾਲ ਦੀ ਗੋਲੀ ਨਹੀਂ ਖਾਣੀ
ਜੀ। ਆਲਰਾਈਟ, ਸੋ ਕੱਲ ਨੂੰ ਫਿਰ ਉਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਾਂਗੇ। ਥੈਂਕ ਯੂ, ਔਰ ਕੱਲ ਨੂੰ ਤੁਸੀਂ ਕਾਲ ਕਰ ਲੈਣੀ ਇੱਕ ਵਾਰੀ ਫਿਰ ਵੀ ਜੀ, ਠੀਕ ਹੈ ਜੀ? ਥੈਂਕ ਯੂ। ਆਪਣੇ ਪਾਸ 1-2 ਮਿੰਟ ਬਾਕੀ ਹੋਰ ਨੇ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਸਵਾਗਤ ਹੈ ਪ੍ਰੋਗਰਾਮ ਚ।
ਹਾਂਜੀ ਗਰੇਵਾਲ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਮੈਂ ਤਾਂ ਸਿਰਫ ਗਰੇਵਾਲ ਜੀ ਉਹ ਕਹਿਣਾ, ਜਿਹੜੀ ਆ ਪਹਿਲੇ ਕਾਲਰ ਆਏ ਸੀ ਉਹਦੇ ਇੱਦਾਂ ਇੱਦਾਂ ਚੀਕਾਂ ਮਾਰਦੇ ਹੁੰਦੇ ਨੇ ਫਾਇਰ ਬ੍ਰਿਗੇਡ, ਕਿੱਥੇ ਜਿਹਾ ਹੌਲੀ ਬੋਲਿਆ ਕਰੋ, ਕੰਨ ਨੂੰ ਬਲੂਟੁੱਥ ਲੱਗਾ ਹੁੰਦਾ ਕਈ ਵਾਰੀ।
ਅੱਛਾ,
ਫਾਇਰ ਕੋਈ ਚੀਕਾਂ ਮਾਰਦੀ ਹੁੰਦੀ ਨਾ, ਉਹ ਪੈਂਦੀ ਸੱਟੇ ਬਸ ਚੱਕ ਦਿੰਦੇ ਫੱਟੇ,
ਓਕੇ ਬੂਟ ਲਾ ਦਿੰਦੇ, ਪੂਰਾ ਸਾਇਰਨ ਵਜਾਉਂਦੇ ਆਉਂਦੇ ਨੇ, ਹੈਨੀ। ਆਲਰਾਈਟ, ਥੈਂਕ ਯੂ। ਅਗਲੀ ਕਾਲ ਤੇ ਜਾਂਦੇ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ, ਮੈਂ ਕਹਿੰਦਾ ਜੀ।
ਹਾਂਜੀ
ਭਾਜੀ, ਮੈਂ ਅੱਗੇ ਤੁਹਾਨੂੰ ਸੁਜੈਸ਼ਨ ਦਿੱਤੀ ਸੀ ਵੀ ਨੰਬਰ ਬੋਲ ਦਿਆ ਕਰੋ ਪਲੀਜ਼, ਉਹ ਮੈਂ 3 ਵਾਰ ਸਤਿ ਸ਼੍ਰੀ ਅਕਾਲ ਬਾਜ ਚੁੱਕਿਆ, ਬੰਦਾ ਕੋਈ ਹੋਰ ਬੋਲ।
ਅੱਛਾ ਅੱਛਾ, ਠੀਕ ਹੈ ਜੀ, ਓਕੇ,
ਮਾਫੀ ਚਾਹੁੰਦੇ ਹਾਂ ਜੀ। ਮੈਂ ਗੱਲ ਇਹ ਆ ਜੀ, ਤੁਸੀਂ ਮੈਂ ਸੁਣੀਆਂ ਤੁਹਾਡੀਆਂ ਗੱਲਾਂ, ਇੱਕ ਤਾਂ ਗੱਲ ਇਹ ਆ ਜੀ ਵੀ ਦੇਖੋ ਸਿੱਧੂ ਸਾਹਿਬ ਜੀ ਤੋਂ ਦੋ ਰਾਏ ਨੀ ਵੀ ਉਹਦੇ ਕੋਲ ਰੋਡ ਮੈਪ ਹੈਗਾ ਵਾ, ਜਦੋਂ ਚੰਨੀ ਸਾਹਿਬ ਨੇ ਕਿਹਾ ਫ੍ਰੀ ਬਿਜਲੀ ਦੇ ਦਿਓ, ਠੀਕ ਆ ਲੋਕਾਂ ਨੂੰ ਦੋ ਸਹੂਲਤਾਂ, ਪਰ ਪੈਸੇ ਆਉਣੇ ਕਿੱਥੋਂ ਨੇ? ਹੁਣ ਆਪਾਂ ਘਰ ਚੋਂ ਕੱਢ ਕਰ ਦੇਈ ਆ ਵੀ ਜਵਾਕਾਂ ਨੂੰ, ਇਨਕਮ ਵੀ ਦੇਖਣੀ ਪੈਣੀ ਨਾ ਕਿੱਥੋਂ ਆਉਣੀ ਆ, ਉਹ ਗੱਲਾਂ ਸੱਚੀਆਂ ਕਰਦਾ ਵਾ ਇਹਨਾਂ ਨੂੰ। ਹੁਣ ਰੇਤਾ ਦੇ ਕੰਮ ਸੀ ਜਿਹੜਾ ਸਭ ਤੋਂ ਸੌਖਾ ਹੋਇਆ ਸੀ, ਉਹ ਕਿਉਂ ਨੀ ਅੱਜ ਤੱਕ ਚੰਨੀ ਸਾਹਿਬ ਨੇ ਕੀਤਾ
ਜੀ?
ਹਾਂਜੀ, ਨੰਬਰ 2 ਤੇ ਗੱਲ ਆ ਜਿਹੜਾ ਬਾਈ ਆ ਕੁਐਸਚਨ ਕਰਕੇ ਗਿਆ 3, ਚਲੋ ਬਾਈ ਦਾ ਕੱਲ੍ਹ ਆਊ, ਮੈਂ ਅੱਜ ਜਵਾਬ ਦੇ ਦਿੰਦਾ ਇਹਦਾ। ਜਦੋਂ ਮਹਾਰਾਜ ਬੇਅਦ ਵੀ ਹੋਇਆ ਉਹਨਾਂ ਨੇ ਰੌਲਾ ਪਾਇਆ, ਆਪਾਂ ਨੂੰ ਪਤਾ ਵੀ 37 ਦਾ ਅੰਕੜਾ ਚੱਲਦਾ ਸੀ ਬਾਦਲ ਸਰਕਾਰ ਵੇਲੇ ਇਹਦਾ, ਔਰ ਸੀਟ ਖੋ ਕੇ ਭਾਜਪਾ ਚੋਂ ਕੱਢਣ ਵਾਲਾ ਕੌਣ ਇਹਨੂੰ? ਇਹ ਤਾਂ ਸੀਟ ਜਿੱਦਾਂ ਸੀ 3 ਸਾਲ ਦਾ ਲਗਾਤਾਰ ਇਹ ਜੇ ਕੰਮ ਕਰਦਾ ਸੀ ਅੰਬਰਸਰ ਤਾਂ ਅਸੀਂ ਲੋਕ ਜਿਤਾਉਂਦੇ ਸੀ ਇਹਨੂੰ, ਇਹਨੂੰ ਕੱਢਣ ਵਾਲਾ ਬਾਦਲ ਨੇ ਇੱਥੇ ਭਜਾਇਆ, ਪੰਜਾਬ ਚੋਂ ਨਿਕਲੇ ਇਹ ਛੱਡ ਕੇ ਭਾਜਪਾ ਕਾਂਗਰਸ ਆ ਗਿਆ। ਦੂਜਾ ਕੁਐਸਚਨ, ਜਦੋਂ ਇਹਦਾ 19 ਦਾ ਰੌਲਾ ਪਾ ਰਿਹਾ ਵੀ ਆਹ ਕੰਮ ਕਰੋ ਆਹ ਕੰਮ ਕਰੋ, ਬਾਈ ਮੈਂ 3 ਕੁਐਸਚਨ ਦਾ ਆਨਸਰ ਤਾਂ ਮੈਂ ਹੀ ਦੇ ਦਾ ਬਾਈ, ਬਾਈ ਤਾਂ ਸਵੇਰੇ ਸੁਣ ਲਿਓ ਕੀ ਦਊਗਾ। ਦੇਖੋ ਗੱਲ, ਮੈਂ ਇੱਕ ਹੋਰ ਕੁਐਸਚਨ ਆ ਜੀ, ਬੀਬੀ ਕਈਆਂ ਬੀਬੀ ਵਧੂ ਕਈਆਂ ਦਾ, ਉਹ ਇਹ ਆ ਵੀ ਇੱਥੇ ਦੋ ਤਿੰਨ ਮੀਡੀਆ ਵਾਲੇ ਨੇ ਜਿਹੜੇ ਕਿ ਚਾਹੁੰਦੇ ਆ ਵੀ ਸਾਡੇ ਬਣੇ ਆ ਗੱਲ ਜਦ ਵੀ ਅਸੀਂ ਝੰਡੀ ਵਾਲੀ ਕਾਰ 'ਚ ਆ ਕੇ ਬੈਠੀਏ। ਬਾਕੀ ਗੱਲ ਨੂੰ ਸੁਣ ਲਾਂਗੇ ਜੀ।
ਓਕੇ ਠੀਕ ਹੈ ਜੀ, ਆਲਰਾਈਟ ਥੈਂਕ ਯੂ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ। ਔਰ ਸੁਰਿੰਦਰ ਜੀ ਨੇ, ਸੁਰਿੰਦਰ ਜੀ ਬਸ ਲਾਸਟ ਕਾਲ ਹੋ ਗਈ ਤੁਹਾਡੀ, ਮੈਂ ਹੋਰ ਕਾਲਾਂ ਨਹੀਂ ਆਉਣ ਏਅਰ ਲਵਾਂਗਾ। ਗੁਰਪ੍ਰੀਤ ਪੁਰਬਾ ਜੀ ਸਾਡੇ ਨਾਲ ਹੋਣਗੇ ਅਤੇ ਜਗਰਾਜ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਨੇ ਵੀ ਅੱਗੇ ਗੱਲ ਕਰਨੀ ਹੈ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਫਤਿਹਪੁਰ ਸਾਹਿਬ ਨੂੰ ਤੇ ਤੁਹਾਨੂੰ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਗੱਲ ਏਦਾਂ ਜੀ, ਤੁਸੀਂ ਨਾ ਅਸੀਂ ਉਹ ਜਿੱਦਾਂ ਹੁਣ ਇਹ ਨਹੀਂ ਕਹਿੰਦੇ ਮੀਡੀਆ ਦੇ ਸਾਰਾ ਦੋਸ਼ ਦੇਈ ਜਾਣ, ਪਰ ਮੀਡੀਆ ਕਦੀ ਕਦੀ ਜ਼ਰੂਰ ਭੁੱਲ ਜਾਂਦਾ ਆ। ਤੁਹਾਨੂੰ ਸਾਰਿਆਂ ਨੂੰ ਪਤਾ ਲੈ ਵੀ ਸਿੱਧੂ ਨੇ ਆਪ ਮਿਨਿਸਟਰੀ ਛੱਡੀ ਆ, ਆ ਹੁਣੇ ਪਰ ਫਤਿਹ ਜੀ ਕਹਿ ਕੇ ਗਏ ਜੇ ਕਿੱਦਾਂ ਲੈ ਵੀ ਜਦੋਂ ਉਹਦੀ ਕੁਰਸੀ ਸੀਗੀ ਉਦੋਂ ਕੈਪਟਨ ਚੰਗਾ ਸੀ, ਕੈਪਟਨ ਚੰਗਾ ਸੀ ਜਾਂ ਮਾੜਾ ਸੀ ਇਹ ਇੱਕ ਡਿਫਰੈਂਟ ਸਟੋਰੀ ਆ, ਪਰ ਸਿੱਧੂ ਦੇ ਕਰੈਕਟਰ ਤੇ ਉਹਦੇ ਕਰਪਸ਼ਨ ਤੇ ਉਹਨੇ ਅਹੁਦਿਆਂ ਨੂੰ ਆਪ ਠੋਕਰਾਂ ਮਾਰੀਆਂ, ਨਾ ਕਿ ਉਹਨੂੰ ਕਿਸੇ ਨੇ ਕੱਢਿਆ ਆ। ਕਿਤੇ ਮਾੜਾ ਜਿਹਾ ਦੱਸ ਦੋ ਉਹਨੂੰ, ਉਹਨੇ ਆਪਣੀ ਮਰਜ਼ੀ ਨਾਲ ਮਿਨਿਸਟਰੀ ਛੱਡੀ ਆ ਜਾਂ ਉਹਨੂੰ ਕੈਪਟਨ ਨੇ ਕੱਢਿਆ ਸੀ ਜੀ, ਦੱਸੋ ਜੀ।
ਆਪਣੇ ਤੇਜਿੰਦਰ ਕੈਪਟਨ ਨੇ ਰਿਜ਼ਾਈਨ ਕੀਤਾ ਸੀ ਕਿ ਕੈਪਟਨ ਨੂੰ ਕੱਢਿਆ ਗਿਆ ਸੀਗਾ
ਜੀ? ਗਰੇਵਾਲ ਸਾਹਿਬ, ਜਦੋਂ ਰੀਸ਼ਫਲਿੰਗ ਕੀਤੀ ਗਈ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਮਹਿਕਮੇ ਦੀ ਬਲੀ ਲਈ ਗਈ। ਮਤਲਬ ਬਲੀ ਦਾ ਮਤਲਬ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਲੋਕਲ ਬਾਡੀਜ਼ ਦਾ ਮਹਿਕਮਾ ਸੀ ਉਹ ਖੋ ਕੇ ਬ੍ਰਹਮਿੰਦਰਾ ਨੂੰ ਦਿੱਤਾ ਗਿਆ ਤੇ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮਹਿਕਮਾ ਦਿੱਤਾ ਗਿਆ, ਪਾਵਰ ਦੇ ਦਿੱਤਾ ਗਿਆ। ਨਵਜੋਤ ਸਿੰਘ ਸਿੱਧੂ ਨੇ ਹੱਤਕ ਸਮਝੀ ਤਾਂ ਉਹਨੇ ਇਨਕਾਰ ਕਰ ਦਿੱਤਾ ਕਿ ਮੈਂ ਕੈਬਨਿਟ 'ਚ ਨਹੀਂ ਰਵਾਂਗਾ, ਮੈਂ ਮਿਨਿਸਟਰੀ ਨਹੀਂ ਲਵਾਂਗਾ। ਔਰ ਉਸ ਤੋਂ ਬਾਅਦ ਉਹਨੇ ਨਹੀਂ ਲਈ, ਜੁਆਇਨ ਨਹੀਂ ਕੀਤਾ। ਔਰ ਉਸ ਤੋਂ ਬਾਅਦ ਬਤੌਰ ਵਿਧਾਇਕ ਹੀ ਨਵਜੋਤ ਸਿੰਘ ਸਿੱਧੂ ਹੁਣ ਤੱਕ ਚੱਲੇ ਆ ਰਹੇ ਨੇ। ਸੋ ਉਹਨਾਂ ਦੀ ਜਦੋਂ ਰੀਸ਼ਫਲਿੰਗ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਕੀਤੀ ਗਈ ਸੀ ਉਦੋਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਵਿਭਾਗ ਹੈ ਉਹਨਾਂ ਤੋਂ ਲੈ ਕੇ ਬ੍ਰਹਮਿੰਦਰਾ ਨੂੰ ਦਿੱਤਾ ਗਿਆ ਸੀ। ਬ੍ਰਹਮਿੰਦਰਾ ਇਸ ਤੋਂ ਪਹਿਲਾਂ ਸਿਹਤ ਮੰਤਰੀ ਸੀ ਪੰਜਾਬ ਦੇ।
ਜਿਹੜਾ ਸਵਾਲ ਸੀਗਾ, ਕੈਪਟਨ ਵੱਲੋਂ ਰਿਜ਼ਾਈਨ ਕੀਤਾ ਗਿਆ ਸੀ ਜਾਂ ਕੈਪਟਨ ਨੂੰ ਫਾਇਰ ਕੀਤਾ ਗਿਆ ਸੀ?
ਹੁਣ ਵੀ ਗੱਲ ਕਰ ਰਹੇ ਹੋ ਮੁੱਖ ਮੰਤਰੀ
ਦੇ ਅਹੁਦੇ ਤੋਂ?
ਹਾਂ, ਮੁੱਖ ਮੰਤਰੀ ਵੱਲੋਂ ਜਦੋਂ ਗਰੇਵਾਲ ਸਾਹਿਬ ਅਖਬਾਰਾਂ 'ਚ ਤੇ ਇਹ ਚਰਚਾ ਚੱਲ ਪਈ ਸੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਿਆ ਜਾਣਾ ਹੈ, ਪੰਜਾਬ ਕਾਂਗਰਸ ਦੇ ਇੰਚਾਰਜ ਵੀ ਇਸ਼ਾਰਾ ਕਰ ਚੁੱਕੇ ਸੀ ਹਰੀਸ਼ ਰਾਵਤ, ਤਾਂ ਬਜਾਏ ਇਹਦੇ ਕਿ ਦੁਬਾਰਾ ਚੋਣ ਹੋ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕੀਤਾ ਜਾਂਦਾ, ਕੈਪਟਨ ਅਮਰਿੰਦਰ ਸਿੰਘ ਉਸ ਤੋਂ ਪਹਿਲਾਂ ਹੀ ਆਪਣੀ ਟੀਮ ਨੂੰ ਨਾਲ ਲੈ ਕੇ, ਜਿਹੜੇ ਉਹਨਾਂ ਦੇ ਹਮਾਇਤੀ ਸੀ, ਉਹਨਾਂ ਨੇ ਗਵਰਨਰ ਨੂੰ, ਪੰਜਾਬ ਦੇ ਗਵਰਨਰ ਨੂੰ ਜਾ ਕੇ ਆਪਣਾ ਅਸਤੀਫਾ ਸੌਂਪ ਦਿੱਤਾ ਸੀ।
ਸੋ ਇਹ ਅਸਤੀਫੇ ਇੱਦਾਂ ਹੀ ਦਿੱਤੇ ਜਾਂਦੇ ਨੇ, ਚਾਹੇ ਉਹ ਮੇਰੇ ਪ੍ਰੂਫ ਕਰਨ ਦਾ ਮਤਲਬ ਇਹ ਹੈ ਕਿ ਕੈਪਟਨ ਨੂੰ ਨਹੀਂ ਕਿਸੇ ਨੇ ਕੱਢਿਆ, ਉਹਨੇ ਵੀ ਅਸਤੀਫਾ ਦਿੱਤਾ
ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੱਢਣ ਤੋਂ ਪਹਿਲਾਂ ਆਪ ਹੀ ਅਸਤੀਫਾ ਦਿੱਤਾ ਜੀ,
ਤੇ ਉਹਦਾ ਵੀ ਉਹਦਾ ਕਾਰਨ ਹੁੰਦਾ ਮਗਰ ਕਿ ਅਸਤੀਫਾ ਕਿਉਂ ਦਿੰਦਾ। ਥੈਂਕ ਯੂ ਤੇਜਿੰਦਰ, ਹੈਵ ਏ ਹੈਪੀ ਦੀਵਾਲੀ, ਅਤੇ ਨਾਲ ਦੀ ਨਾਲ ਨਵੰਬਰ 1984 ਨੂੰ ਵੀ ਯਾਦ ਕਰਦੇ ਰਹਿਣਾ ਜਿੱਥੇ ਅਸੀਂ ਦੀਵਾਲੀ ਸੈਲੀਬ੍ਰੇਟ ਕਰਨੀ ਹੈ। ਤੇ
ਬਿਲਕੁਲ, ਜੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਨਵੰਬਰ 1984 ਵੇਲੇ ਜਿਹੜਾ ਸਿੱਖ ਕਤਲੇਆਮ ਹੋਇਆ ਉਹਨਾਂ ਦੀ ਵੀ ਗੱਲ ਕਰਨੀ ਚਾਹੀਦੀ ਆ, ਉਹਨਾਂ ਲਈ ਕੌਣ ਜ਼ਿੰਮੇਵਾਰ ਸੀ। ਹੁਣ ਇੱਕ ਨਵਾਂ ਮੁੱਦਾ ਜਿਹੜਾ ਪੱਕਿਆ ਹੋਇਆ ਹੈ ਕਿ ਜਿਹੜੇ ਸਿੱਖਾਂ ਦੇ ਕਾਤਲਾਂ ਦੇ ਜਿਹੜੇ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ ਜਗਦੀਸ਼ ਟਾਈਟਲਰ ਵਰਗੇ, ਉਹਨਾਂ ਨੂੰ ਕਾਂਗਰਸ ਪਾਰਟੀ ਫਿਰ ਤੋਂ ਅਹੁਦੇਦਾਰੀਆਂ ਦੇ ਕੇ ਨਵਾਜ਼ ਰਹੀ ਹੈ, ਔਰ ਉਹਦੇ ਬਾਰੇ ਕਿਸੇ ਵੀ ਕਾਂਗਰਸੀ ਨੇ ਗੱਲ ਨਹੀਂ ਕੀਤੀ ਹੁਣ ਤੱਕ।
ਜੀ ਗਰੇਵਾਲ, ਥੈਂਕ ਯੂ, ਧੰਨਵਾਦ। ਔਰ ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਜਗਰਾਜ ਸਿੱਧੂ ਜੀ ਗੱਲ ਸੁਣ ਕੇ ਰਾਈਟ ਵੇ, ਫਿਰ ਉਸ ਤੋਂ ਬਾਅਦ ਅਸੀਂ ਗੁਰਪ੍ਰੀਤ ਪੁਰਬਾ ਜੀ ਨਾਲ ਜੁੜਾਂਗੇ। ਜਗਰਾਜ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗੁਡ ਮਾਰਨਿੰਗ ਜਗਦੀਪ ਭਾਜੀ, ਔਰ
ਸੋਰੀ ਤੁਹਾਨੂੰ ਬਹੁਤ ਲੰਮਾ ਸਮਾਂ ਵੇਟ ਕਰਨੀ ਪੈ ਗਈ ਹੈ ਕਿਉਂਕਿ ਸਾਡਾ ਸੈਗਮੈਂਟ 9:20 ਤੱਕ ਚੱਲਦਾ ਹੁੰਦਾ ਤੇ ਮੈਂ ਵਿੱਚ ਨਹੀਂ ਰੋਕਣਾ ਚਾਹੁੰਦਾ ਸੀਗਾ, ਤੇ ਗੋ ਹੈਡ ਪਲੀਜ਼
ਜੀ। ਆਪਾਂ ਗੱਲਬਾਤ ਕਰਾਂਗੇ ਪਟਾਕਾ ਫੈਕਟਰੀ ਦੀ। ਪਟਾਕਾ ਫੈਕਟਰੀ ਵੱਲੋਂ ਹੋਲਸੇਲ ਦੇ ਭਾਅ ਤੇ ਜਿਹੜੇ ਪਟਾਕੇ ਦੀਆਂ ਲੋਕੇਸ਼ਨਾਂ ਲਾਈਆਂ ਗਈਆਂ ਉਹਨਾਂ ਦੀ ਥੋੜੀ ਜਿਹੀ ਵੇਰਵਾ ਅਸੀਂ ਦੱਸਾਂਗੇ ਕਿ ਪਟਾਕਾ ਫੈਕਟਰੀ ਤੋਂ ਕਿਸੇ ਵੀ ਭੈਣ ਭਰਾ ਨੇ ਅੱਜ ਪਟਾਕੇ ਖਰੀਦਣੇ ਤੇ ਰਾਤ ਨੂੰ 10 ਵਜੇ ਤੱਕ ਜਿਹੜੇ ਸਟੋਰ ਸਾਡੇ ਖੁੱਲੇ ਰਹਿਣਗੇ, ਔਰ ਕੁਝ ਕੁ ਸਟੋਰ ਦਾ ਵੇਰਵਾ ਜਿਹੜਾ ਹੈਗਾ ਅਸੀਂ ਸਾਡੇ ਸਰੋਤਿਆਂ ਨਾਲ ਸਾਂਝਾ ਕਰੀਏ ਕਿ ਸਭ ਤੋਂ ਪਹਿਲਾਂ ਤਾਂ ਵੈਬਸਾਈਟ ਸਾਡੀ ਆ ਪਟਾਕਾ ਫੈਕਟਰੀ.com ਤੇ ਕਾਲ ਕੀਤੀ ਜਾ, ਸਾਡੇ ਨਾਲ ਨੰਬਰ ਤੇ ਕਾਲ ਕੀਤੀ ਜਾ ਸਕਦੀ ਆ। ਦਵਿੰਦਰ ਧਾਲੀਵਾਲ ਦਾ ਨੰਬਰ ਹੈ 905-699-7006 ਜਾਂ ਫਿਰ ਮੇਰਾ ਨੰਬਰ ਹੈ 416-302-3600 ਸਾਡੀ ਜਿਹੜੀ ਆ ਲੋਕੇਸ਼ਨਾਂ ਦੀ ਗੱਲਬਾਤ ਕਰੀਏ ਤਾਂ ਹੈੱਡ ਆਫਿਸ ਮੇਨ ਲੋਕੇਸ਼ਨ ਆ ਜਿਹੜੀ ਐਲਬੀਅਨ ਐਂਡ 27 ਦੇ ਏਰੀਏ ਵਿੱਚ ਆ, ਟੈਮ ਹੋਟਲ ਦੇ ਵਾਲੇ ਪਲਾਜ਼ੇ ਦੇ ਵਿੱਚ, ਪੈਟਰੋ ਕੈਨੇਡਾ ਵਾਲੇ ਪਲਾਜ਼ੇ ਦੇ ਵਿੱਚ ਪਟਾਕਾ ਫੈਕਟਰੀ ਨੇ ਆਪਣਾ ਜਿਹੜੀ ਲੋਕੇਸ਼ਨ ਲਾਈ ਹੋਈ ਆ। ਸੌਰ ਬ੍ਰਹਮੰਡ ਬਵੇੜ ਦੇ ਏਰੀਏ ਵਿੱਚ ਰਾਇਲ ਪਾਨ ਹੈ, ਰਾਜਧਾਨੀ ਸਵੀਟ ਆ, ਇੱਥੇ ਵੀ ਪਟਾਕੇ ਖਰੀਦ ਸਕਦੇ ਹਾਂ ਤੁਸੀਂ। ਤੇ ਨਾਲ ਹੀ ਬ੍ਰਹਮਟਨ ਟੀਵੀ ਅਪਲਾਇੰਸਸ ਵਾਲੇ ਪਲਾਜੇ ਦੇ ਵਿੱਚ ਗੱਲ ਕਰੀਏ ਤਾਂ 801 ਬਵੇੜ ਰਾਈ ਵੈਸਟ ਦੇ ਵਿੱਚ ਤੁਸੀਂ ਪਟਾਕੇ ਜਿਹੜੇ ਆ ਉਹ ਖਰੀਦ ਸਕਦੇ ਆ। ਤੇ ਨਾਲ ਹੀ ਨੱਚਦੀ ਜਵਾਨੀ ਅਵਨੇਜ਼ਰ ਐਂਡ ਦਾ ਗੋਰ ਏਰੀਏ ਦੇ ਵਿੱਚ ਹੈ, ਦਸ਼ਮੇਸ਼ ਦਰਬਾਰ ਗੁਰੂ ਘਰ, ਇੱਥੇ ਵੀ ਲੋਕੇਸ਼ਨ ਜਿਹੜੀ ਆ ਪਟਾਕਿਆਂ ਦੀ ਲਾਈ ਗਈ ਆ। ਦੋਨੇ ਪਲਾਜਿਆਂ ਦੇ ਵਿੱਚ ਪਟਾਕਾ ਫੈਕਟਰੀ ਦਾ ਸਾਈਨ ਲੱਗਾ ਹੋਊਗਾ। ਨਾਲ ਦੇ ਜਿਹੜਾ ਹੈਗਾ ਪਲਾਜਾ ਸਬਜ਼ੀ ਮੰਡੀ ਵਾਲਾ, ਇਹਦੇ ਵਿੱਚ ਵੀ ਲੋਕੇਸ਼ਨ ਹੈ ਜਿਹੜੀ ਪਟਾਕਾ ਫੈਕਟਰੀ ਦੀ ਲਾਈ ਗਈ ਆ। 80 ਪਟਰੋਸਾ ਤੇ ਵੀ ਪਟਾਕਾ ਫੈਕਟਰੀ ਵੱਲੋਂ ਪਟਾਕੇ ਜਿਹੜੇ ਆ ਲਾਏ ਗਏ ਨੇ। ਸੋ ਜ਼ਿਆਦਾ ਜਾਣਕਾਰੀ ਲਈ 416-302-3600 ਤੇ ਕਾਲ ਕਰ ਸਕਦੇ ਆ। ਕਿਸੇ ਨੇ ਵੀ ਪਟਾਕਿਆਂ ਦੀ ਜਾਣਕਾਰੀ ਲੈਣੀ ਆ ਜਾਂ ਲੋਕੇਸ਼ਨ ਦੀ ਜਾਣਕਾਰੀ ਲੈਣੀ ਹੈ, ਬਹੁਤ ਬਹੁਤ ਧੰਨਵਾਦ।
ਜਗਰਾਜ ਜੀ ਕੋ ਥੱਕੇ ਨਜ਼ਰ ਆ ਮਹਿਸੂਸ ਹੋ ਰਹੇ ਹੋ, ਥੱਕੇ ਜਾਏ ਥੋੜੇ ਜਿਹੇ ਅੱਜ, ਐਨ ਠਾ ਕਰਕੇ ਨਹੀਂ ਬੋਲ ਰਹੇ ਗੇ।
ਠਾ ਹੁਣ ਪਟਾਕੇ ਕਰਨਗੇ, ਮੈਂ ਤਾਂ ਕਿਉਂਕਿ ਮੇਲੇ ਵਰਗਾ ਮਾਹੌਲ ਆ, ਤੁਹਾਨੂੰ ਪਤਾ ਕੈਨੇਡਾ ਦੇ ਮੇਲਾ ਟਕ ਸ਼ੋ ਕਰਾਉਂਦੇ ਆ, ਉਹਨਾਂ ਦਿਨਾਂ ਦੇ ਵਿੱਚ ਵੀ ਰਾਤ ਨੂੰ ਵੱਜ ਜਾਂਦੇ ਨੇ 12-12, 2-2, 3-3, ਤੇ ਰਾਤ ਵੀ 3:30 ਵਜੇ ਮੈਂ ਸੁੱਤਿਆ ਤੇ ਹੁਣ ਫੇਰ ਉੱਠ ਕੇ ਮੈਂ ਤੇ ਦਵਿੰਦਰ ਆ ਗਏ ਹਾਂ। ਦਵਿੰਦਰ ਦੀ ਆਵਾਜ਼ ਮਾੜੀ ਚੈੱਕ ਕਰੋ
ਜੀ। ਦਵਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਚ।
ਥੈਂਕ ਯੂ ਗਰਿਆਲ ਸਾਹਿਬ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਤੇ ਨਿੱਕੀ ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਅਸੀਂ ਜਾਣਕਾਰੀ ਦੇ ਰਹੇ ਸੀ ਪਟਾਕਾ ਫੈਕਟਰੀ ਦੀ, ਸੋ ਜੇਕਰ ਚਿੰਕਿਊਜ਼ੀ ਐਂਡ ਬੋਵੇਡ ਵਾਲੇ ਏਰੀਏ ਦੇ ਵਿੱਚ ਸਾਡੇ ਕੋਈ ਵੀ ਲਿਸਨਰਸ ਨੇ, ਸਾਡੇ ਦੋ ਸਟੋਰ ਉਸ ਏਰੀਏ ਨੂੰ ਪੈਂਦੇ ਨੇ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਜੋ ਕਿ 801 ਬੋਵੇਡ ਡਰਾਈਵ ਵੈਸਟ ਤੇ ਲੋਕੇਟਡ ਹੈ, ਜਾਂ ਫਿਰ 80 ਪਟੋਸਾ ਡਰਾਈਵ ਤੇ ਕੋਮਲ ਜੀ ਫੈਸ਼ਨ ਵਾਲੀ ਲੋਕੇਸ਼ਨ ਦੇ ਵਿੱਚ ਜਾ ਸਕਦੇ ਹੋ। ਜੇਕਰ ਤੁਸੀਂ ਸਪਰਿੰਗਡੇਲ ਦੇ ਵਿੱਚ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਰਾਜਧਾਨੀ ਦੇ ਨਾਲ ਟੋਰਬ੍ਰਮ ਐਂਡ ਬੋਵੇਡ ਦੇ ਇੰਟਰਸੈਕਸ਼ਨ ਦੇ ਉੱਪਰ ਰੋਇਲ ਪਾਨ ਨੂੰ, ਉੱਥੇ ਸਾਡੀ ਲੋਕੇਸ਼ਨ ਨੂੰ ਹਰ ਸਾਲ ਬਹੁਤ ਵਧੀਆ ਭਰਮਾ ਹੁੰਗਾਰਾ ਮਿਲਦਾ ਹੈ। ਤੇ ਜੇਕਰ ਗੋਰ ਰੋਡ ਗੋਰ ਏਰੀਏ ਦੀ ਗੱਲ ਕਰੀਏ ਤਾਂ ਦਾ ਗੋਰ ਵਾਲਾ ਪਲਾਜ਼ਾ ਜੋ ਕਰ ਐਬਨੇਜ਼ਰ ਐਂਡ ਦਾ ਗੋਰ ਰੋਡ ਦੇ ਉੱਤੇ ਹੈ, ਜਿਸ ਦੇ ਵਿੱਚ ਦਸ਼ਮੇਸ਼ ਦਰਬਾਰ ਗੁਰੂ ਘਰ ਵੀ ਹੈ। ਸੋ ਉੱਥੇ ਨੱਚਦੀ ਜਵਾਨੀ ਵਾਲੀ ਲੋਕੇਸ਼ਨ ਦੇ ਵਿੱਚ ਅਸੀਂ ਮਿਲਾਂਗੇ। ਤੇ ਜੇ ਆਪਾਂ ਗੱਲ ਕਰੀਏ ਐਲਬੀਅਨ ਰੋਡ ਦੀ, ਜਦੋਂ ਆਪਾਂ ਬ੍ਰੈਂਪਟਨ ਤੋਂ ਐਲਬੀਅਨ ਰੋਡ ਲੈ ਕੇ ਟੋਰੋਂਟੋ ਸਾਈਡ ਨੂੰ ਜਾਂਦੇ ਹਾਂ, ਈਡੋਬੀਕੋ ਸਾਈਡ ਨੂੰ ਜਾਂਦੇ ਹਾਂ, ਤਾਂ ਜਦੋਂ ਆਪਾਂ ਹਾਈਵੇ 27 ਕ੍ਰੋਸ ਕਰਦੇ ਹਾਂ ਬਿਲਕੁਲ ਰਾਈਟ ਹੈਂਡ ਸਾਈਡ ਕਾਰਨਰ ਤੇ ਜਿੱਥੇ ਗੈਸ ਸਟੇਸ਼ਨ ਹੈ, ਜਿੱਥੇ ਟਿਮ ਹਾਰਟਨਸ ਹੈ, ਉਸਦੀ ਬੈਕ ਸਾਈਡ ਦੇ ਉੱਪਰ ਯੂਨਿਟ ਨੰਬਰ 6 ਦੇ ਵਿੱਚ ਅਸੀਂ ਲੋਕੇਟਡ ਹਾਂ। ਸੋ ਵੇਅਰ ਹਾਊਸ ਪ੍ਰਾਈਜ਼ ਦੇ ਉੱਤੇ ਜੇਕਰ ਤੁਸੀਂ ਪਟਾਕੇ ਖਰੀਦਣਾ ਚਾਹੁੰਦੇ ਹੋਲ ਸੇਲ ਪ੍ਰਾਈਜ਼ ਦੇ ਉੱਤੇ ਤਾਂ ਵਿਜ਼ਿਟ ਕਰੋ ਪਟਾਕਾ ਫੈਕਟਰੀ ਦੀ ਕਿਸੇ ਵੀ ਲੋਕੇਸ਼ਨ ਨੂੰ।
ਆਲਰਾਈਟ, ਔਰ ਨੰਬਰ ਇੱਕ ਵਾਰ ਫੇਰ ਰਿਪੀਟ ਕਰ ਦਿਓ ਦਵਿੰਦਰ ਜੀ।
ਬਿਲਕੁਲ ਜੀ, ਤੁਸੀਂ ਕਾਲ ਕਰ ਸਕਦੇ ਹੋ 905-6996-006 ਦੇ ਉੱਪਰ, 905-699-7006 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ।
ਦਵਿੰਦਰ ਧਾਲੀਵਾਲ ਦੀ ਆਵਾਜ਼ ਹੈ, ਇਹ ਪਟਾਕਾਫੈਕਟਰੀ.com ਦੀ ਆਵਾਜ਼ ਹੈ। ਸੋ
ਥੈਂਕ ਯੂ ਵੈਰੀ ਮਚ।
ਪਟਾਕਾਫੈਕਟਰੀ.com ਦੀ ਆਵਾਜ਼, ਟਣਕਦੀ ਖੜਕਦੀ ਆਵਾਜ਼। ਪਟਾਕਾਫੈਕਟਰੀ.com ਪਟਾਕੇ ਖਰੀਦਣ ਦੇ ਲਈ ਤੁਸੀਂ ਇਸ ਵੈਬਸਾਈਟ ਤੇ ਜਾ ਸਕਦੇ ਹੋ। ਧੰਨਵਾਦ ਜੀ। ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ HK ਟਾਇਰ ਸੈਂਟਰ ਦਾ ਨੰਬਰ ਦੇਣਾ ਚਾਹਾਂਗਾ ਬੂਟਾ ਚਾਹਲ ਜੀ ਦਾ, 647-295-4600, 647-295-4600। ਔਰ ਟਰੱਕਾਂ ਦੇ ਟਾਇਰ ਪਾਉਣੇ ਆ ਮਿਸਾਗਾ ਤੇ ਲੰਡਨ ਵਾਲੀ ਲੋਕੇਸ਼ਨ ਦੇ ਉੱਤੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 647-295-4600 ਤੇ। ਔਰ ਇੱਕ ਹੋਰ ਦੱਸਣਾ ਚਾਹਾਂਗਾ ਕਿ ਫੇਅਰ ਪ੍ਰਾਈਸ ਸਟਾਰਟਰ ਐਂਡ ਅਲਟਰਨੇਟਰ ਹੁਣ ਨਵੀਂ ਲੋਕੇਸ਼ਨ ਤੇ ਮੂਵ ਹੋ ਚੁੱਕੇ ਨੇ, 1834 ਡਰੂ ਰੋਡ ਮਿਸਾਗਾ ਦੇ ਵਿੱਚ, ਡਰੂ ਰੋਡ ਮਾਲਟਨ ਦੇ ਵਿੱਚ 1834 ਫੇਅਰ ਪ੍ਰਾਈਸ ਸਟਾਰਟਰ ਐਂਡ ਅਲਟਰਨੇਟਰ। ਔਰ ਇਹਨਾਂ ਦੀ ਨਵੀਂ ਅਤੇ ਵੱਡੀ ਲੋਕੇਸ਼ਨ ਦੇ ਉੱਤੇ ਕੁਝ ਬਾਬਟੇਲ ਟਰੱਕਾਂ ਦੇ ਲਈ ਪਾਰਕਿੰਗ ਅਵੇਲੇਬਲ ਹੈ, 416-795-2000, 416-795-2000 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ, 416-795-2000, 416-795-2000। ਮਾਰਟਨ ਦੇ ਵਿੱਚ ਡੂ ਰੋਡ ਦੇ ਉੱਤੇ ਤੁਹਾਨੂੰ ਬਾਬਟੇਲ ਲਈ ਟਰੱਕ ਪਾਰਕਿੰਗ ਚਾਹੀਦੀ ਹੈ, ਤੇ ਨਾਲ ਦੀ ਨਾਲ ਫੇਅਰ ਪ੍ਰਾਈਸ ਸਟਾਰਟਰ ਐਂਡ ਅਲਟਰਨੇਟਰ ਹੁਣ ਨਵੀਂ ਲੋਕੇਸ਼ਨ ਤੇ ਮੂਵ ਹੋ ਚੁੱਕਿਆ, 416-795-2000 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਰਣਜੀਤ ਗਿੱਲ ਪੰਜਾਬ ਇੰਸ਼ੋਰੈਂਸ ਤੋਂ, 416-724-5000, 416-724-5000 ਇਹਨਾਂ ਦਾ ਨੰਬਰ ਹੈ ਪੰਜਾਬ ਇੰਸ਼ੋਰੈਂਸ ਤੋਂ ਰਣਜੀਤ ਗਿੱਲ, 416-724-5000 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਟ੍ਰਿਪਲ ਏ ਲੈਂਡਸਕੇਪਿੰਗ 647-784-1213, 647-784-1213 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। ਔਰ ਮੇਰੇ ਨਾਲ ਇਸ ਸਮੇਂ ਡਾਕਟਰ ਕੁਲਦੀਪ ਜੀ ਨੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਜੀ, ਤੁਹਾਨੂੰ ਤੇ ਸਾਰੇ ਲਿਸਨਰ ਸਤਿ ਸ੍ਰੀ ਅਕਾਲ, ਨਮਸਕਾਰ,
ਸਤਿ ਸ੍ਰੀ ਅਕਾਲ।
ਹਾਂਜੀ, ਪਹਿਲਾਂ ਤਾਂ ਸਾਰਿਆਂ ਨੂੰ ਬਹੁਤ ਵਧਾਈ ਹੋਵੇ ਦੀਵਾਲੀ ਦੀਆਂ, ਠੀਕ ਹੈ ਜੀ। ਲੋਕ ਸਿਹਤਮੰਦ ਰਹਿਣ, ਔਰ ਜੇ ਸਿਹਤ ਸਾਡੀ ਖਰਾਬ ਹੈ ਤਾਂ ਮੇਰਾ ਨਾਂ ਯਾਦ ਰੱਖੋ ਠੀਕ ਹੈ ਮੈਂ ਪ੍ਰੂਫ ਕਰਾਂਗਾ ਕਿ ਹੋਮਿਓਪੈਥੀ ਤਾਂ ਵਧੀਆ ਕੋਈ ਦਵਾਈ ਨਹੀਂ ਜੋ ਲੋਕ ਕਹਿੰਦੇ ਨੇ ਹੋਮਿਓਪੈਥੀ ਸਲੋ ਹੈਗੀ ਹੈ ਕੰਮ ਨਹੀਂ ਕਰਦੀ ਜ਼ਰੂਰ ਮੇਰੇ ਕੋਲ ਵਿਜ਼ਿਟ ਕਰਨਾ ਦੇਖੋ ਜੀ ਮੈਂ ਬਾਰ ਬਾਰ ਗਰੇਵਾਲ ਜੀ ਕਹਿੰਦਾ ਹੁੰਦਾ ਕਿਆ ਕੋਈ ਵੀ ਇਸ਼ੂ ਹੈਗਾ ਤੁਹਾਨੂੰ ਠੀਕ ਹੈ ਜ਼ਰੂਰ ਟ੍ਰੀਟਮੈਂਟ ਕਰੋ ਮੈਂ ਜ਼ਰੂਰ ਤੁਹਾਡੀ ਹੈਲਪ ਕਰੂੰਗਾ ਬਹੁਤ ਬਿਮਾਰੀਆਂ ਜੋ ਹੈ ਮੇਰੇ ਕੋਲ ਜੋ ਵੀ ਪੇਸ਼ੈਂਟ ਆਉਂਦਾ ਜ਼ਿਆਦਾ ਮੋਸਟਲੀ ਇਹ ਸਾਰੇ ਲਗਭਗ ਠੀਕ ਹੈ ਜਿਹੜੇ ਮਤਲਬ ਕਿ ਜਿਹੜੇ ਇੱਧਰ ਉੱਧਰ ਘੁੰਮਦੇ ਰਹਿੰਦੇ ਉਹ ਨਹੀਂ ਠੀਕ ਹੁੰਦੇ ਹੈਗੇ ਲੇਕਿਨ ਇਹ ਕਿ ਇਹ ਕਈ ਵਾਰੀ ਕਈ ਬਿਮਾਰੀ ਜਲਦੀ ਠੀਕ ਹੁੰਦੀ ਹੈ ਕਈ ਵਾਰੀ ਦੇਰ ਨੂੰ ਠੀਕ ਹੈ ਜੇ ਤੁਸੀਂ ਡਿਵੋਟਿਡ ਹੈਗੇ ਤਾਂ ਮੈਂ ਵੀ ਡਿਵੋਟਿਡ ਹੈਗਾ ਤੇ ਕੰਮ ਪਿੱਛੇ ਆਪਣੇ ਜਿਹੇ ਕਿਸੇ ਨੂੰ ਕੋਈ ਇਸ਼ੂ ਹੈਗਾ ਪੁਰਾਣੇ ਤੋਂ ਪੁਰਾਣਾ ਤੁਸੀਂ MRI ਕਰਾ ਲਈ ਸਾਰਾ ਕੁਝ ਕਰਾ ਲਿਆ ਤਾਂ ਵੀ ਤੁਹਾਡੇ ਟ੍ਰੀਟਮੈਂਟ ਨਹੀਂ ਹੋ ਰਿਹਾ ਡਾਇਗਨੋਸਿਸ ਕੋਈ ਬਿਮਾਰੀ ਦੀ ਨਹੀਂ ਹੋ ਰਹੀ ਤਾਂ ਵੀ ਹੋਮਿਓਪੈਥੀ ਨੂੰ ਯਾਦ ਰੱਖੋ ਮੇਰਾ ਨਾਂ ਯਾਦ ਰੱਖੋ ਕੁਲਦੀਪ 6474-0058-6478-0058 ਤੇ ਕਦੇ ਵੀ ਕਾਲ ਕਰਕੇ ਮੇਰੇ ਕੋਲ ਆ ਸਕਦੇ ਹੋ 1979 ਤੋਂ ਲਗਾਤਾਰ ਇਸ ਫੀਲਡ ਦੇ ਵਿੱਚ ਹੈਗਾ ਹੁਣ ਅੱਜ ਆਪਾਂ IBS ਬਾਰੇ ਗੱਲ ਕਰਾਂਗੇ IBS ਦੇਖੋ ਪੇਟ ਦੀਆਂ ਬਹੁਤ ਬਿਮਾਰੀਆਂ ਵੈਸੇ ਹੁੰਦੀਆਂ ਨੇ ਐਸੀਡਿਟੀ ਜਿਵੇਂ ਲੈ ਸੀਲੀਅਕ ਡਿਜ਼ੀਜ਼ ਹੈ ਇਹ ਪਾਇਲਸ ਹੈ ਕੌਂਸਟੀਪੇਸ਼ਨ ਹੈ ਬਹੁਤ ਲੋਕ ਸਫ਼ਰ ਕਰਦੇ ਰਹਿੰਦੇ ਨੇ ਤੋ ਕੋਲਾਈਟਿਸ ਹੈ ਇਹ ਸਾਰੀਆਂ ਪੇਟ ਦੀਆਂ ਬਿਮਾਰੀਆਂ ਨੇ ਕਿਸੇ ਨੂੰ ਕੋਈ ਇਸ਼ੂ ਹੋਵੇ ਜ਼ਰੂਰ ਮੇਰੇ ਕੋਲ ਵਿਜ਼ਿਟ ਕਰਨਾ ਇਹ IBS ਬਾਰੇ ਆਪਾਂ ਗੱਲ ਕਰਾਂਗੇ IBS ਦੇਖੋ ਇਰੀਟੇਬਲ ਬਾਵਲ ਸਿੰਡਰੋਮ ਇਹਨੂੰ ਆਪਾਂ ਕਹਿੰਦੇ ਹਾਂ ਇਹਦੇ ਸਿਮਟਮ ਕੀ ਹੁੰਦੇ ਨੇ ਕਈ ਬੰਦੇ ਨੂੰ ਪੇਨ ਹੁੰਦੀ ਹੈ ਪੇਟ ਦੇ ਵਿੱਚ ਐਬਡੋਮਨ ਦੇ ਵਿੱਚ ਡਾਇਰੀਆ ਹੋਏਗਾ ਕੌਂਸਟੀਪੇਸ਼ਨ ਹੋਏਗਾ ਕਦੇ ਕਦੇ ਗੈਸ ਬਲੋਟਿੰਗ ਬਹੁਤ ਹੁੰਦੀ ਹੈ ਔਰ ਤੁਸੀਂ ਫੂਡ ਡਾਇਜੈਸਟ ਨਹੀਂ ਹੁੰਦਾ ਹੈਗਾ ਔਰ ਤੁਹਾਨੂੰ ਥਕਾਵਟ ਹੁੰਦੀ ਹੈ ਐਂਗਜਾਇਟੀ ਹੁੰਦੀ ਹੈ ਡਿਪਰੈਸ਼ਨ ਇਹ ਸਾਰੇ ਮੋਸਟਲੀ ਇਹਦੇ ਸਿਮਟਮ ਹੁੰਦੇ ਨੇ ਇਹਦੇ ਕਾਰਨ ਕੀ ਹੁੰਦੇ ਨੇ ਇਹਦਾ ਮਸਲ ਹੋ ਸਕਦਾ ਮਸਲ ਤੁਹਾਡੇ ਇੰਟੈਸਟਾਈਨ ਦੇ ਵਿੱਚ ਜੇ ਪ੍ਰੋਬਲਮ ਹੋਵੇ ਨਰਵਸ ਸਿਸਟਮ ਦੀ ਪ੍ਰੋਬਲਮ ਹੋ ਸਕਦੀ ਹੈ ਇਨਫਲਾਮੇਸ਼ਨ ਇੰਟੈਸਟਾਈਨ ਦੇ ਵਿੱਚ ਇਨਫੈਕਸ਼ਨ ਔਰ ਸਾਰੇ ਸਾਡੇ ਕੋਲ ਇਹਦੇ ਬਹੁਤ ਮਾਰਵਲਸ ਦਵਾਈਆਂ ਨੇ ਇਸ ਬਿਮਾਰੀ ਦੀਆਂ ਤੁਸੀਂ 6474-0058-6478-0058 ਕਦੇ ਕਾਲ ਕਰਕੇ ਆ ਸਕਦੇ ਹੋ ਮੇਰੀ ਕਲੀਨਿਕ 20 ਮੈਰੀਟਾਈਮ ਓਂਟਾਰੀਓ ਬੁਲੇਵਾਰਡ ਯੂਨਿਟ ਨੰਬਰ 2 ਹੋਮ ਡਿਪੋ ਵਾਲਾ ਪਲਾਜ਼ਾ 11 ਵਜੇ ਤੋਂ 7 ਵਜੇ ਤੱਕ ਕਲੀਨਿਕ ਹੁੰਦੀ ਹੈ ਜੋ ਵੀ ਬੈਨੀਫਿਟ ਨੇ ਆਪਣੇ ਬੈਨੀਫਿਟ ਚੈੱਕ ਕਰ ਲਓ ਆਪਣੇ ਬੈਨੀਫਿਟ ਵੀ ਤੁਸੀਂ ਯੂਜ਼ ਕਰ ਸਕਦੇ ਹੋ
ਥੈਂਕ ਯੂ ਧੰਨਵਾਦ ਜੀ 6478180055 ਇਹਨਾਂ ਨੰਬਰ ਹੈ 6478180055 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਔਰ ਪ੍ਰੋਗਰਾਮ ਖਬਰ ਸਾਹਿਬ ਚ ਹੁਣ ਮੇਰੇ ਨਾਲ ਜੁੜ ਚੁੱਕੇ ਨੇ ਗੁਰਪ੍ਰੀਤ ਪੁਰਵਾ ਜੀ ਔਰ ਸਪੋਰਟਸ ਖੇਡ ਜਗਤ ਦੀਆਂ ਖਬਰਾਂ ਖੇਡ ਮੈਦਾਨ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਪੁਰਵਾ ਜੀ ਆਇਆਂ ਨੂੰ ਪ੍ਰੋਗਰਾਮ ਚ
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰਸਾਰ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ ਵੈਰੀ ਗੁੱਡ ਮਾਰਨਿੰਗ ਗੁਰਪ੍ਰੀਤ ਜੀ ਔਰ ਕੀ ਕਹਿਣਾ ਚਾਹੁੰਦੇ ਹੋ
ਹਾਂਜੀ ਬਿਲਕੁਲ ਮੈਂ NHL ਤੋਂ ਸ਼ੁਰੂ ਕਰ ਲੈਂਦਾ ਜੀ ਕੱਲ ਟੋਰਾਂਟੋ ਵਰਸਿਸ ਵੇਗਸ ਗੋਲਡਨ ਨਾਈਟਸ ਦਾ ਜਿਹੜਾ ਮੈਚ ਹੋਇਆ ਉਹਦੇ ਵਿੱਚ ਟੋਰਾਂਟੋ 4-0 ਦੇ ਨਾਲ ਜਿਹੜੇ ਨੇ ਜੀ ਜੇਤੂ ਰਹੇ ਨੇ ਇਸ ਤੋਂ ਬਿਨਾਂ ਮੌਂਟਰੀਅਲ ਵਰਸਿਸ ਡਿਟਰੋਇਟ ਦੇ ਮੈਚ ਦੇ ਵਿੱਚ ਮੌਂਟਰੀਅਲ 3-0 ਦੇ ਨਾਲ ਵਿਨਰ ਰਹੇ ਨੇ ਅਗਲਾ ਜਿਹੜਾ ਟੋਰਾਂਟੋ ਦਾ ਮੈਚ ਹੈ ਕੱਲ੍ਹ ਨੂੰ ਸ਼ਾਮ ਨੂੰ 7 ਵਜੇ ਟੈਂਪਾ ਬੇ ਦੇ ਨਾਲ ਹੋਣਾ ਹੈ ਔਰ ਮੌਂਟਰੀਅਲ ਦਾ ਅਗਲਾ ਮੈਚ ਨਿਊਯਾਰਕ ਆਇਲੈਂਡਰਸ ਦੇ ਨਾਲ ਜਿਹੜਾ ਜੀ ਕੱਲ੍ਹ ਨੂੰ ਸ਼ਾਮ ਨੂੰ 7 ਵਜੇ ਹੋਣਾ ਹੈ ਮੇਜਰ ਲੀਗ ਬੇਸਬਾਲ ਦੇ ਵਿੱਚ ਵਰਲਡ ਸੀਰੀਜ਼ ਦੇ ਵਿੱਚ ਐਟਲਾਂਟਾ 7-0 ਦੇ ਨਾਲ ਗੇਮ ਨੰਬਰ 6 ਦੇ ਵਿੱਚ ਹੂਸਟਨ ਤੋਂ ਜੇਤੂ ਰਹੇ ਨੇ ਔਰ ਐਟਲਾਂਟਾ ਨੇ ਵਰਲਡ ਸੀਰੀਜ਼ ਜਿਹੜੀ ਹੈ ਜੀ 4-2 ਦੇ ਨਾਲ ਜਿੱਤ ਲਈ ਹੈ ਫਸਟ ਟਾਈਟਲ ਆਫਟਰ 1995 ਔਰ ਹੋਰਹੇ ਜਿਹੜੇ ਸੋਲਰ ਜਿਹੜੇ ਸੀਗੇ ਜੀ ਉਹ MVP ਬਣੇ ਨੇ ਸੋ ਐਟਲਾਂਟਾ ਨੂੰ ਉਹਨਾਂ ਦੇ ਫੈਨਸ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਔਰ ਆਪਣੇ ਵੀ ਜਿੰਨੇ ਟੈਕਸਟ ਮੈਸੇਜ ਆਏ ਸੀਗੇ ਜੀ ਤਕਰੀਬਨ ਮੇਰਾ ਖਿਆਲ 3 ਜਾਂ 4 ਟੈਕਸਟ ਮੈਸੇਜ ਆਏ ਸੀ ਔਰ ਸਾਰੇ ਹੀ ਆਪਣੇ ਜਿਹੜੇ ਲਿਸਨਰ ਸੀ ਉਹਨਾਂ ਨੇ ਜਿਹੜਾ ਸੀਗਾ ਜੀ ਐਟਲਾਂਟਾ ਨੂੰ ਪਿੱਕ ਕੀਤਾ ਸੀਗਾ ਔਰ ਵੱਡੀ ਖਬਰ ਹੈ ਜੀ ਜਗਦੀਸ਼ ਜੀ ਇੰਡੀਆ ਵਰਸਿਸ ਅਫਗਾਨਿਸਤਾਨ ਦਾ ਜਿਹੜਾ ਮੈਚ ਹੈ ਇੱਕ ਵਾਰੀ ਫੇਰ ਤੋਂ ਜਿਹੜਾ ਜੀ ਤੁਸੀਂ ਕਹਿ ਸਕਦੇ ਹੋ 15-20% ਜਿਹੜਾ ਜੀ ਮੈਚ ਆਲਰੇਡੀ ਇੰਡੀਆ ਹਾਰ ਗਿਆ ਕਿਉਂਕਿ ਅਫਗਾਨਿਸਤਾਨ ਨੇ ਟੌਸ ਜਿੱਤੀ ਹੈ ਔਰ ਅਫਗਾਨਿਸਤਾਨ ਨੇ ਜਿਹੜੀ ਹੈ ਜੀ ਬੋਲਿੰਗ ਸਿਲੈਕਟ ਕੀਤੀ ਹੈ ਪਹਿਲਾਂ ਸੋ ਅਫਗਾਨਿਸਤਾਨ ਹੈਜ਼ ਵਨ ਦਾ ਟੌਸ ਔਰ ਉਹ ਪਹਿਲਾਂ ਜਿਹੜੀ ਹੈ ਜੀ ਬੋਲਿੰਗ ਕਰਨਗੇ ਮੈਚ 10 ਵਜੇ ਸ਼ੁਰੂ ਹੋਏਗਾ ਇਸ ਤੋਂ ਪਹਿਲਾਂ ਜਿਹੜਾ ਅੱਜ ਸਵੇਰੇ ਮੈਚ ਹੋਇਆ ਜੀ ਉਹਦੇ ਵਿੱਚ ਕਾਫੀ ਤਕੜਾ ਮੁਕਾਬਲਾ ਦਿੱਤਾ ਜੀ ਸਕਾਟਲੈਂਡ ਨੇ ਜਿਹੜਾ ਸੀਗਾ ਨਿਊਜ਼ੀਲੈਂਡ ਨੂੰ ਨਿਊਜ਼ੀਲੈਂਡ ਨੇ ਪਹਿਲਾਂ 172 ਰਨ ਬਣਾਏ ਸੀ 5 ਵਿਕਟਾਂ ਤੇ ਜਿਹਦੇ ਵਿੱਚ ਮਾਰਟਿਨ ਗੁਪਟਲ ਦੇ 93 ਔਰ ਸਕਾਟਲੈਂਡ ਸਿਰਫ 16 ਰਨ ਦੇ ਨਾਲ ਹਾਰੀ ਹੈ ਜੀ 156 ਰਨ ਉਹਨਾਂ ਨੇ ਬਰਾਬਰੀ ਦੇ ਵਿੱਚ ਬਣਾਏ ਨੇ ਸੋ ਇੱਕ ਵਾਰੀ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਥੋੜੀ ਜਿਹੀ ਹੋਪ ਲੱਗ ਰਹੀ ਸੀ ਜਦੋਂ 3 ਓਵਰਾਂ 'ਚ 50 ਰਨ ਚਾਹੀਦੇ ਸੀ ਕਿ ਸ਼ਾਇਦ ਸਕਾਟਲੈਂਡ ਜਿਹੜਾ ਜੀ ਨਿਊਜ਼ੀਲੈਂਡ ਨੂੰ ਹਰਾ ਦੇਗਾ ਤੇ ਸਾਰੇ ਇੰਡੀਅਨ ਫੈਨਸ ਜਿਹੜੇ ਸੀਗੇ ਜੀ ਅੱਜ ਸਕਾਟਲੈਂਡ ਦੀ ਜਿਹੜੀ ਸੀਗੀ ਉਹ ਪੂਰੀ ਚੜ੍ਹਾਈ ਚਾਹੁੰਦੇ ਸੀਗੇ ਤੇ ਪਰ ਇੰਡੀਆ ਨੂੰ ਹੁਣ ਆਪ ਹੀ ਜਿੱਤਣੇ ਪੈਣੇ ਆ ਜੀ ਸਾਰੇ ਮੈਚ ਔਰ ਇਹ ਵੀ ਦੇਖਣਾ ਪੈਣਾ ਕਿ ਅਫਗਾਨਿਸਤਾਨ ਹੀ ਕਿਤੇ ਉਹਨਾਂ ਨੂੰ ਨਾ ਹਰਾ ਦੇਵੇ ਲੈਟਸ ਹੋਪ ਫੋਰ ਦਾ ਬੈਸਟ ਜੀ
ਔਰ ਕਾਲਰ ਨੇ ਇੱਕ ਤੁਹਾਨੂੰ ਸਵਾਲ ਕਰਨਾ ਚਾਹੁੰਦੇ ਆ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ। ਥੈਂਕ ਯੂ ਸਰ ਕਾਲ ਲੈਣ ਦਾ। ਸਰ ਸੋਰੀ, ਪਹਿਲੇ ਗੁਰਬਾ ਸਾਹਿਬ ਨੂੰ ਸੀ ਮੈਂ ਉੱਥੇ ਕਹਿੰਦਾ ਮੇਰੀ ਗੱਲ ਦੇ ਮਾਇੰਡ ਕਰ ਗਏ ਸੀ ਜਿਹੜਾ ਮੈਂ ਅਫਗਾਨਿਸਤਾਨ ਦੇ ਬਾਰੇ ਕਿਹਾ ਸੀ ਕਿ ਇੰਡੀਆ ਹਾਰ ਨਾ ਜਾਏ। ਮੇਰੇ ਕਹਿਣ ਦਾ ਮਕਸਦ ਸੀ ਕਿ ਇੰਡੀਅਨ ਬਾਲਰ ਨੂੰ ਕਮ ਅਜ਼ ਕਮ ਵਿਕਟਾਂ ਲੈਣੀਆਂ ਚਾਹੀਦੀਆਂ ਤਾਂ ਵੀ ਟਾਸ ਹਾਰ ਵੀ ਜਾਂਦੇ ਨੇ। ਐਟਲੀਸਟ ਹੁਣ ਦੇਖੋ 40 ਓਵਰਾਂ ਸਿਰ 2 ਵਿਕਟਾਂ ਲੈਂਦੇ ਨੇ ਪਏ। ਐਜ਼ ਏ ਬਾਲਰ ਨੂੰ ਖੁਦ ਸੋਚਣਾ ਚਾਹੀਦਾ ਕਿ ਮੈਚ ਕਮੇ ਤਾਂ ਹਾਰ ਜਿੱਤ ਹੁੰਦੀ ਰਹਿੰਦੀ ਲੇਕਿਨ ਫਾਈਟ ਕਰਕੇ ਰਹਿਣ। ਅੱਜ ਦੇ ਮੈਚ ਵੀ ਇਹਨਾਂ ਨੂੰ ਓਪਨਰ ਜਿਹੜੀ ਅਫਗਾਨਿਸਤਾਨ ਦੀ ਜਿੱਤਣੀ ਜਲਦੀ ਲਾ ਦੇਣ ਠੀਕ ਹੈ, ਵਰਨਾ ਇੰਡੀਆ ਲਈ ਫਿਰ ਮੁਸ਼ਕਲ ਹੋ ਜਾਏਗੀ। ਮੈਂ ਫਿਰ ਸੁਣ ਲੈਣਾ ਸਰ
ਜੀ। ਨਹੀਂ ਸਰ, ਮੈਂ ਕਦੇ ਵੀ ਗੁੱਸਾ ਨਹੀਂ ਕਰਦਾ। ਮੈਨੂੰ ਇਸ ਚੀਜ਼ ਤੇ ਦੇਖੋ ਇਸ ਚੀਜ਼ ਤੇ ਹੈਰਾਨੀ ਹੁੰਦੀ ਹੈ। ਇਹੀ ਕਾਲ ਨਾ ਜਦੋਂ ਵਰਲਡ ਕੱਪ ਸ਼ੁਰੂ ਹੋਇਆ ਸੀ ਉਸ ਤੋਂ ਪਹਿਲਾਂ ਕਿਸੇ ਲਿਸਨਰ ਨੇ ਨਹੀਂ ਕਿਹਾ ਸੀ ਕਿ ਇੰਡੀਆ ਅਫਗਾਨਿਸਤਾਨ ਤੋਂ ਹਾਰ ਜਾਏਗਾ, ਕਿਉਂਕਿ ਹੁਣ ਜਦੋਂ ਅਸੀਂ ਕਹਿ ਰਹੇ ਹਾਂ ਨਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਅਫਗਾਨਿਸਤਾਨ ਨੂੰ ਕਹਿ ਰਹੇ ਹਾਂ ਕਿ ਅਫਗਾਨਿਸਤਾਨ ਓਵਰਨਾਈਟ ਬਹੁਤ ਵਧੀਆ ਹੋਊਗੀ। ਹੁਣ ਜਦੋਂ ਅਸੀਂ ਕਹਿੰਦੇ ਹਾਂ ਨਾ ਲੈ ਅਫਗਾਨਿਸਤਾਨ ਤਾਂ ਇੰਡੀਆ ਨੂੰ ਹਰਾ ਦੇਗਾ ਤੇ ਸਕਾਟਲੈਂਡ ਇੰਡੀਆ ਨੂੰ ਹਰਾ ਦੇਗਾ, ਉਹਦਾ ਮਤਲਬ ਹੁਣ ਕਿਤੇ ਨਾ ਕਿਤੇ ਵੀ ਆਰ ਸੇਇੰਗ ਕਿ ਵੀ ਆਰ ਇੰਡੀਆ ਦੀ ਟੀਮ ਤਾਂ ਐਵੇਂ ਹੀ ਹੈ। ਦੇਖੋ ਟੀਮਾਂ ਐਵੇਂ ਨਹੀਂ ਬਣਦੀਆਂ ਹੁੰਦੀਆਂ, ਇਟ ਹੈਜ਼ ਟੇਕਨ ਸੋ ਮੈਨੀ ਈਅਰਸ ਟੂ ਰੀਚ ਐਟ ਦਿਸ ਲੈਵਲ। ਔਰ ਸਡਨਲੀ ਜੇ ਤੁਸੀਂ ਇੱਕ ਮੈਚ ਇੰਡੀਆ ਹਾਰ ਜਾਂਦਾ ਤੇ ਇਸ ਤਰ੍ਹਾਂ ਕਹਿੰਦੇ ਹੋ ਕਿ ਇੰਡੀਆ ਦੀ ਟੀਮ ਹੁਣ ਕੁਝ ਰਹੀ ਨਹੀਂ ਹੈ। ਦੇਖੋ ਇਟਲੀ ਦੀ ਟੀਮ ਜਿਹੜੀ ਸੀਗੀ ਉਹਨੂੰ ਜਪਾਨ ਨੇ ਵਰਲਡ ਕੱਪ ਬਾਹਰ ਕਰ ਦਿੱਤਾ ਸੀ, ਤੇ ਕੀ ਉਸ ਤੋਂ ਬਾਅਦ ਇਟਲੀ ਦੀ ਟੀਮ ਜਾਂ ਇਟਲੀ ਦਾ ਦੇਸ਼ ਤਬਾਹ ਹੋ ਗਿਆ? ਨਹੀਂ, ਦੇ ਕੇਮ ਬੈਕ ਐਂਡ ਦੇ ਵਨ ਦਾ ਯੂਰੋ ਰਾਈਟ ਇਨ ਫਰੰਟ ਆਫ ਯੂਰ ਆਈਜ਼। ਪਿਛਲੇ ਮਹੀਨੇ ਦੀ ਗੱਲ ਹੈ। ਸੋ ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਸਪੋਰਟਸ ਦੇ ਵਿੱਚ। ਔਰ ਮੈਨੂੰ ਲੱਗਦਾ ਜੀ ਕਿ ਇੰਡੀਆ ਦੀ ਟੀਮ ਜੇਕਰ ਆਪਣੇ ਪੋਟੈਂਸ਼ੀਅਲ ਤੇ ਖੇਡੇਗੀ ਤਾਂ ਡੈਫੀਨੇਟਲੀ ਬੀਟ ਕਰੇਗੀ, ਨਾਟ ਓਨਲੀ ਅਫਗਾਨਿਸਤਾਨ ਨੂੰ, ਅਗਲੇ ਮੈਚ ਵੀ ਜਿੱਤੇਗੀ। ਹੈਵਿੰਗ ਸੈਡ ਦੈਟ, ਮੈਂ ਕਦੇ ਵੀ ਇਹ ਨਹੀਂ ਕਿਹਾ ਜਦੋਂ ਦੋ ਟੀਮਾਂ ਖੇਡਦੀਆਂ ਨੇ ਕਿ ਦੂਸਰੀ ਟੀਮ ਡਸ ਨਾਟ ਹੈਵ ਚਾਂਸ। ਅਫਕੋਰਸ ਅਫਗਾਨਿਸਤਾਨ ਆਲਸੋ ਹੈਵ ਅ ਚਾਂਸ ਆਫ ਵਿਨਿੰਗ।
ਜੀ, ਔਰ ਇੱਕ ਹੋਰ ਕਾਲਰ ਨੇ ਸਾਡੇ ਨਾਲ, ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਸਰ।
ਸਤਿ ਸ਼੍ਰੀ ਅਕਾਲ ਜੀ।
ਗੁਰਪ੍ਰੀਤ ਪੁੱਤਰ, ਟਾਸ ਫੇਰ ਹਾਰ ਗਏ, ਹੁਣ ਕੀ ਹੋਊਗਾ ਦੱਸੋ ਤੁਸੀਂ, ਕੀ ਰਹੂਗਾ ਹਾਲ?
ਦੇਖੋ ਜੀ, ਟਾਸ ਹਾਰ ਗਏ ਉਹਦੇ ਨਾਲ ਮੈਂ ਪਹਿਲਾਂ ਹੀ ਕਿਹਾ 10-15% ਮੈਚ ਤੇ ਇਫੈਕਟ ਪੈਂਦਾ ਹੈ। ਪਰ ਜੇਕਰ ਤੁਸੀਂ ਵਰਲਡ ਬੀਟਿੰਗ ਟੀਮ ਹੋ, ਜੇਕਰ ਤੁਹਾਡੇ ਪ੍ਰੋਸੈਸ ਸੇਮ ਨੇ, ਹੁਣ ਇਹੀ ਜਿਹੜਾ ਜੀ ਮੈਚ, ਦਿਸ ਵਿਲ ਡਿਫਾਈਨ ਦਾ ਕਰੈਕਟਰ ਆਫ ਦੀਜ਼ 11 ਪਲੇਅਰਸ। ਜੇਕਰ ਅੱਜ ਵੀ ਇਹ ਹਾਰ ਜਾਂਦੇ ਨੇ ਤਾਂ ਇਹ ਬਹੁਤ ਨੀਚੇ ਗਿਰ ਜਾਣਗੇ, ਇਹਨਾਂ ਦਾ ਕੌਨਫੀਡੈਂਸ ਲੈਵਲ ਬਹੁਤ ਲੋ ਹੋ ਜਾਏਗਾ, ਔਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੀ ਦੇਰ ਲੱਗ ਜਾਏਗੀ ਔਰ ਕਿੰਨੇ ਪਲੇਅਰ ਇਹ ਟੀਮ ਵਿੱਚੋਂ ਨਿਕਲ ਜਾਣਗੇ। ਔਰ ਵੱਡੀ ਗੱਲ ਇਹ ਹੈ ਜੀ, ਵਰੁਣ ਚੱਕਰਵਰਤੀ ਨੂੰ ਅੱਜ ਬਾਹਰ ਬਿਠਾਇਆ ਗਿਆ ਔਰ ਉਹਦੀ ਜਗ੍ਹਾ ਤੇ ਅਸ਼ਵਿਨ ਟੀਮ ਦੇ ਵਿੱਚ ਵਾਪਸ ਆਏ ਨੇ ਤੇ ਸੂਰਿਆ ਕੁਮਾਰ ਯਾਦਵ ਵੀ ਟੀਮ ਦੇ ਵਿੱਚ ਵਾਪਸ ਆਏ ਨੇ। ਸੋ ਆਈ ਹੋਪ ਕਿ ਇੰਡੀਆ ਅੱਜ ਤਕਰੀਬਨ 160-170 ਦਾ ਸਕੋਰ ਕਰ ਸਕੇ ਜੀ ਪਹਿਲਾਂ।
ਗੁਰਪ੍ਰੀਤ ਜੀ, ਇਹ ਨਹੀਂ ਵੀ ਟੀਮ ਦਾ ਮੋਰਲ ਗਲਜੂਗਾ, ਜਿੰਨੇ ਇੰਡੀਆ ਦੇ ਦੇਖਣ ਵਾਲੇ ਪਲੇਅਰ ਆ ਜਿਹੜੇ ਚਾਹੁੰਦੇ ਆ ਸਾਡੀ ਟੀਮ ਉੱਪਰ ਜਾਵੇ ਨਾ, ਉਹ ਸਾਰੇ ਨਾ ਥੱਲੇ ਗਿਰ ਜਾਣਗੇ ਅੱਜ ਜੇ ਅੱਜ ਹਾਰ ਕੇ।
ਹਾਂਜੀ, ਐਬਸੋਲਿਊਟਲੀ, ਔਰ ਇਸ ਚੀਜ਼ ਦਾ ਦੁੱਖ ਹੈ। ਦੇਖੋ ਮੈਂ ਕਹਿੰਦਾ ਚਾਹੇ ਟੀਮ ਹਾਰ ਜਾਵੇ ਉਸ ਚੀਜ਼ ਦਾ ਦੁੱਖ ਨਹੀਂ ਹੈ, ਪਰ ਜਿਸ ਤਰੀਕੇ ਦੇ ਨਾਲ ਸਾਡੀ ਟੀਮ ਹਾਰੀ ਹੈ ਨਾ, ਉਸ ਚੀਜ਼ ਦਾ ਫੈਨਸ ਨੂੰ ਦੁੱਖ ਹੈ ਵੀ ਕੋਈ ਫਾਈਟ ਨਹੀਂ ਸ਼ੋ ਕੀਤੀ ਗਈ। ਇੰਨਾ ਸਕਿੱਲ ਸੈੱਟ ਹੋਣ ਦੇ ਬਾਵਜੂਦ, ਇੰਨੀ ਵਧੀਆ ਟੀਮ ਹੋਣ ਦੇ ਬਾਵਜੂਦ, ਜੇ ਤੁਸੀਂ ਪਿਛਲੇ 2013 ਦਾ ਰੈਕਰਡ ਚੱਕਦੇ ਹੋ ਤਾਂ 2014 ਦੇ ਵਿੱਚ ਅਸੀਂ ਫਾਈਨਲ 'ਚ ਹਾਰੇ, 2015 ਦੇ 50 ਓਵਰ ਵਰਲਡ ਕੱਪ 'ਚ ਅਸੀਂ ਸੈਮੀ ਫਾਈਨਲ 'ਚ ਹਾਰੇ, 2016 ਚ ਅਸੀਂ ਸੈਮੀ ਫਾਈਨਲ ਚ ਹਾਰੇ, 2017 ਚ ਅਸੀਂ ਫਾਈਨਲ ਚ ਹਾਰੇ, 2019 ਚ ਅਸੀਂ ਸੈਮੀ ਫਾਈਨਲ ਚ ਹਾਰੇ। ਸੋ ਸਾਡੀ ਟੀਮ ਇੱਕ ਹਾਰ ਤਾਂ ਸਾਨੂੰ ਦੇਖਣ ਦੀ ਆਦਤ ਪੈ ਗਈ ਹੈ ਕਿ ਵੱਡੀ ਗੇਮ ਚ ਅਸੀਂ ਹਾਰ ਜਾਣਾ, ਪਰ ਇਹ ਆਦਤ ਨਹੀਂ ਸੀ ਸਾਨੂੰ ਕਿ ਅਸੀਂ ਸੈਕਿੰਡ ਰਾਊਂਡ ਜਾਂ ਫਸਟ ਰਾਊਂਡ ਦੇ ਵਿੱਚ ਹੀ ਬਾਹਰ ਹੋ ਜਾਵਾਂਗੇ। ਸੋ ਉਸ ਚੀਜ਼ ਦਾ ਬਹੁਤ ਜ਼ਿਆਦਾ ਵੱਡਾ ਦੁੱਖ ਹੈ ਬਾਈ ਜੀ।
ਬਾਈ ਜੀ, ਇੱਕ ਹੋਰ UVR ਦਾ ਬੰਦਾ ਲੱਭ ਲਓ ਜੀ ਕੋਈ ਪਲੇਅਰ ਇਹਨਾਂ ਨੂੰ, ਪਲੀਜ਼। ਥੈਂਕ ਯੂ ਸਰ, ਥੈਂਕ ਯੂ।
ਠੀਕ, ਮੈਂ ਇਹ ਚੀਜ਼ਾਂ ਦੇ ਨਾਲ ਬਾਈ ਜੀ ਮੈਂ ਟੋਟਲੀ ਡਿਸਰਿਸਪੈਕਟਫੁਲੀ ਤੁਹਾਡੇ ਨਾਲ ਐਗਰੀ ਕਰਦਾ। ਜਦੋਂ ਅਸੀਂ ਇਹ ਜਦੋਂ ਇੰਡੀਆ ਦੀ ਟੀਮ ਖੇਡਦੀ ਹੈ ਨਾ, ਪਲੀਜ਼ ਮੇਰੀ ਰਿਸਪੈਕਟਫੁਲੀ ਮੈਂ ਤੁਹਾਨੂੰ ਕਹਿੰਦਾ, ਉਦੋਂ ਇਹ ਜਿਹੜੇ ਪ੍ਰਾਂਤਾਂ ਦੇ ਝੰਡੇ ਨੇ ਨਾ, ਉਹ ਪਲੀਜ਼ ਘਰੇ ਰੱਖ ਦਿਆ ਕਰੋ ਕਿ ਪੰਜਾਬ ਦਾ ਪਲੇਅਰ ਚੱਕ ਲਓ, ਦਿੱਲੀ ਦਾ ਪਲੇਅਰ ਚੱਕ ਲਓ, ਮੁੰਬਈ ਦਾ ਪਲੇਅਰ ਚੱਕ ਲਓ, ਬਾਕੀ ਦੇਖੋ ਸਾਰੇ ਜਿਹੜੇ ਇੰਡੀਆ ਦੀਆਂ ਜਿਹੜੀਆਂ ਪ੍ਰਿੰਸਸ ਨੇ ਉਹ ਚੋਂ ਪਲੇਅਰ ਚੱਕਣੇ ਚਾਹੀਦੇ। ਔਰ ਇਹ ਟੀਮ ਇੰਡੀਆ ਦੇ ਝੰਡੇ ਥੱਲੇ ਖੇਡ ਰਹੀ ਹੈ ਬਾਈ ਜੀ, ਨਾ ਕਿ ਪੰਜਾਬ ਦੇ। ਇੱਥੇ ਮੈਂ ਰਿਸਪੈਕਟਫੁਲੀ ਤੁਹਾਡੇ ਤੋਂ ਐਗਰੀ ਹੁੰਦਾ। ਹਾਂ, ਐਜ਼ ਏ ਪਲੇਅਰ ਜੇ ਤੁਸੀਂ ਕਹਿੰਦੇ ਹੋ ਵੀ ਯੁਵਰਾਜ ਸਿੰਘ ਠੀਕ ਹੈ, ਇਹੋ ਜਿਹੇ ਪਲੇਅਰ ਵਾਰ ਵਾਰ ਨਹੀਂ ਸੈਂਚਰੀਜ਼ ਦੇ ਵਿੱਚ ਆਉਂਦੇ ਹੁੰਦੇ। ਸੋ ਯੁਵਰਾਜ ਵਨ ਆਫ ਅ ਕਾਇੰਡ, ਉਸ ਤਰ੍ਹਾਂ ਦੇ ਪਲੇਅਰ ਲੱਭਣ 'ਚ ਟਾਈਮ ਲੱਗੇਗਾ, ਪਰ ਪਲੀਜ਼ ਇੰਡੀਆ ਨੂੰ ਇੰਡੀਆ ਹੀ ਰਹਿਣ ਦਿਆ ਕਰੋ ਜੀ।
ਔਰ ਇੱਕ ਹੋਰ ਕਾਲਰ ਨੇ ਸਾਡੇ ਨਾਲ, ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗੁਰਪ੍ਰੀਤ ਜੀ, ਮੈਂ ਗੱਲ ਕਰਾਂ ਕਰਿਆ ਸਾਹਿਬ ਵੀ ਪ੍ਰਮਾਤਮਾ ਵੀ ਕੋਈ ਚੀਜ਼ ਹੁੰਦੀ ਹੈ ਨਾ। ਸਾਡੀ ਇੰਡੀਆ ਦੀ ਟੀਮ ਨੇ ਬਲੈਕ ਮੈਟਰ ਤਾਂ ਗੱਲ ਕੀਤੀ ਸੀਗੀ, ਕਿਸਾਨਾਂ ਦੇ ਜਾਂ ਲਖੀਮਪੁਰ ਵਾਲੇ ਜਾਂ ਉਹ 700 ਕਿਸਾਨ, ਉਹਨਾਂ ਬਾਰੇ ਇੱਕ ਸ਼ਬਦ ਵੀ ਨਹੀਂ। ਇਹਨਾਂ ਨੇ ਉੱਥੇ ਬੇਨਤੀ ਕੀਤੀ ਆ ਕਿ ਉਹ ਗੋਡੇ ਟੇਕੇ ਤਾਂ ਬਲੈਕ ਮੈਟਰਸ ਤੇ ਕੀਤੇ, ਉਹ
ਪਰਮਾਤਮਾ ਵੀ ਕੋਈ ਚੀਜ਼ ਆ ਫਿਰ ਇਸ ਹਿਸਾਬ ਦੇ ਨਾਲ ਤਾਂ ਦੇਖੋ ਮੈਨੂੰ ਲੱਗਦਾ ਬਈ ਸਾਰੇ ਤਾਂ ਉਹਨਾਂ ਦੇ ਨਾਲ ਦੁਆਵਾਂ ਨਹੀਂ ਕਰ ਰਹੇ ਹੋਣਗੇ ਬਟ ਹੈਵਿੰਗ ਸੈਡ ਵੀਰ ਜੀ ਦੇ ਵਿਊਜ਼ ਨੇ ਉਹੀ ਰਿਸਪੈਕਟ ਦੋਜ਼ ਵਿਊਜ਼ ਮੈਂ ਤਾਂ ਇਹੀ ਕਹਿ ਸਕਦਾ ਜੀ
ਬੜੀ ਮਿਹਰਬਾਨੀ ਗੋਪੀ ਜੀ ਔਰ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ ਰੈਕਟਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ ਜੀ ਵੱਲੋਂ 416-749-9596 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਅਤੇ ਪਲੈਨਟ ਫਰੈਂਸ਼ ਤੋਂ ਗੌਰਵ ਕੁਮਾਰ ਜੀ ਦਾ ਨੰਬਰ 647-409-7501 ਇਹਨਾਂ ਦਾ ਨੰਬਰ ਹੈ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਦਾ 647-409-7501 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਅਤੇ ਇਸ ਦੇ ਨਾਲ ਨਾਲ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਨੰਬਰ 416-675-7500 ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦਾ ਨੰਬਰ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਤੋਂ ਟਰੱਕ ਟ੍ਰੇਨਿੰਗ ਦੇ ਲਈ ਆਪਣਾ ਨਾਂ ਰਜਿਸਟਰ ਕਰਾਉਣਾ 416-675-7500 ਔਰ ਗੁਰਪ੍ਰੀਤ ਜੀ ਦੋ ਕੁ ਮਿੰਟ ਨੇ ਤੁਹਾਡੇ ਪਾਸ ਧਿਆਨ ਦੇ ਵਿੱਚ ਕੀ ਕਹਿਣਾ ਗੁਰਪ੍ਰੀਤ ਇਜ਼ ਗੌਨ ਔਰ ਗੁਰਪ੍ਰੀਤ ਜੀ ਇਸ ਸਮੇਂ ਚਲੇ ਗਏ ਨੇ ਕੱਲ੍ਹ ਉਹਨਾਂ ਨਾਲ ਗੱਲਬਾਤ ਹੋਵੇਗੀ ਔਰ ਮੇਰੇ ਨਾਲ ਇਸ ਸਮੇਂ ਸਮੋਸਾ ਸਵੀਟ ਫੈਕਟਰੀ ਤੋਂ ਹਰਪਾਲ ਜੀ ਜੁੜ ਚੁੱਕੇ ਨੇ ਇੱਕ ਵਾਰ ਫੇਰ ਪੂਰਾ ਦੀਵਾਲੀ ਦਾ ਮੇਲਾ ਇਸ ਸਮੇਂ ਭਰਿਆ ਹੋਇਆ ਸਮੋਸਾ ਸਵੀਟ ਫੈਕਟਰੀ ਦੇ ਉੱਤੇ ਹਰਪਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹੈਲੋ
ਹਾਂਜੀ ਹਾਂਜੀ ਸਰ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
ਜਗਦੀਸ਼ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ
ਵੈਰੀ ਗੁੱਡ ਸਤਿ ਸ਼੍ਰੀ ਅਕਾਲ ਔਰ ਕੀ ਸੂਰਤ ਹਾਲ ਨੇ ਇਸ ਸਮੇਂ ਦੀਵਾਲੀ ਮੇਲੇ ਦੇ ਸਮੋਸਾ ਸਵੀਟ ਫੈਕਟਰੀ ਦੇ ਉੱਤੇ
ਸੂਰਤ ਹਾਲ ਉਹੀ ਹੈ ਜੀ ਜਿਹੜੇ ਹਰੇਕ ਸਾਲ ਹੁੰਦੇ ਆ ਇਸ ਵੇਲੇ ਬਿਲਕੁਲ ਰੌਣਕਾਂ ਲੱਗੀਆਂ ਜੀ ਬਹੁਤ ਬਹੁਤ ਵਧੀਆ ਮੇਲਾ ਚੱਲਦਾ ਪੰਜਵਾਂ ਦਿਨ ਚੱਲ ਪਿਆ ਜੀ ਕੱਲ ਨੂੰ ਛੇਵਾਂ ਦਿਨ ਤੇ ਆਖਰੀ ਦਿਨ ਹੋਣਾ ਤੇ ਸਵੇਰੇ ਤੋਂ ਰੌਣਕਾਂ ਸ਼ੁਰੂ ਹੋ ਜਾਂਦੀਆਂ ਜੀ 8 ਵਜੇ ਸਵੇਰੇ ਰੌਣਕ ਲੱਗ ਗਈ ਸੀਗੀ ਤੇ ਹੁਣ ਵੀ ਇਸ ਵੇਲੇ ਪੂਰਾ ਲੱਗਾ ਆ ਦੂਸਰੇ ਪਾਸੇ ਜਿਹੜੀ ਸਾਡੀ ਰੈਗੂਲਰ ਸ਼ੋਪ ਹੈਗੀ ਜਿਹੜੀ ਆਪਣੇ ਕਹਿ ਲਓ ਆਪਣੀ ਫੈਕਟਰੀ ਆਊਟਲੈਟ ਹੈਗੀ ਆ ਉੱਥੇ ਵੀ ਰੌਣਕਾਂ ਲੱਗੀਆਂ ਬਿਲਕੁਲ ਖਚਾ ਖਚ ਭਰੀ ਉਹ ਸ਼ੋਪ ਵੀ ਤੇ ਬੈਂਕਟ ਹਾਲ ਦੇ ਵਿੱਚ ਇਸ ਵੇਲੇ ਤਕਰੀਬਨ 50-60 ਜਿਹੜੇ ਹੈਗੇ ਆ ਕਸਟਮਰ ਜਿਹੜੇ ਸ਼ੋਪਿੰਗ ਕਰਦੇ ਆ ਪਰ ਸਭ ਤੋਂ ਵੱਡੀ ਗੱਲ ਦਿਲੀਪ ਜੀ ਬਈ ਕਿ ਕੋਈ ਲਾਈਨ ਅਪ ਨਹੀਂ ਲੱਗਦੀ ਕੁਛ ਨਹੀਂ ਹੁੰਦਾ ਕਿਉਂਕਿ ਪ੍ਰੀ ਪੈਕ ਸਮਾਨ ਆ ਤੇ ਬਹੁਤ ਸੌਖੀ ਹੋ ਗਈ ਸ਼ੋਪਿੰਗ ਕਰਨੀ ਤੇ ਉਹਦੇ ਨਾਲ ਫਟਾਫਟ ਕਸਟਮਰ ਜਿੰਨੇ ਵੀ ਆਉਂਦੇ ਆ ਉਹਨਾਂ ਨੂੰ ਮੇਰਾ ਨਹੀਂ ਹਾਲ 5-7 ਜਾਂ 10 ਮਿੰਟ ਤੋਂ ਵੱਧ ਵੀ ਟਾਈਮ ਲੱਗਦਾ ਤੇ ਉਹ ਆ ਗਏ ਬਸ ਇਹ ਜੇ ਵੱਖਰੀ ਗੱਲ ਆ ਕਿ ਜੇ ਉਹਨਾਂ ਨੇ ਦੇਖਣਾ ਆ ਫੋਟੋ ਖਿੱਚਣੀਆਂ ਆ ਜਾਂ ਜਿਸ ਤਰ੍ਹਾਂ ਲੋਕ ਬਹੁਤ ਸਾਰੇ ਲੋਕ ਕਰਦੇ ਵੀਡੀਓ ਬਣਾ ਬਣਾ ਕੇ ਆਪਣੇ ਰਿਸ਼ਤੇਦਾਰ ਨੂੰ ਭੇਜਦੇ ਆ ਤੇ ਉਹਦਾ ਟਾਈਮ ਲੱਗ ਸਕਦਾ ਅਦਰਵਾਈਜ਼ ਜੇ ਕੱਲੀ ਸ਼ੋਪਿੰਗ
ਇਸ ਤਰ੍ਹਾਂ ਹੁੰਦਾ ਹੈ ਕਿ ਜੋ ਬੱਚੇ ਆਉਂਦੇ ਨੇ ਉਹ ਸਨੈਪਚੈਟ ਜਾਂ ਫਿਰ ਛੋਟੀ ਵੀਡੀਓ ਦੇ ਉੱਤੇ ਇੰਸਟਾ ਦੇ ਉੱਤੇ ਪਾ ਰਹੇ ਨੇ ਲਗਾਤਾਰ ਆ ਕੇ ਕਿ ਕਿੰਨੀਆਂ ਵਧੀਆ ਮਠਿਆਈਆਂ ਪਈਆਂ ਨੇ ਇੱਥੇ
ਬਿਲਕੁਲ ਜੀ ਬਿਲਕੁਲ ਇਹ ਤਾਂ ਬਿਲਕੁਲ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਜੀ ਆਪਣੀਆਂ ਫੋਟੋ ਸੈਲਫੀ ਖਿੱਚ ਖਿੱਚ ਕੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਜਾਂ ਬੈਕ ਹੋਮ ਜਿਹੜੀਆਂ ਜਿਹੜੇ ਰਿਸ਼ਤੇਦਾਰ ਹੈਗੇ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਂ ਕਿਸੇ ਹੋਰ ਸ਼ਹਿਰਾਂ ਦੇ ਵਿੱਚ ਜਿਹੜੇ ਰਿਸ਼ਤੇਦਾਰ ਹੈਗੇ ਉਹਨਾਂ ਨੂੰ ਦਿਖਾਉਣ ਲਈ ਵੀਡੀਓ ਕਾਲਸ ਕਰਕੇ ਦਿਖਾਉਂਦੇ ਆ ਇਹ ਤਾਂ ਸਾਰਾ ਦਿਨ ਤਕਰੀਬਨ ਇਹ ਸਿਲਸਿਲਾ ਚੱਲਦਾ ਰਹਿੰਦਾ ਜੀ ਤੇ ਬੜੀਆਂ ਫੋਟੋ ਬੜੀਆਂ ਵੀਡੀਓ ਜਿਹੜੀਆਂ ਸਮੋਸਾ ਐਂਡ ਸਵੀਟ ਫੈਕਟਰੀਆਂ ਤੁਹਾਨੂੰ ਸੋਸ਼ਲ ਮੀਡੀਆ ਤੇ ਆਮ ਮਿਲ ਜਾਣਗੀਆਂ
ਜੀ ਸੋ ਇੱਕ ਵਾਰੀ ਫੇਰ ਸਾਨੂੰ ਦੱਸ ਦਈਏ ਕਿ ਸਮੋਸਾ ਸਵੀਟ ਫੈਕਟਰੀ ਦੀ ਜਿਹੜੀ ਇੱਕ ਮੇਨ ਲੋਕੇਸ਼ਨ ਹੈ ਉੱਥੇ ਅਤੇ ਇਸ ਤੋਂ ਇਲਾਵਾ ਚਲੋ ਫਰੈਸ਼ਕੋ ਅਤੇ ਉਹ ਲੋਕੇਸ਼ਨ ਦੇ ਉੱਤੇ ਮਠਿਆਈ ਮੇਲਾ ਇਸ ਸਮੇਂ ਲੱਗਿਆ ਹੋਇਆ ਹਰੇਕ ਸਾਲ ਦੀ ਤਰ੍ਹਾਂ 32 ਸਾਲ ਹੋ ਗਏ ਨੇ ਸਮੋਸਾ ਸਵੀਟ ਫੈਕਟਰੀ ਨੂੰ ਤੁਹਾਡੀ ਸੇਵਾ ਵਿੱਚ ਐਵਰੀ ਈਅਰ ਅਸੀਂ ਇਹ ਸਮੋਸਾ ਸਵੀਟ ਫੈਕਟਰੀ ਖੁਦ ਗਰੋ ਹੁੰਦੀ ਦੇਖੀ ਹੈ ਮੈਂ ਐਲਬੀਅਨ ਐਂਡ ਅਜ਼ਲਿੰਗਟਨ ਤੋਂ ਇਹਨਾਂ ਦਾ ਜਿੱਥੋਂ ਸਫ਼ਰ ਸ਼ੁਰੂ ਹੋਇਆ ਔਰ ਜਿਹੜੀ ਮਠਿਆਈ ਉਸ ਸਮੇਂ ਉਹਨੇ ਦੀ ਲਾਈ ਸੀ ਇਸ ਵਾਰ ਵੀ 399 ਦੀ ਮਠਿਆਈ ਲਾਉਂਦੇ ਸੀ
ਇਸ ਵੇਲੇ ਇਸ ਸਾਲ ਵੀ ਹੈ ਜੀ 399 ਦੀ ਕਾਫੀ ਸਾਰੀਆਂ ਆਈਟਮਸ ਹੈਗੀਆਂ 399 ਤੋਂ ਜਿਹੜੀ ਸ਼ੁਰੂ ਹੋਣੀਆਂ ਤੇ ਇਹ ਇੱਕ ਵਾਅਦਾ ਕੀਤਾ ਹੋਇਆ ਆਪਾਂ ਕਮਿਊਨਿਟੀ ਦੇ ਨਾਲ ਕਿ ਇਸ ਦੀਵਾਲੀ ਦੇ ਮੌਕੇ ਦੇ ਉੱਤੇ ਆਪਾਂ ਜਿਹੜੀ ਅੱਜ ਤੋਂ 32 ਸਾਲ ਪਹਿਲਾਂ ਦੀ ਪ੍ਰਾਈਸ ਸੀ ਉਹ ਜ਼ਰੂਰ ਦਿੰਦੇ ਹੁੰਦੇ ਹਾਂ ਤਾਂ ਇਸ ਸਾਲ ਵੀ ਕੁਛ ਆਈਟਮ ਭਾਵੇਂ ਕਿ ਮਹਿੰਗਾਈ ਬਹੁਤ 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 ਜ਼ਿਆਦਾ ਵੱਧ ਗਈ ਆ ਫਿਰ ਵੀ ਕੋਸ਼ਿਸ਼ ਕੀਤੀ ਕੁਛ ਆਈਟਮ ਜਿਹੜੀਆਂ ਆਫਰ ਕੀਤੀਆਂ ਜਾਣ ਉਸ ਪ੍ਰਾਈਸ ਦੇ ਉੱਤੇ
ਹਰਪਾਲ ਜੀ ਮੈਨੂੰ ਇਹ ਵੀ ਪਤਾ ਲੱਗਿਆ ਸੀਗਾ ਕਿ ਇਸ ਸਮੇਂ ਕੁਛ ਲੇਬਰ ਦੀ ਸ਼ਾਰਟੇਜ ਹੋਣ ਕਾਰਨ ਕੁਛ ਸਮਾਨ ਦੀ ਸ਼ਾਰਟੇਜ ਹੋਣ ਕਾਰਨ ਜਿੰਨੇ ਤੁਹਾਡੇ ਪਾਸ ਆਰਡਰ ਨੇ ਓਨੀਆਂ ਮਠਿਆਈਆਂ ਤੁਸੀਂ ਪ੍ਰੋਡਿਊਸ ਕਰਨ ਦੇ ਵਿੱਚ ਤੁਹਾਨੂੰ ਮੁਸ਼ਕਿਲ ਆ ਰਹੀ ਹੈ ਤੇ ਕੀ ਕੱਲ੍ਹ ਤੱਕ ਲੋਕਾਂ ਨੂੰ ਮਠਿਆਈਆਂ ਮਿਲਦੀਆਂ ਰਹਿਣਗੀਆਂ
ਡੈਫੀਨੇਟਲੀ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਬਹੁਤ ਵੱਡਾ ਇੰਪੈਕਟ ਹੈ ਸਾਰੇ ਮੇਰੇ ਬਿਜ਼ਨਸ ਤੇ ਨਹੀਂ ਇਕੱਲੇ ਨੇ ਸਾਰਿਆਂ ਬਿਜ਼ਨਸ ਦੇ ਉੱਤੇ ਬਹੁਤ ਵੱਡਾ ਇੰਪੈਕਟ ਹੈਗਾ ਕਿ ਲੇਬਰ ਸ਼ਾਰਟੇਜ ਜਿਹੜੀ ਆ ਉਹਦਾ ਬਹੁਤ ਅਸਰ ਪੈ ਰਿਹਾ ਦੂਸਰਾ ਫਰਕ ਪੈਂਦਾ ਜੀ ਜਿਹੜੀ ਸੋਸ਼ਲ ਡਿਸਟੈਂਸਿੰਗ ਅੰਦਰ ਤੁਹਾਨੂੰ ਫੈਕਟਰੀਆਂ ਦੇ ਵਿੱਚ ਵੀ ਕਰਨੀ ਪੈਂਦੀ ਆ
ਉਹਦੇ ਨਾਲ ਵੀ ਬਹੁਤ ਪ੍ਰੋਡਕਸ਼ਨ ਨੂੰ ਫਰਕ ਪੈਂਦਾ, ਉਹਦੇ ਨਾਲ ਕੋਸਟ ਵੀ ਬਹੁਤ ਜ਼ਿਆਦਾ ਵੱਧਦੀ ਆ, ਲੇਕਿਨ ਫਿਰ ਵੀ ਸਾਡੀ ਕਮਿਟਮੈਂਟ ਹੈ ਕਿ ਅਸੀਂ ਤੁਹਾਡੀਆਂ ਮਠਿਆਈਆਂ ਜਿਹੜੀਆਂ ਖਤਮ ਨਹੀਂ ਹੋਣ ਦੇਣੀਆਂ। ਹਾਂ, ਹੋ ਸਕਦਾ ਕੁਛ ਆਈਟਮਸ ਹੋਣ ਜਿਹੜੀਆਂ ਨਾ ਅਵੇਲੇਬਲ ਹੋਣ, ਕਿਉਂਕਿ ਲਿਮਿਟੇਸ਼ਨ ਹੈ ਇਸ ਸਾਲ ਸਾਡੇ ਤੇ, ਲੇਕਿਨ ਸਾਡੀ ਕੋਸ਼ਿਸ਼ ਹੈ ਕਿ ਮੋਸਟ ਆਫ ਦਾ ਆਈਟਮਸ ਹੋਣ, ਲੇਕਿਨ ਕੁਛ ਆਈਟਮ ਜੇ ਨਾ ਵੀ ਹੋਣਗੀਆਂ ਤੇ ਸਾਨੂੰ ਅਸੀਂ ਪਹਿਲਾਂ ਹੀ ਮਾਫੀ ਮੰਗ ਲੈਂਦੇ ਹਾਂ ਜੀ, ਕਿਉਂਕਿ ਇਸ ਸਾਲ ਜਿਹੜੀਆਂ ਕੁਛ ਹਾਰਡਸ਼ਿਪ ਆ ਹੀ ਰਹੀਆਂ, ਇਹ ਤੋਂ ਕੋਈ ਵੀ ਬੰਦਾ, ਇਹ ਤੋਂ ਕੋਈ ਵੀ ਬਿਜ਼ਨਸਮੈਨ ਇਸ ਗੱਲ ਤੋਂ ਮੁਨੱਕਰ ਨਹੀਂ ਹੋ ਸਕਦਾ।
ਥੈਂਕ ਯੂ ਸੋ ਮਚ ਜੀ, ਗੁੱਡ ਲੱਕ ਕਿਰਪਾਲ ਜੀ, ਧੰਨਵਾਦ।
ਥੈਂਕ ਯੂ ਆਪਣੇ ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ ਜੀ। ਜੁੜਿਓ ਪ੍ਰੋਗਰਾਮ ਖਬਰਸਾਰ ਦੇ ਨਾਲ, ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਔਰ ਅੰਟਾਰੀਓ ਦੀ ਵੱਡੀ ਖਬਰ ਕਿ ਕੱਲ੍ਹ ਪ੍ਰੀਮੀਅਰ ਡੱਗ ਫੋਰਡ ਵੱਲੋਂ ਐਲਾਨ ਕੀਤਾ ਗਿਆ ਕਿ 1 ਜਨਵਰੀ ਤੋਂ ਮਿਨੀਮਮ ਵੇਜਿਸ $15 ਦੀ ਹੋ ਜਾਵੇਗੀ। ਔਰ ਮੈਂ ਹੁਣ ਬਹੁਤਾ ਡਿਟੇਲ ਇਸ ਖਬਰ ਦਾ ਨਹੀਂ ਤੁਹਾਡੇ ਨਾਲ ਸਾਂਝਾ ਕਰਾਂਗਾ। ਔਰ ਇੰਡੀਆ ਹਾਰਬਿਟ ਨੇ ਕਿਹਾ ਨਹੀਂ, ਇਹ $17 ਹੋਣੀ ਚਾਹੀਦੀ ਸੀ, ਇਕੱਠਾ ਹੀ $3 ਦਾ ਜੰਪ ਆ ਜਿਹੜਾ ਉਹ ਰੇਸ ਲੋਕਾਂ ਨੂੰ ਦੇਣੀ ਚਾਹੀਦੀ ਸੀਗੀ। ਔਰ $15 ਦੀ ਵੇਜਿਸ ਪਲੱਸ ਜਿਹੜੀ ਵੱਡੀ ਗੱਲ ਕੱਲ ਅੰਟਾਰੀਓ ਦੇ ਪ੍ਰੀਮੀਅਰ ਕਰ ਗਏ ਨੇ, ਉਹ ਯੂਨੀਅਨਸ ਦੇ ਲੀਡਰਾਂ ਨੂੰ ਖੁਸ਼ ਕਰ ਗਏ ਨੇ। ਔਰ ਯੂਨੀਅਨ ਦੇ ਲੀਡਰਾਂ ਦੇ ਨਾਲ ਉਹ ਆਪਣਾ ਸਹਿਚਾਰ ਜਿਹੜਾ ਉਹ ਬਣਾ ਗਏ ਨੇ। ਸੋ ਕੱਲ ਯੂਨੀਅਨ ਲੀਡਰਸ ਤੇ ਡੱਗ ਫੋਰਡ ਇੱਕ ਮੰਚ ਦੇ ਉੱਤੇ ਇਕੱਠੇ ਦੇਖੇ ਗਏ ਔਰ ਯੂਨੀਅਨ ਲੀਡਰਸ ਵੱਲੋਂ ਇਹਨਾਂ ਦੀ ਸ਼ਲਾਘਾ ਵੀ ਕੀਤੀ ਗਈ। ਪਰ ਆਪੋਜੀਸ਼ਨ ਪਾਰਟੀਜ਼ ਨੇ, ਚਾਹੇ ਉਹ ਲਿਬਰਲ ਪਾਰਟੀ ਦੇ ਤੇ ਚਾਹੇ ਉਹ NDP ਦੇ, ਉਹਨਾਂ ਨੇ ਜ਼ਰੂਰ ਕੋਈ ਨਾ ਕੋਈ ਇਸ ਦੀ ਖਾਮੀ ਪੇਸ਼ੀ ਕੱਢ ਕੇ ਉਸ ਦੇ ਉੱਤੇ ਜ਼ਿਕਰ ਕੀਤਾ ਹੈ, ਗੱਲ ਕੀਤੀ ਹੈ। ਸੋ 1 ਤਰੀਕ ਤੋਂ ਜਿਹੜੀ $15 ਦੀ ਮਿਨੀਮਮ ਵੇਜਿਸ ਹੈ ਉਹ ਹੋਣ ਜਾ ਰਹੀ ਹੈ। ਪਰ ਦੂਸਰੇ ਪਾਸੇ ਜਿਹੜੀ ਮਹਿੰਗਾਈ ਹੈ ਉਹ ਵੀ ਲਗਾਤਾਰ ਵੱਧ ਰਹੀ ਹੈ, ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਹਰਪਾਲ ਜੀ ਨੇ। ਇਸ ਤਾਂ ਹਰ ਖੇਤਰ ਦੇ ਵਿੱਚ ਜਿਹੜਾ ਇਨਫਲੇਸ਼ਨ ਹੈ 4% ਦੇ ਕਰੀਬ ਇਸ ਵਾਰ ਹੋ ਰਿਹਾ, ਅਤੇ ਖਾਸ ਤੌਰ ਦੇ ਉੱਤੇ ਗਰੋਸਰੀ ਆਈਟਮਸ ਅਤੇ ਫਿਰ ਗੈਸ ਨਾਲ ਰਿਲੇਟਡ ਆਈਟਮਸ ਅਤੇ ਹੋਰ ਜਿਹੜੀਆਂ ਆਈਟਮਸ ਨੇ ਉਹ ਬਹੁਤ ਮਹਿੰਗੀਆਂ ਲਗਾਤਾਰ ਹੋ ਰਹੀਆਂ ਨੇ। ਸੋ 1 ਜਨਵਰੀ ਤੋਂ ਮਿਨੀਮਮ ਵੇਜ $15 ਹੋਵੇਗੀ ਅੰਟਾਰੀਓ ਦੀ, ਇਹ ਇੱਕ ਵੱਡੀ ਗੱਲ ਕੀਤੀ ਹੈ ਕੱਲ੍ਹ ਪ੍ਰੀਮੀਅਰ ਡੱਗ ਫੋਰਡ ਵੱਲੋਂ। ਅਤੇ ਨਾਲ ਦੀ ਨਾਲ ਯੂਨੀਅਨ ਲੀਡਰਸ ਨੂੰ ਉਹਨਾਂ ਦੇ ਨਾਲ ਸਹਿਮਤੀ ਬਣਾ ਕੇ ਚੱਲਣ ਦੀ ਜਿਹੜੀ ਗੱਲ ਕੱਲ੍ਹ ਸਾਹਮਣੇ ਆਈ ਹੈ, ਉਸ ਤੋਂ ਵੀ ਲੱਗਦਾ ਹੈ ਕਿ ਡੱਗ ਫੋਰਡ ਇੱਕ ਵਾਰ ਫਿਰ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਆਪਣੀ ਕਿਸ ਤਰ੍ਹਾਂ ਇਲੈਕਸ਼ਨ ਨੂੰ ਜਿੱਤਣਾ ਉਸ ਦੀ ਸਟ੍ਰੈਟਜੀ ਹੈ ਜਿਹੜੀ ਉਹ ਤੈਅ ਕਰ ਰਹੇ ਨੇ, ਅਤੇ ਸੋ ਫਾਰ ਉਸ ਦੇ ਵਿੱਚ ਕਾਮਯਾਬ ਵੀ ਹੋ ਰਹੇ ਨੇ। ਔਰ ਮੇਰੇ ਨਾਲ ਇਸ ਸਮੇਂ ਸੀਮਾ ਵਿਆਨਾ ਜੀ ਨੇ, ਉਹਨਾਂ ਨਾਲ ਕੁਛ ਗੱਲਾਂ ਬਾਤਾਂ ਕਰ ਲਈਏ। ਅਤੇ ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਔਰ ਤੁਹਾਨੂੰ ਵੀ ਔਰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ,
ਔਰ ਹੈਪੀ ਦੀਵਾਲੀ ਟੂ ਐਵਰੀ ਵਨ। ਕੱਲ ਦੀਵਾਲੀ ਹੈ ਔਰ 2 ਸਾਲ ਜਿਹੜੇ ਅਸੀਂ ਕੱਟੇ ਹੈ ਉਹਨਾਂ ਦਾ ਜਿਹੜਾ ਆਈ ਵਿਸ਼ ਐਂਡ ਆਈ ਪ੍ਰੇ ਕਿ ਸਾਰਿਆਂ ਤੇ ਜਿਹੜਾ ਉਹਨਾਂ ਦਾ ਇੰਪੈਕਟ ਵੀ ਜਿਹੜਾ ਹੈਗਾ ਉਹ ਵੀ ਖਤਮ ਹੋ ਜਾਏ ਔਰ ਬਹੁਤ ਲਾਈਟਡ ਦੀਵਾਲੀ ਹੋਵੇ ਕੱਲ।
ਕੱਲ ਨੂੰ ਪਟਾਕੇ ਵਗੈਰਾ ਖਰੀਦਣੇ ਆ ਤੁਸੀਂ ਕਿ ਨਹੀਂ?
ਮੈਂ ਖਰੀਦ ਲਿਆਈ।
ਅੱਛਾ ਜੀ,
ਮੈਂ ਇੰਨੀ ਇਨਵਾਇਰਮੈਂਟ ਉਹ ਨਹੀਂ ਹੈਗੀ ਕਿਉਂਕਿ ਥੋੜੇ ਥੋੜੇ ਅਸੀਂ ਚਲਾਉਂਦੇ ਪੋਤੇ ਨਹੀਂ ਆ, ਬਸ ਜਸਟ ਟੂ ਸ਼ੋ ਦਾ ਸੈਲੀਬ੍ਰੇਸ਼ਨ ਥੋੜੀ ਜਿਹੀ ਸਪਾਰਕਲਰ ਜ਼ਰੂਰ ਖਰੀਦ ਲਈ।
ਅੱਛਾ ਜੀ, ਨਾ ਜਿਵੇਂ ਸਿਟੀ ਨੇ ਗਾਈਡਲਾਈਨਸ ਦਿੱਤੀਆਂ ਹੋਈਆਂ ਨੇ ਕਿ ਬ੍ਰੈਂਪਟਨ ਦੇ ਵਿੱਚ ਇਸ ਤਰ੍ਹਾਂ ਦੇ ਹੀ ਪਟਾਕੇ ਚਲਾਉਣੇ ਚਾਹੀਦੇ ਨੇ, ਉਹ ਜਾਇਜ਼ ਹੈ ਮੈਂ ਕਹਿੰਦਾ? ਉਹ ਕੋਈ ਬਾਹਲਾ ਏਡੇ ਵੱਡੇ ਪਟਾਕੇ ਨਹੀਂ ਉਹ ਚਲਾਉਣ ਦਿੰਦੇਗੇ, ਪਰ ਲੋਕ ਹਟਦੇ ਕਿੱਥੇ ਨੇ, ਕਿੱਥੇ ਹਟਦੇ ਨੇ, ਕਿੱਥੇ ਸਿਟੀ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਨੇ, ਅਤੇ ਜਿਹੜੇ ਸਿਟੀ ਦੇ ਦੱਸੇ ਹੋਏ ਨੇ ਵੀ ਇਸ ਤੋਂ ਵੱਡਾ ਪਟਾਕਾ ਨਹੀਂ ਚੱਲਣਾ ਗਾ, ਆਈ ਥਿੰਕ ਉਹ ਜਾਇਜ਼ ਹੈ।
ਹਾਂਜੀ ਜਗਦੀਸ਼ ਜੀ, ਕਿਉਂਕਿ ਦੇਖੋ ਜਿਹੜੇ ਫਾਇਰਵਰਕਸ ਐਡੇ ਵੱਡੇ ਵੱਡੇ ਹੁੰਦੇ ਸੀਗੇ ਇਸੀ ਸਿਟੀ ਦੇ ਵਿੱਚ ਹੁੰਦੇ ਸੀ, ਟੋਰਾਂਟੋ ਦੇ ਵਿੱਚ ਹੁੰਦੇ ਸੀ, ਉਹ ਸਾਰੇ ਫਾਇਰਵਰਕਸ ਇਹਨਾਂ ਦੀ ਰਜ਼ਾਮੰਦੀ ਨਾਲ ਹੁੰਦੇ ਸੀ, ਪਰ ਜੇ ਕਿਸੇ ਦੀ ਸੈਲੀਬ੍ਰੇਸ਼ਨ ਹੈ ਜੇ ਥੋੜੇ ਬਹੁਤ ਐਜ਼ ਯੂ ਸੈਡ ਚੱਲਦੇ ਵੀ ਹੋਣ ਤੇ ਕੀ ਫਰਕ ਪੈਂਦਾ। ਅਸੀਂ ਸਪਾਰਕਲਰਸ ਤਾਂ ਜ਼ਰੂਰ ਚਲਾਈਦੇ ਕਿਉਂਕਿ ਬਚਪਨ ਦੀ ਆਦਤ ਪਈ ਹੋਈ ਹੈ, ਹੁਣ ਇੰਨੇ ਸਾਲਾਂ ਦੀ ਆਦਤਾਂ ਨੂੰ ਹਟਾਓ ਕਿਵੇਂ, ਔਰ ਅੱਛਾ ਵੀ ਲੱਗਦਾ, ਦੇਖਣਾ ਵੀ ਅੱਛਾ ਲੱਗਦਾ, ਬੱਚੇ ਜਦੋਂ ਕਰ ਰਹੇ ਹੁੰਦੇ ਤਦ ਵੀ ਅੱਛਾ ਲੱਗਦਾ, ਪਰ ਅਸੀਂ ਸਪਾਰਕਲਰਸ ਤੋਂ ਜ਼ਿਆਦਾ ਕੁਛ ਨਹੀਂ ਚਲਾਉਂਦੇ
ਜੀ। ਆਓ ਫਿਰ ਲੇਟੈਸਟ ਦੱਸ ਦਿਓ ਸਾਨੂੰ, ਅਪਡੇਟ ਕਰ ਦਿਓ ਇਮੀਗ੍ਰੇਸ਼ਨ ਦੇ ਵਿੱਚ ਕੀ ਚੱਲ ਰਿਹਾ।
ਨੋ ਸਪਾਰਕਲਿੰਗ ਐਟ ਦਾ ਮੋਮੈਂਟ, ਪਰ ਫਿਰ ਵੀ ਇੱਕ ਅੱਛੀ ਖਬਰ ਜਿਹੜੀ ਪਿਛਲੇ ਮਹੀਨੇ ਤੋਂ ਆਈ ਹੋਈ ਹੈ ਉਹ ਹੈ ਕਿ ਥੋੜਾ ਜਿਹਾ ਸ਼ੇਅਰ ਕਰਨਾ ਵੀ ਰਹਿ ਗਿਆ ਸੀਗਾ ਕਿ ਕਈ ਲੋਕ ਜਿਹੜੇ ਬੱਚੇ ਹੁੰਦੇ ਆ ਐਕਸਪ੍ਰੈਸ ਐਂਟਰੀ ਚ ਉਹਨਾਂ ਦੀ ਐਪਲੀਕੇਸ਼ਨ ਲੱਗੀ ਹੁੰਦੀ ਹੈ, ਉਹ ਬ੍ਰਿਜਿੰਗ ਵਰਕ ਪਰਮਿਟ ਅਪਲਾਈ ਕਰਦੇ ਆ, ਵਰਕ ਪਰਮਿਟ ਰਿਫਿਊਜ਼ ਹੋ ਜਾਂਦੇ ਕਿਸੇ ਗਲਤੀ ਦੀ ਵਜ੍ਹਾ ਤੋਂ ਜਾਂ ਕਿਸੇ ਹੋਰ ਵਜ੍ਹਾ ਤੋਂ, ਤਾਂ ਉਹਨਾਂ ਨੂੰ ਦੁਬਾਰਾ ਮੌਕਾ ਨਹੀਂ ਮਿਲਦਾ ਸੀ ਕਿਉਂਕਿ ਬ੍ਰਿਜਿੰਗ ਵਰਕ ਪਰਮਿਟ ਤੁਸੀਂ ਸਿਰਫ ਇੱਕ ਵਾਰੀ ਅਪਲਾਈ ਕਰ ਸਕਦੇ ਹੋ, ਪਰ ਹੁਣ ਜਿਹੜਾ ਇਮੀਗ੍ਰੇਸ਼ਨ ਹੈ ਉਹਦੇ ਤੇ ਜਿਹੜੀਆਂ ਗਾਈਡਲਾਈਨਸ ਚੇਂਜ ਕੀਤੀਆਂ ਐਂਡ ਯੂ ਕੈਨ ਰਿਸਟੋਰ ਦਾ ਪਹਿਲੇ ਵੀ ਅਸੀਂ ਟੀਆਰਪੀ ਦੀ ਥਰੂ ਕਿਸੇ ਤਰੀਕੇ ਨਾਲ ਕਰਾਰ ਜ਼ਰੂਰ ਦੇਈਦਾ ਸੀਗਾ ਪਰ ਉਹ ਬਹੁਤ ਕੰਪਲੀਕੇਟਿਡ ਸਿਚੁਏਸ਼ਨ ਹੋ ਜਾਂਦੀ ਸੀ ਪਰ ਹੁਣ ਵਿਦ ਇਨ 90 ਡੇਜ਼ ਤੁਸੀਂ ਉਹਨੂੰ ਜਿਹੜਾ ਹੈਗਾ ਰੀਸਟੋਰ ਕਰਾ ਸਕਦੇ ਹੋ ਅਗਰ ਤੁਹਾਡਾ ਵਰਕ ਪਰਮਿਟ ਖਤਮ ਹੋ ਚੁੱਕਾ ਹੈ ਸੋ ਅਗਰ ਕੋਈ ਬੱਚਾ ਇਹੋ ਜਿਹੀ ਡਿਫੀਕਲਟੀ ਕਾਫੀ ਚਲੇ ਜਾਂਦੇ ਆ ਅਸੀਂ ਡਿਫੀਕਲਟੀ ਕਿਉਂਕਿ ਜਦੋਂ ਆਪਣੇ ਆਪ ਕਰਦੇ ਆ ਫਿਰ ਗਲਤੀ ਕਰ ਬੈਠਦੇ ਆ ਫਿਰ ਦੁਬਾਰਾ ਜਦੋਂ ਕਰਨ ਦਾ ਮੌਕਾ ਨਹੀਂ ਮਿਲਦਾ ਸੀਗਾ ਤੇ ਕਦੀ ਵਿਜ਼ਿਟਰ ਸਟੇਟਸ ਤੇ ਜਾਣਾ ਪੈਂਦਾ ਸੀਗਾ ਸੋ ਸਟੇਟਸ ਦਾ ਵੈਲਿਡ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਉਹਨਾਂ ਦੀ ਐਕਸਪ੍ਰੈਸ ਐਂਟਰੀ ਅਗਰ ਲੱਗੀ ਹੁੰਦੀ ਹੈ ਲੈਂਡਿੰਗ ਤਦੇ ਹੋਏਗੀ ਜੇ ਸਟੇਟਸ ਵੈਲਿਡ ਹੋਏਗਾ ਸੋ ਉਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਸਮ ਵੈਰੀ ਗੁੱਡ ਨਿਊਜ਼ ਐਕਚੁਅਲੀ ਕਿਉਂਕਿ ਇਸ ਤੋਂ ਪਹਿਲਾਂ ਤੋਂ ਹੀ ਕਹਿੰਦੇ ਸੀ ਵੀ ਇਹ ਕਿਹੜਾ ਤਰੀਕਾ ਹੋ ਗਿਆ ਜੇ ਗਲਤੀ ਹੋ ਗਈ ਤਾਂ ਤੁਹਾਨੂੰ ਦੁਬਾਰਾ ਇੱਕ ਮੌਕਾ ਤਾਂ ਦੇਣਾ ਹੀ ਚਾਹੀਦਾ ਨਾ ਤਾਂ ਉਹ ਮੌਕਾ ਗਵਰਨਮੈਂਟ ਨੇ ਦੇਣਾ ਸ਼ੁਰੂ ਕਰਤਾ ਔਰ ਅਗਰ ਕਿਸੇ ਨੇ ਰੀਸਟੋਰ ਕਰਾਉਣਾ ਬ੍ਰਿਜਿੰਗ ਵਰਕ ਪਰਮਿਟ ਤਾਂ ਸਾਨੂੰ ਕੰਟੈਕਟ ਕਰ ਸਕਦੇ ਆ ਇਸ ਤੋਂ ਇਲਾਵਾ ਲਾਸਟ ਬਟ ਨਾਟ ਲੀਸਟ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਫੈਮਿਲੀ ਸਪੋਂਸਰਸ਼ਿਪ ਚ ਵੀ ਜਦੋਂ ਤੁਸੀਂ ਐਪਲੀਕੇਸ਼ਨ ਕਰਨੀ ਹੈ ਪਲੀਜ਼ ਗੋ ਥਰੂ ਦਾ ਹੋਲ ਸਿਸਟਮ ਕੀ ਐਪਲੀਕੇਸ਼ਨ ਹੈ ਔਰ ਕੋਈ ਵੀ ਐਸੀ ਗੱਲ ਨਾ ਕਰਨਾ ਕਿ ਜਿਹਦੇ ਨਾਲ ਰਿਫਿਊਜ਼ਲ ਹੋ ਜਾਏ ਤੁਸੀਂ ਪ੍ਰੋਫੈਸ਼ਨਲ ਹੈਲਪ ਲਓ ਪ੍ਰੋਫੈਸ਼ਨਲ ਹੈਲਪ ਅਵੇਲੇਬਲ ਹੈ ਲੋਕ ਟ੍ਰੇਨਡ ਹੈ ਉਹਨਾਂ ਗੱਲਾਂ ਦੇ ਵਿੱਚ ਤੁਸੀਂ ਸਾਨੂੰ ਕੰਟੈਕਟ ਕਿਸੇ ਵੀ ਟਾਈਮ ਉਹਦੇ ਵਾਸਤੇ ਕਰ ਸਕਦੇ ਹੋ ਅਸੀਂ ਬਹੁਤ ਐਮਰਜੈਂਸੀ ਚ ਕੰਮ ਕਰਦੇ ਹਾਂ ਪ੍ਰਾਇਓਰਟੀ ਕਰ ਰਹੇ ਹਾਂ ਔਰ ਅਗਰ ਕਿਸੇ ਉਹਦੇ ਵਾਸਤੇ ਕੋਈ ਵੀ ਹੈਲਪ ਲੈਣੀ ਹੈ ਤਾਂ ਤੁਸੀਂ ਅੱਜ ਵੀ ਮੈਨੂੰ ਕੰਟੈਕਟ ਕਰ ਸਕਦੇ ਹੋ 6 ਦਸੰਬਰ ਉਹਦੀ ਡੈਡਲਾਈਨ ਹੈ ਉਸ ਤੋਂ ਪਹਿਲੇ ਪਹਿਲੇ ਸਾਰੀਆਂ ਐਪਲੀਕੇਸ਼ਨ ਅਪਲੋਡ ਹੋਣੀਆਂ ਚਾਹੀਦੀਆਂ ਥਰੂ ਜਿਹੜਾ ਆਨਲਾਈਨ ਸਿਸਟਮ ਹੈ ਉਹਨਾਂ ਦਾ ਸੋ ਅਗਰ ਕਿਸੇ ਭੈਣ ਭਰਾ ਨੂੰ ਉਹਦੀ ਲੋੜ ਹੈਗੀ ਹੈ ਤਾਂ ਮੈਨੂੰ ਕੰਟੈਕਟ ਕਰ ਸਕਦੇ 905-452-0000 ਕੱਲ ਦੀਵਾਲੀ ਹੈ ਦੀਵਾਲੀ ਤੇ ਅਸੀਂ ਆਪਣਾ ਆਫਿਸ ਨੂੰ ਕਲੋਜ਼ ਰੱਖਾਂਗੇ ਪਰ ਫਰਾਈਡੇ ਤੁਸੀਂ ਸਾਨੂੰ ਮਿਲਣ ਆ ਸਕਦੇ ਹੋ ਅੱਜ ਮਿਲਣ ਆ ਸਕਦੇ ਹੋ ਕਿਸੇ ਵੀ ਟਾਈਮ ਤੇ 905-452-0000 ਤੇ ਤੁਸੀਂ ਅਪੁਆਇੰਟਮੈਂਟ ਜ਼ਰੂਰ ਲੈ ਲੈਣਾ ਅਸੀਂ ਅਪੁਆਇੰਟਮੈਂਟ ਦੇ ਵੀ ਦਿੰਦੇ ਹਾਂ
ਥੈਂਕ ਯੂ ਧੰਨਵਾਦ ਜੀ 905-452-0000 ਇਹਨਾਂ ਦਾ ਨੰਬਰ ਹੈ ਧੰਨਵਾਦ ਜੀ ਔਰ ਮੇਰੇ ਨਾਲ ਕਾਲਰ ਨੇ 2 ਮਿੰਟ ਉਹ ਗੱਲ ਕਰਨਗੇ ਤੇ ਉਸ ਤੋਂ ਬਾਅਦ ਫਿਰ ਅਗਲੀ ਖਬਰ ਵੱਲ ਚੱਲਾਂਗੇ ਇਸ ਵਕਤ ਦਾ ਪ੍ਰੋਗਰਾਮ ਵਿੱਚ
ਹਾਂਜੀ ਸਤਿ ਸ੍ਰੀ ਅਕਾਲ ਭਾਜੀ
ਸਤਿ ਸ੍ਰੀ ਅਕਾਲ ਜੀ
ਹਾਂਜੀ ਭਾਜੀ ਆਪਣਾ ਜਿਹੜੀ ਬਿਜ਼ਨਸ ਵਧਣ ਦੀ ਗੱਲ ਤੁਸੀਂ ਦੱਸ ਰਹੇ ਆ 15 ਕਰ ਰਹੇ ਆ ਜਾਂ ਕੋਈ ਕਹਿੰਦਾ 17 ਜਿਹੜੀ ਟੈਕਸ ਬ੍ਰੈਕਟ ਆ ਉਹਨੂੰ ਵੀ ਵਧਾ ਰਹੇ ਆ ਕਿ ਨਹੀਂ ਜੀ ਜਿਹੜੀ ਲੋ ਇਨਕਮ ਟੈਕਸ ਬ੍ਰੈਕਟ ਆ
ਇਹਦੇ ਬਾਰੇ ਹਜੇ ਮੇਰੇ ਪਾਸ ਨੌਲੇਜ ਨਹੀਂ ਹੈਗੀ ਜੀ ਮੈਂ ਜ਼ਰੂਰ ਇਹਦੇ ਬਾਰੇ ਵੀ ਫਾਇੰਡ ਆਊਟ ਕਰ ਲਾਂਗਾ ਕਿ ਪ੍ਰੋਵਿੰਸ ਆਪਣੇ ਲੋ ਇਨਕਮ ਟੈਕਸ ਕਿੱਥੇ ਰੱਖ ਰਹੀ ਹੈ ਅਤੇ ਫੈਡਰਲ ਵਾਲੇ ਕਿੱਥੇ ਰੱਖ ਰਹੇ ਆ ਫੈਡਰਲ ਵਾਲੇ ਲਾਸਟ ਟਾਈਮ ਜੇ ਟੈਕਸ ਕੱਟੇ ਸੀਗੇ ਤਾਂ ਉਹ ਸਟੀਵਨ ਹਾਰਪਰ ਦੇ ਵੇਲੇ ਕੱਟੇ ਸੀ ਸਭ ਤੋਂ ਲੋਐਸਟ ਸਟੀਵਨ ਹਾਰਪਰ ਦੇ ਵੇਲੇ ਸੀ ਉਸ ਤੋਂ ਬਾਅਦ ਲਗਾਤਾਰ ਉਹ ਵੱਧਦੇ ਆ ਰਹੇ ਨੇ ਇਸ ਵਾਰ ਇਨਕਮ ਟੈਕਸ ਸਾਡਾ ਜਿਹੜਾ ਉਹ ਕਿੰਨਾ ਵਧੇਗਾ ਉਸ ਦੇ ਉੱਤੇ ਕੀ ਬੜੌਤੀ ਹੋਵੇਗੀ ਉਹ ਮੈਂ ਫਿਰ ਅਕਾਊਂਟੈਂਟ ਦੇ ਨਾਲ ਕਿਸ ਦਿਨ ਆਉਣੇ ਲਿਆ ਕੇ ਉਹਨਾਂ ਤੋਂ ਡਿਟੇਲ ਤੁਹਾਡੇ ਨਾਲ ਸਾਂਝਾ ਕਰ ਦਾਂਗਾ
ਕਿਉਂਕਿ ਜੀ ਇਹ ਜਦੋਂ ਪੈਸੇ ਤਾਂ ਵਧਾਈ ਜਾਂਦੇ ਆ ਪਰ ਉਹ ਜਦੋਂ ਹਾਈ ਇਨਕਮ ਚ ਆ ਜਾਣੇ ਬੰਦੇ ਤਾਂ ਉਹ ਤਾਂ ਨੁਕਸਾਨ ਉਧਰੋਂ ਦੋਵੇਂ ਬੰਦੇ ਹੋਣ ਲੱਗ ਪੈਣਾ
ਦੇਖੋ ਇੰਨਾ ਕੋਈ ਬਾਹਲਾ ਫਰਕ ਨਹੀਂ ਪੈਂਦਾ ਹਾਈ ਇਨਕਮ ਦੇ ਵਿੱਚ 15 ਤੋਂ ਅਜੇ 14 35 ਆ ਹੁਣ 14-35 ਤੋਂ 15 ਕਰ ਦਿੱਤੇ ਗਏ ਇਟ ਵੋਂਟ ਮੇਕ ਮੱਚ ਡਿਫਰੈਂਸ ਕਿ ਉਹਨਾਂ ਦਾ ਕਿੰਨਾ ਟੈਕਸ ਕੱਟਿਆ ਜਾਂਦਾ ਜਿੰਨੇ ਉਹਨਾਂ ਨੂੰ ਪੈਸੇ ਜਿਹੜੇ ਮਿਲਣੇ ਨੇ ਮੈਂ ਜੇ ਆਪਾਂ ਇਸ ਪੱਖੋਂ ਹੀ ਕਹੀਏ ਕਿ ਸਾਡਾ ਟੈਕਸ ਵੱਧ ਜਾਣਾ ਇਸ ਲਈ ਸਾਡੀ ਤਨਖਾਹ ਨਾ ਵਧੇ ਇਹ ਵੀ ਕੋਈ ਵਧੀਆ ਸੋਚ ਨਹੀਂ ਹੈਗੀ ਟੈਕਸ ਇੱਕ ਸਰਟਨ ਲਿਮਿਟ 'ਤੇ ਹੈ ਔਰ ਜਿਵੇਂ ਹੁਣ ਮੈਂ ਗੱਲ ਮੈਂ ਦੇਖਦਾ ਸਾਡੇ ਬਹੁਤ ਸਾਰੇ ਰਿਐਲਟਰ ਭਰਾ ਮੇਰੇ ਜਾਂ ਫਿਰ ਹੋਰ ਬਿਜ਼ਨਸਮੈਨ ਇੱਦਾਂ ਦੇ ਨੇ ਜਿਨ੍ਹਾਂ ਦੀ ਇਨਕਮ 2 ਲੱਖ ਤੋਂ ਉੱਤੇ ਹੋ ਜਾਂਦੀ ਹੈ 2.5 ਲੱਖ ਤੋਂ ਉੱਤੇ ਹੋ ਜਾਂਦੀ ਹੈ 50% ਤੱਕ ਉਹਨਾਂ ਦੀ ਟੈਕਸ ਬਰੈਕਟ ਚਲੀ ਜਾਂਦੀ ਹੈ ਕਈ ਰਿਐਲਟਰ ਅਸੀਂ ਦੇਖਦੇ ਹਾਂ ਕਿ 5-5, 7-7 ਲੱਖ ਜਾਂ ਫਿਰ ਹੋਰ ਕੋਈ ਇੱਥੇ ਤੱਕ ਬਣਾਉਂਦੇ ਨੇ ਅਤੇ ਉਹ 50% ਆਪਣਾ ਜਿਹੜਾ ਉਹ ਟੈਕਸ ਦੇ ਵਿੱਚ ਦੇ ਦਿੰਦੇ ਨੇ ਸੋ ਜੇ ਕਹੀਏ ਕਿ ਹੁਣ ਮੈਂ ਉਹ ਡੀਲਾਂ ਨਹੀਂ ਕਰਨੀਆਂ ਟੈਕਸ ਹੀ ਚਲੇ ਜਾਣਾ ਆ ਇਹ ਵੀ ਨਹੀਂ ਠੀਕ ਹੈਗਾ ਸੋ ਇਸੇ ਤਰ੍ਹਾਂ ਹੀ ਸਾਡੇ ਬਿਜ਼ਨਸਮੈਨ ਜੇ ਹੋਰ ਕਹਿ ਦੇਣ ਕਿ ਇਸ ਤੋਂ ਉੱਤੇ ਮੈਂ ਹੋਰ ਆਪਣਾ ਧੰਦਾ ਹੀ ਨਹੀਂ ਕਰਨਾ ਹੈਗਾ ਅਤੇ ਟੈਕਸ ਦੇ ਵਿੱਚ ਚਲਾ ਜਾਏਗਾ ਇਹ ਵੀ ਠੀਕ ਨਹੀਂ ਹੈਗਾ ਜੇ ਆਪਣੇ ਪੈਸੇ ਲੋਨ ਦੇ ਉੱਤੇ ਦਿੰਦੇ ਨੇ ਇੰਟਰਸਟ ਦੇ ਉੱਤੇ ਅਤੇ ਜਿਹੜੇ ਇੰਟਰਸਟ ਦੇ ਉੱਤੋਂ ਇਨਕਮ ਹੁੰਦੀ ਹੈ ਉਹਦਾ 50% ਉਹਦਾ ਟੈਕਸ ਦੇ ਵਿੱਚ ਜਾਂਦਾ ਜੇ ਤੁਹਾਨੂੰ ਕੋਈ 10% ਦੇ ਉੱਤੇ ਲੋਨ ਦਿੰਦਾ ਉਹਦਾ 5% ਸਿੱਧਾ ਗਵਰਨਮੈਂਟ ਨੂੰ ਜਾਂਦਾ ਜੇ ਉਹ ਕਹੇ ਕਿ ਮੈਂ ਮੇਰਾ ਟੈਕਸ ਹੀ ਲੱਗ ਗਿਆ ਇਹਨਾਂ 'ਤੇ ਮੈਂ ਕਾਹਦੇ ਲਈ ਲੋਨ ਦੇ ਉੱਤੇ ਕਿਸੇ ਨੂੰ ਪੈਸੇ ਦੇਣੇ ਆ ਅਤੇ ਜਿਹੜਾ ਤੁਸੀਂ ਨਵਾਂ ਘਰ ਬੁੱਕ ਕਰਾਉਂਦੇ ਹੋ ਕੈਪੀਟਲ ਗੇਨ 50% ਕੈਪੀਟਲ ਗੇਨ ਦੇ ਉੱਤੇ ਜਿਹੜਾ 25% ਇਨਕਮ ਟੈਕਸ ਲੱਗ ਜਾਂਦਾ ਜੇ ਕਿ ਮੈਂ ਘਰ ਬੁੱਕ ਕਰਾਉਣਾ ਹੀ ਨਹੀਂ ਕੋਈ ਅਤੇ ਮੇਰੇ 'ਤੇ ਕੈਪੀਟਲ ਗੇਨ ਪੈ ਜਾਂਦਾ ਸੋ ਟੈਕਸ ਆਪਣੀ ਥਾਂ ਦੇ ਉੱਤੇ ਆ ਟੈਕਸ ਅਸੀਂ ਆਪਣਾ ਦੇਸ਼ ਵੀ ਚਲਾਉਣਾ ਆ
ਨਹੀਂ ਨਹੀਂ ਤੁਸੀਂ ਮੇਰੀ ਗੱਲ ਨੂੰ ਦੂਜੇ ਪਾਸੇ ਲੈ ਗਿਆ ਮੈਂ ਤਾਂ ਇਹ ਕਹਿਣਾ ਚਾਹੁੰਦਾ
ਜਿਹੜੀ ਅੱਜ ਦੀ ਤਰੀਕ ਚ ਮਹਿੰਗਾਈ ਵੱਧ ਗਈ ਆ, ਪਹਿਲਾਂ ਤਾਂ $15 ਉਸ ਚੀਜ਼ ਦੇ ਲਾਗੇ ਖੜਦੇ ਹੀ ਨੀਗੇ, 17 ਵੀ ਕਰ ਦੇਣ ਹੈ ਨਾ ਜੀ, 20 ਵੀ ਕਰ ਦੇਣ ਬੇਸ਼ੱਕ, ਤੇ ਉੱਤੋਂ ਇਹ ਆ ਜੇ ਉਹ 20 ਵੀ ਕਰ ਦੇਣਗੇ, ਮੰਨ ਲਓ ਬੰਦੇ ਅੱਜ ਕੱਲ ਜ਼ਿਆਦਾ ਕੰਮ ਕਰਨਾ ਪੈਂਦਾ, ਤੈਨੂੰ ਪਤਾ ਵੀ 5 ਦਿਨ ਕੰਮ ਕਰਕੇ ਤਾਂ ਸਰਦਾ ਹੀ ਨੀਗਾ,
ਨਹੀਂ ਸਰਦਾ,
6 ਦਿਨ 7 ਦਿਨ ਵੀ ਲਾਉਣ ਡਿਆ ਆ ਬੰਦੇ,
ਨਾ 5 ਦਿਨ ਕੰਮ ਕਰਕੇ ਤੇ ਨਾ 8 ਘੰਟੇ ਕੰਮ ਕਰਕੇ ਸਰਦਾ ਆ।
ਹਾਂਜੀ, ਤੇ ਇਹ ਗੱਲ ਜਿਹੜੀ ਜਿੱਧਰ ਨੂੰ ਜਾ ਰਹੀ ਆ, ਆਪਾਂ ਨੂੰ ਉੱਧਰ ਵੀ ਜਾਣਾ ਚਾਹੀਦਾ ਵੀ ਇੱਕ ਪਾਸੇ ਤਾਂ ਠੀਕ ਹੈ ਥੋੜਾ ਜਿਹਾ ਆਪਾਂ ਲੱਗਦਾ, ਪਰ ਜਿਹੜਾ ਲੋ ਇਨਕਮ ਵਾਲਾ ਬੰਦਾ ਆ ਨਾ, ਉਹਦੇ ਕੋਈ ਇੰਨੀ ਹਿੰਮਤ ਨੀ ਇਸ ਵੇਲੇ ਹੈਗੀ ਵੀ ਆਪਾਂ ਰਿਐਲਟਰਾਂ ਦੀ ਗੱਲ ਕਰਦੇ ਹਾਂ, ਉਹ ਤਾਂ ਉਹਨਾਂ ਨੂੰ ਤੁਸੀਂ ਰਿਚ ਮੰਨੋ,
ਜਿੱਦਾਂ
ਲੇਬਰ ਵਾਲੀ ਕੈਟਾਗਰੀ ਨੂੰ ਤੁਸੀਂ ਉੱਥੇ ਹੀ ਰੱਖੋ ਵੀ ਉਹਨਾਂ ਨੂੰ ਕੁਛ ਮਾੜਾ ਮੋਟਾ ਕਿਸੇ ਪਾਸੇ ਗੌਰਮੈਂਟ ਵੱਲੋਂ ਹੀ ਫਾਇਦਾ ਮਿਲ ਜਾਵੇ ਤਾਂ ਇਸ ਵੇਲੇ ਚੰਗੀ ਗੱਲ ਆ।
ਜੀ ਆ ਜਿਹੜੀ ਲਾਸਟ ਵਾਲੀ ਪੰਚ ਲਾਈਨ ਮਾਰ ਗਈ ਨਾ, ਇਹ ਇਹ ਥੋੜੀ ਜਿਹੀ ਖਤਰਨਾਕ ਹੈ। ਧੰਨਵਾਦ। ਤੇ ਹੁਣ ਸਾਡਾ ਸਮਾਂ ਜਿਹੜਾ ਸਮਾਪਤ ਹੋਇਆ, 2 ਮਿੰਟ ਬਾਕੀ ਨੇ, ਔਰ 3 ਪ੍ਰੋਜੈਕਟ ਨੇ ਜਿਹੜੇ ਰਿਲੀਜ਼ ਹੋਏ ਨੇ ਕੱਲ੍ਹ, ਇੱਕ ਵਾਨ ਦੇ ਵਿੱਚ ਹੈਲਮਟ ਕਾਂਡੋ, ਔਰ ਇੱਕ ਬਰਲਿੰਗਟਨ ਦੇ ਵਿੱਚ, ਔਰ ਇੱਕ LJM ਕਾਂਡੋ ਆ ਜਿਹੜਾ ਉਹ ਰਿਲੀਜ਼ ਹੋਣ ਜਾ ਰਿਹਾ, ਅਤੇ ਇੱਕ ਮੈਕਗਿਵਨ ਕਾਂਡੋ ਜਿਹੜਾ ਜੋਰਜ ਟਾਊਨ ਦੇ ਵਿੱਚ ਆ ਰਿਹਾ। ਇਹਨਾਂ ਪ੍ਰੋਜੈਕਟਾਂ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਇਹਦੇ 'ਚ ਤੁਸੀਂ ਕੋਈ ਵੀ ਅਪਾਰਟਮੈਂਟ ਬੁੱਕ ਕਰਵਾਉਣੀ ਚਾਹੁੰਦੇ ਹੋ, ਮੇਰਾ ਨੰਬਰ 416-970-5005 ਹੈ, ਜਸਤੂਰ ਦਾ ਨੰਬਰ 647-242-8667। ਜਸਤੂਰ ਪਾਸ ਇੱਕ 10 ਏਕੜ ਦਾ ਲੋਟ ਔਰੰਜਵਿਲ ਦੇ ਵਿੱਚ ਟਰੱਕ ਪਾਰਕਿੰਗ ਦੇ ਲਈ ਅਵੇਲੇਬਲ ਹੈ, ਔਰ ਬਹੁਤ ਰੀਜ਼ਨੇਬਲ ਰੇਟ ਦੇ ਉੱਤੇ ਤੁਹਾਨੂੰ ਲੋਟ ਮਿਲ ਰਿਹਾ ਵਾ। ਅਤੇ ਇਹ ਤੋਂ ਇਲਾਵਾ ਚੈਟਮ ਦੇ ਵਿੱਚ 2 ਲੋਟਸ ਨੇ ਇਹਨਾਂ ਦੇ ਪਾਸ, ਵੁੱਡ ਸਟਾਕ ਦੇ ਵਿੱਚ 2 ਲੋਟ ਨੇ, ਅਤੇ ਹੋਰ ਕਈ ਥਾਵਾਂ ਦੇ ਉੱਤੇ ਪ੍ਰੋਪਰਟੀਆਂ ਇਸ ਸਮੇਂ ਜਸਤੂਰ ਦੇ ਪਾਸ ਨੇ। ਤੁਸੀਂ ਆਪਣੀ ਕੋਈ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਪ੍ਰੋਪਰਟੀ ਲੱਭ ਰਹੇ ਹੋ, 647-242-8667 ਦੇ ਉੱਤੇ ਤੁਸੀਂ ਜਸਤੂਰ ਦੇ ਨਾਲ ਸੰਪਰਕ ਕਰ ਲੈਣਾ। ਇੱਕ ਵਾਰੀ ਫਿਰ ਦੱਸਦਾ ਕਿ ਬੌਬਟੇਲ ਟਰੱਕ ਪਾਰਕਿੰਗ ਅਵੇਲੇਬਲ ਹੈ ਮਾਲਟਨ ਦੇ ਵਿੱਚ, ਡੂ ਰੋਡ ਦੇ ਉੱਤੇ, 416-795-2000 'ਤੇ ਕਾਲ ਕਰ ਲਵੋ, 416-795-2000, 416-795-2000 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਕੱਲ੍ਹ ਨੂੰ ਅਸੀਂ ਲਾਈਵ ਔਨ ਲੋਕੇਸ਼ਨ ਹੋਣਾ ਏਸ਼ੀਅਨ ਫੂਡ ਸੈਂਟਰ ਤੋਂ, ਏਸ਼ੀਅਨ ਫੂਡ ਸੈਂਟਰ ਦੀ ਬੈਸਟ ਮੋਰ ਵਾਲੀ ਲੋਕੇਸ਼ਨ ਦੇ ਉੱਤੇ ਸਾਰਾ ਦਿਨ ਰੌਣਕਾਂ ਲੱਗਣੀਆਂ ਨੇ। ਸੋ ਆਪ ਸਭ ਨੂੰ ਖੁੱਲ੍ਹਾ ਸੱਦਾ ਹੈ ਕਿ ਕੱਲ੍ਹ ਤੁਸੀਂ ਏਸ਼ੀਅਨ ਫੂਡ ਸੈਂਟਰ ਦੀ ਬੈਸਟ ਮੋਰ ਵਾਲੀ ਲੋਕੇਸ਼ਨ ਦੇ ਉੱਤੇ ਆਉਣਾ ਹੈ, ਔਰ ਉੱਥੇ ਆਪਾਂ ਮਿਲਾਂਗੇ, ਸ਼ਾਮ ਨੂੰ ਵੀ ਹੋਵਾਂਗੇ ਉੱਥੇ ਅਤੇ ਸੁਬਹਾ ਵੀ ਹੋਵਾਂਗੇ। ਸੋ ਉਹਦੇ ਲਈ ਏਸ਼ੀਅਨ ਫੂਡ ਸੈਂਟਰ 416-740-3262, 416-740-3262 ਏਸ਼ੀਅਨ ਫੂਡ ਸੈਂਟਰ ਦਾ ਨੰਬਰ ਹੈ। ਮੇਰਾ ਨੰਬਰ 416-970-5005 ਦਿਵਾ ਗਿਆ। ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਅੰਟਾਰੀਓ ਵਿੱਚ ਚੋਣਵੀਆਂ ਸੈਟਿੰਗਾਂ ਤੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੋਵੇਗੀ। ਦਾਖਲ ਹੋਣ ਲਈ ਤੁਹਾਨੂੰ ਪਛਾਣ ਦੇ ਨਾਲ ਆਪਣਾ COVID-19 ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਹੋਏਗੀ। ਆਪਣੇ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਐਕਸੈਸ ਕਰਨ ਲਈ ontario.ca/proof-of-vaccination ਤੇ ਜਾਓ ਜਾਂ 1-833-943-3900 ਤੇ ਕਾਲ ਕਰੋ, ਅਤੇ ਜੇ ਤੁਸੀਂ ਪਹਿਲਾਂ ਹੀ ਨਹੀਂ ਕੀਤਾ ਹੈ ਤਾਂ ਅੱਜ ਹੀ ਆਪਣੀ ਵੈਕਸੀਨ ਮੁਲਾਕਾਤ ਬੁੱਕ ਕਰੋ। ਅੰਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
Hello, I'm Aaron O'Toole, leader of Canada's Conservatives. As we celebrate Diwali and Bandi Chor Divas, we are reminded that even during a pandemic, Canadians can look for positivity. During these difficult times, we remember the victory of light over darkness, the triumph of good over evil. We will build a Canada that is stronger, more inclusive, and more united. On behalf of Canada's Conservatives, I want to wish those celebrating throughout Canada and around the world a happy and prosperous Diwali and Bandi Chor Divas.
खुशबू आई
किसकी?
दिवाली की। फूड बेसिक्स के किचन्स ऑफ द वर्ल्ड डील्स के साथ अब हर किचन महकेगा घर के स्वादों से, अपने मसालों से, वो भी परफेक्ट प्राइसेस पे। जैसे November 3rd तक 750 grams हैंस दही सिर्फ $1.99 पे।
वाह,
आई खुशबू?
नहीं,
आ जाएगी। एट फूड बेसिक्स, ऑलवेज मोर फॉर लेस।
ਚੱਲਣਾ ਤਾਂ ਨਾਲ ਹੀ ਹੈ ਤੇਰੇ, ਹੁਣ ਟਿਕਟਾਂ ਤਾਂ ਲੈ ਲਈਆਂ 2।
ਮੈਂ ਬਦਨੂੰ, ਤੂੰ ਯਾਰ ਉਹਦੇ ਲਈ ਤਾਜ ਮਹਿਲ ਬਣਾਤਾ, ਤੇਰੀ ਨਜ਼ਰ ਕੀ ਕਰੂਗੀ ਜਦੋਂ ਅਗਲੀ ਦੀ ਨਜ਼ਰ ਪੁੱਠੀ ਆ।
ਕਿਵੇਂ ਛੱਡ ਦੋਸਤੀ ਤੋਂ ਵੀ ਜਾਏਗਾ?
ਨਹੀਂ ਜਾਏਗੀ ਦੋਸਤੀ, ਅਸੀਂ ਹੁਣ ਤੇ ਉਹਨੂੰ ਦੋਸਤ ਕਹਿੰਦੇ ਆ।
Kismat 2, a Z5 original, streaming now only on Z5. Subscribe now and get 50% off the Bali offer on Z5 annual pack.
ਅੰਟੈਰੀਆ ਵਿੱਚ ਅਨੇਕ ਮਾਤਾ ਪਿਤਾ ਵਾਂਗ ਮੈਂ ਖੁਸ਼ ਹਾਂ ਕਿ ਬੱਚਿਆਂ ਨੇ ਮੁੜ ਕੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਚਿੰਤਿਤ ਕਿ ਅੱਗੇ ਕੀ ਆਵੇਗਾ ਅਤੇ ਨਿਰਾਸ਼ ਕਿ ਡੱਗ ਫੋਰਡ ਨੇ ਸਾਡੇ ਸਕੂਲਾਂ ਵਿਚਲੀਆਂ ਸਮੱਸਿਆਵਾਂ ਨੂੰ ਠੀਕ ਨਹੀਂ ਕੀਤਾ, ਉਸ ਦੀਆਂ ਕਟੌਤੀਆਂ ਨੇ ਚੀਜ਼ਾਂ ਨੂੰ ਬਦਤਰ ਬਣਾ ਦਿੱਤਾ ਹੈ। ਐਂਡਰਿਆ ਹੋਰਵੈਸ ਅਤੇ ਐਨਡੀਪੀ ਛੋਟੀਆਂ ਕਲਾਸਾਂ ਡਿਲੀਵਰ ਕਰਨਗੇ। ਵਧੇਰੇ ਅਧਿਆਪਕ ਅਤੇ ਸਿੱਖਿਆ ਕਰਮਚਾਰੀ, ਮਾਨਸਿਕ ਸਿਹਤ ਲਈ ਬਿਹਤਰ ਸਹਾਰੇ ਅਤੇ ਵੱਧ ਸੁਰੱਖਿਅਤ ਸਕੂਲ, ਕਿਉਂਕਿ ਇਹ ਸਭ ਉਹ ਹੈ ਜਿਸ ਦੇ ਸਾਡੇ ਬੱਚੇ ਹੱਕਦਾਰ ਹਨ। ਓਨਟਾਰੀਓ ਦੀ ਐਨਡੀਪੀ ਵੱਲੋਂ ਸੁਨੇਹਾ।
ਇਸ ਫਾਲ ਓਨਟਾਰੀਓ ਮੇ ਰੀਡਿਸਕਵਰ ਕਰਨੇ ਕੇ ਲੀਏ ਬਹੁਤ ਕੁਛ ਹੈ, ਯੇ ਯਾਦ ਹੈ ਔਰ ਯੇ ਇਸੇ ਤੋਂ ਆਪ ਭੁੱਲ ਹੀ ਨਹੀਂ ਸਕਦੇ ਔਰ ਇਨਹੇ